ਧੰਨਵਾਹਿਗੁਰੂ
ਧੰਨਵਾਹਿਗੁਰੂ
ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਕਬੀਰ ਜਹ ਦਰ ਆਵਤ ਜਤ ਹੋ ਹਟਕੈ ਨਾਹੀ ਕੋਇ ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ ਕਬੀਰ ਸਮੁੰਦ ਨਾ ਛੋਡੀਏ ਜੋ ਅਤ ਖਾਰੋ ਹੋਏ ਜੋ ਅਤ ਖਾਰੋ ਹੋਏ ਪੋਖਰ ਪੋਖਰ ਢੂੰਡਤੇ ਭਲੋ ਨ ਕਹਿ ਕੋਇ ਭਲੋ ਨ ਕਹਿ ਕੋਇ ਕਬੀਰ ਡਗਮਗ ਕਿਆ ਕਰੈ ਕਹਾਂ ਲਾ ਜੀਓ ਸਰਬ ਸੁਖ ਕੋ ਨਾਇ ਕੋ ਰਾਮ ਨਾਮ ਰਸ ਪੀਓ ਭੀਖਾ ਭੁੱਖਾ ਕੋ ਨਹੀਂ ਸਭ ਕੀ ਗੱਠੜੀ ਲਾ ਭੀਖਾ ਭੁੱਖਾ ਕੋ ਨਹੀਂ ਸਭ ਕੀ ਗੱਠੜੀ ਲਾਲ ਗੱਠੜੀ ਖੋਲ ਨਾ ਜਾਣਦਾ ਤਾਂ ਤੇ ਭਇਆ ਕੰਗਾਲ ਤਾਂ ਤੇ ਭਇਆ ਕੰਗਾਲ ਤਾਂ ਤੇ ਭਇਆ ਕਿਆ ਮੇਰਾ ਕਿਆ ਤੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ
ਮੇਰਾ ਕਿਆ ਤੇਰਾ
ਪ੍ਰਾਣੀ ਕਿਆ ਮੇਰਾ ਕਿਆ ਤੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ
ਕਿਆ ਮੇਰਾ ਕਿਆ ਤੇਰਾ ਪ੍ਰਾਣੀ ਕਿਆ ਮੇਰਾ ਕਿਆ
ਮੇਰਾ ਕਿਆ ਤੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ
ਕਿਆ ਮੇਰਾ ਕਿਆ ਤੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ
ਐਸੇ ਸਰਵਰ ਪੰਥ ਬਸੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ
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 ਕਿਆ ਮੇਰਾ ਕਿਆ ਤੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ
ਕਿਆ ਮੇਰਾ ਕਿਆ ਤੇਰਾ ਪ੍ਰਾਣੀ
ਰੱਜ ਗਏ
ਮੇਰਾ ਕਿਆ ਤੇਰਾ
ਕਿਆ ਤੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ
ਕਿਆ ਮੇਰਾ ਕਿਆ ਤੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ
ਬੇਨਤੀ ਇਹਦੀ ਨਾਲ ਨਾਲ ਜਪੀਏ ਸਾਰੇ ਸੰਗਤੇ ਇੱਕ ਸੁਰ ਹੋਈਏ ਕਿਰਪਾ ਕਰੋ ਸਾਰੇ ਜਪੋ ਜਲ ਕੀ ਪੀਤ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ਗੁਰੂ ਵਾਹਿਗੁਰੂ 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 ਵਾਂਡੇ ਨਾ ਜੀ ਰਹੀਏ ਬੋਲਿਓ ਜਰਾ
ਉੱਚੇ ਮੰਦਰ
बारी राम नाम बिन बाजी मारी मेरी जात कमीनी पात कमीनी ओछा जन्म हमारा तुम शरणागत राजा रामचंद्र कह रविदास चुमारा क्या तेरा या मेरा क्या तेरा
या मेरा क्या तेरा या मेरा क्या तेरा
या मेरा क्या तेरा प्राण या मेरा क्या तेरा
या मेरा क्या तेरा स्वामी या मेरा क्या तेरा
क्या मेरा क्या तेरा क्या मेरा क्या तेरा
क्या मेरा क्या तेरा क्या मेरा क्या तेरा
क्या मेरा क्या तेरा क्या मेरा क्या तेरा
क्या मेरा क्या तेरा
क्या मेरा क्या तेरा क्या तेरा प्राण क्या मेरा क्या तेरा
क्या मेरा क्या तेरा क्या मेरा क्या तेरा
वाहेगुरु 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 Why? बोलो संगते जी वाहेगुरु 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 जन्म अमोल तेरा जन्म अमोल तेरा जन्म भई जन्म बीतना जन्म जन्म बीतना
जन्म अमोल तेरा जन्म भई जन्म बीतना जन्म भई जन्म
जन्म अमोल तेरा जन्म जन्म बीत जन्म भई जन्म बीत
जन्म अमोल तेरा जन्म अमोल तेरा जन्म भई जन्म बीत
गवाया खाए हीरे जैसा चरण है कोटी बदल सतगुरां दी साजी नवाजी गुरु प्यारी गुरु सवारी गुरु का खास रूप गुरु खालसा सतसंग जी रसना पवित्र करो सतगुरु जी की बख्शिश दोहराओ प्यार नाल फतेह बुलाओ इक्के बारी कहण ते गज के आखो जी वाहिगुरु जी का खालसा वाहिगुरु जी की फतेह। संगत बहुत ज्यादा है ते फतेह तुहाडी बड़ी ढिली है फिर गज के आखो जी वाहिगुरु जी का खालसा वाहिगुरु जी की फतेह। ने महान कृपा कीती है सानू सारिआं नू रल मिल बैठण दा तीसरा दीवान अज प्राप्त होया साडे सब दे पाक वड्डे हन संगत कर रहे हैं जदों संगत विच आ के मन नूं रंगत चढ़ जाए असर होवे समझ लो फिर चंगे भाग बन गए बना लैणे ने। कल आए सी कल मन कीता कल नूं फिर आवांगे जिहड़ा कल कर्म होया वो फिर भाग बन गया अज फिर अज आपां कट्ठे होके आ गए। जिवें हुण अज जिहड़े सज्जणां दा गुरमुखां दा मन मन्ने भी अमर दी दात प्राप्त कर लईए सिंह सज जाइए अगे तो भी आपां संगत करदे रहीए अज उहनां दे कर्म ने अगले भाग बना दिते फिर भाग बन गए विचार बन गए मत्थे ते लिखिया गया उहो जे फिर अगे कर्म बन जाणगे। पहला साडे अंदर विचार ही आएगा भी आह कम करना है बाद विच फिर आपां उहनूं करदे आं जिहड़ा विचार आउणा है अंदर जिहड़े साडे दिमाग विच इत्थे फुरने चलदे ने विचार चलदे ने उही भाग ने पहलां सोचदे आं फिर करदे आं इदां ही है ना। जिवें हुण आपां इत्थे आए आं पहलां प्लैन बणिआ चलीए प्लैन बनया ना भी चलीए फिर अपना शरीर आया ठेके ते जाना ता भी प्लैन पहला दिमाग च आउंदी है गल मत्थे ते ही लिखी है इत्थे ही विचार चलदे फिर आपां जाना है हुणे माड़े विचार ने भाव माड़े भाग ने जिन्हां दे अंदर हुण इह आ रिहा कि अमृत छक लईए उहनां ने चंगे भाग बना ले विचार चंगे फिर भी संगत करांगे ऐदा भाग बनाने ने चाहे माड़े बना लो भावे चंगे बना लो। तो यह बेनती बहुत बार की है सतगुरां दे बाणी दा जिहड़ा शब्द आपां पढ़दे हां शब्द गुरु दा चरण हुंदा है ते सतगुरां दे चरण चों शब्द चों निकलिया मीनिंग अर्थ वो चरण धूड़ हुंदी है जिन्हें चरण धूड़ अपने मत्थे ते ला ली अज आपां संगत कर रहे हां आपां जो सुनिया इनू मत्थे ते लाओ वसा लो हिरदे विच फीड कर लो स्टोर कर लो पक्का मन विच वस गया बस फिर प्लैन बदल गए। पहला प्लैन होर कुछ हुंदे सी हुण प्लैन होर ने यह प्लैन बदलने ही लेख बदलने हुंदे ने लेख बदलते बदले गए किन्ने बदले सतगुर दी धूड़ी ने आखो सतना हां धूड़ी ने लेख बदलने ने पर धूड़ी वो जिहड़ी असली है जे तुसीं कहोगे भी इत्थे जिहड़ी पई है धूड़ी चुक के मत्थे ते रगड़दा रवां माफ करना बथेरे रगड़दे रहिंदे ने सारी जिंदगी
ਸਤਿਗੁਰ ਦੀ ਧੂੜ ਕੀ ਹੈ? ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਧੂੜ ਕਿਵੇਂ ਮਿਲੇ ਜਦੋਂ ਚਰਨ ਹੀ ਨਹੀਂ ਦਿਸਦੇ? ਚਰਨ ਕਿਤੇ ਲੱਗਣ ਤੇ ਧੂੜ ਸਾਨੂੰ ਮਿਲੇ? ਇਸ ਕਰਕੇ ਇਹ ਗੱਲ ਜ਼ਰੂਰ ਧਿਆਨ ਵਿੱਚ ਰੱਖਿਓ ਕਿ ਸਤਿਗੁਰਾਂ ਦੀ ਧੂੜ, ਸਤਿਗੁਰਾਂ ਦੇ ਸ਼ਬਦ ਦਾ ਅਰਥ ਹੈ, ਮੀਨਿੰਗ ਕਿੱਥੇ ਲਾਣਾ ਹੈ? ਮੱਥੇ ਤੇ। ਇੱਥੇ ਫੀਡ ਕਰ ਲਓ ਵੀ ਗੁਰੂ ਸਾਹਿਬ ਆਹ ਕਹਿੰਦੇ ਨੇ, ਅੱਜ ਤੋਂ ਬਾਅਦ ਆਹ ਮਾੜਾ ਕੰਮ ਨਹੀਂ ਕਰਨਾ, ਬਸ ਵਿਚਾਰ ਬਦਲਨੇ, ਪਲੈਨ ਬਦਲਨੇ ਹੀ। ਜਿਵੇਂ ਹੁਣ ਮੈਂ ਬੇਨਤੀ ਬਹੁਤ ਵਾਰ ਕਰਦਾ ਹੁੰਦਾ ਹੈ ਕਿ ਜਿਵੇਂ ਸਾਡਾ ਪਲੈਨ ਬਣਿਆ ਹੋਇਆ ਹੈ ਵੀ ਆਪਾਂ ਅਗਲੇ ਐਤਵਾਰ ਲੁਧਿਆਣੇ ਫਲਾਣੇ ਸਿਨੇਮੇ ਵਿੱਚ ਫਿਲਮ ਵੇਖਣ ਜਾਣਾ, ਪਲੈਨ ਬਣਿਆ ਹੋਇਆ। ਧਿਆਨ ਚ ਸਮਝਿਓ ਚੰਗੀ ਤਰ੍ਹਾਂ ਗੱਲ। ਆਪਾਂ ਆਏ ਸੰਗਤ ਵਿੱਚ, ਸੰਗਤ ਵਿੱਚ ਆ ਕੇ ਕੋਈ ਗੁਰੂ ਦੀ ਬਾਣੀ ਦਾ ਸ਼ਬਦ ਸਾਡੇ ਦਿਮਾਗ ਚ ਬਹਿ ਗਿਆ, ਅਰਥ ਬਹਿ ਗਿਆ, ਸ਼ਬਦ ਸੁਣਿਆ ਫਿਰ ਅਰਥ ਬਹਿ ਗਿਆ, ਇੱਥੇ ਵਸ ਗਿਆ। ਹੁਣ ਕੀ ਗੱਲ ਕਰਦਾ ਜਾ ਕੇ ਸ਼ਾਮ ਨੂੰ? ਕਹਿੰਦਾ ਨਹੀਂ, ਅਗਲੇ ਐਤਵਾਰ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਘੰਟਾ ਕਥਾ ਸੁਣਾਂਗੇ। ਪਲੈਨ ਚੇਂਜ ਹੋ ਗਿਆ। ਕਿਹਨੇ ਕੀਤਾ? ਬਾਣੀ ਦੀ ਵਿਚਾਰ ਨੇ, ਭਾਵ ਬਾਣੀ ਦੀ ਵਿਚਾਰ ਨੇ ਲੇਖ ਹੀ ਬਦਲ ਕੇ ਰੱਖਤੇ। ਆਖੋ ਸਤਨਾਮ। ਇੱਦਾਂ ਹੀ ਬਦਲੇ ਨੇ ਨਾ ਸਾਰਿਆਂ ਦੇ, ਆਪਾਂ ਜਿੰਨੇ ਆਪਣੇ ਲੇਖ ਬਦਲੇ ਨੇ, ਲੇਖ ਇੱਦਾਂ ਬਦਲਦੇ ਨੇ। ਜਦੋਂ ਬਾਣੀ ਆਪਾਂ ਪੜਾਂਗੇ, ਸੁਣਾਂਗੇ, ਸਮਝਾਂਗੇ ਸਤਿਗੁਰਾਂ ਦੇ ਵਚਨਾਂ ਨੂੰ, ਬਸ ਲੇਖ ਬਦਲ ਜਾਂਦੇ ਨੇ। ਸਤਿਗੁਰਾਂ ਦੀ ਧੂੜ ਲੇਖ ਬਦਲਦੀ ਏ, ਪਰ ਜੇ ਧੂੜੀ ਅਸਲੀ ਮਿਲੇ ਤਾਂ ਨਿਚੋੜ, ਸ਼ਬਦ ਦਾ ਨਿਚੋੜ, ਮੀਨਿੰਗ ਅਰਥ ਨਿਚੋੜ ਹੈ ਧੂੜ ਸ਼ਬਦ ਦੀ, ਉਹ ਸਾਡੇ ਇੱਥੇ ਇੱਥੇ ਲੱਗਦੀ, ਅੰਦਰ ਬਾਹਰ ਨਹੀਂ, ਅੰਦਰ ਫੀਡ ਹੁੰਦਾ ਹੈ। ਬਸ ਜਿੰਨੇ ਆਪਣੇ ਸਤਿਗੁਰਾਂ ਦੇ ਬਚਨ ਚਰਨ ਘੁੱਟ ਕੇ ਫੜ ਲਏ, ਸ਼ਬਦਾਂ ਨੂੰ ਫੜ ਲਿਆ, ਸਤਿਗੁਰਾਂ ਦੇ ਬਚਨਾਂ ਨੂੰ ਮਨ ਚ ਵਸਾ ਲਿਆ, ਉਹਨੇ ਧੂੜ ਮੱਥੇ ਤੇ ਐਸੀ ਲੱਗੀ, ਪਲੈਨ ਹੀ ਬਦਲ ਗਏ ਸਾਡੇ। ਹੁਣ ਮਰਜ਼ੀ ਸਾਡੀ ਹੈ, ਲੇਖ ਬਦਲਨੇ ਨੇ ਕਿ ਨਹੀਂ ਬਦਲਨੇ। ਹੁਣ ਵੇਖੋ ਨਾ, ਜਿਹੜੇ ਸੱਜਣ ਤੁਹਾਡੇ ਚ ਗੁਰਮੁਖ ਜਿਹੜੇ ਕੱਲ ਆਏ ਸੀ ਦੀਵਾਨ ਚ, ਉਹਨਾਂ ਨੇ ਕੱਲ ਆ ਕੇ ਸੋਚਿਆ ਵੀ ਕੱਲ ਨੂੰ ਫੇਰ ਚੱਲਾਂਗੇ, ਵਿਚਾਰ ਬਦਲ ਗਿਆ, ਕੱਲ ਪਲੈਨ ਬਦਲ ਗਿਆ, ਭਾਗ ਬਣ ਗਿਆ, ਅੱਜ ਆਪਾਂ ਫੇਰ ਕਰਮ ਕਰਨ ਲੱਗ ਪਏ, ਫੇਰ ਆ ਗਏ। ਹੁਣ ਅੱਜ ਆਪਾਂ ਫੇਰ ਸੋਚੋ ਵੀ ਹੋਰ ਸੰਗਤ ਕਰਦੇ ਰਹੀਏ, ਜਾਂ ਆਪਾਂ ਹੋਰ ਬਾਣੀ ਪੜਾਂਗੇ, ਸਹਿਜ ਪਾਠ ਕਰਾਂਗੇ, ਅੰਮ੍ਰਿਤ ਛਕਾਂਗੇ, ਸਮਝ ਲਓ ਭਾਗ ਬਣ ਗਏ, ਬਣਾਉਣੇ ਆਪ ਹੀ ਨੇ। ਹੁਣ ਮਰਜ਼ੀ ਹੈ ਭਾਵੇਂ ਮਾੜੇ ਬਣਾ ਲੈ ਤੇ ਭਾਵੇਂ, ਇਹਨੂੰ ਕਹਿੰਦੇ ਨੇ ਧੂੜੀ ਲੇਖ ਵਟਾ ਦਿੰਦੀ ਹੈ। ਇਹ ਹੈ ਚੰਗੀ ਤਰ੍ਹਾਂ ਜੇ ਸਮਝੀਏ ਨਾ,
ਧੂੜੀ ਨੇ ਲੇਖ ਮਟਾਤਾ ਮਾੜੇ ਕਰਮਾਂ ਦਾ, 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 ਧੂੜੀ ਨੇ ਲੇਖ। ਧੂੜੀ ਨੇ ਮਟਾਇਆ ਮਾੜੇ ਕਰਮਾਂ ਦਾ, ਧੂੜੀ ਨੇ ਲੇਖ 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 ਮਟਾਇਆ ਮਾੜੇ। ਧੂੜੀ ਨੇ ਲੇਖ ਮਟਾਇਆ, ਧੂੜੀ
ਉਚਾਰਨਾ ਸਹੀ ਆਵੇਗੀ। ਕਈ ਵਾਰੀ ਆਪਾਂ ਫਿਰ ਜੇ ਦੂਜੀ ਧੂੜੀ ਦੀ ਗੱਲ ਕਰਦੇ ਹਾਂ ਫਿਰ ਮਾਫ ਕਰਨਾ ਜੀ, ਬਾਣੀ ਚਾਹੁੰਦਾ ਹੈ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ
ਇਸ਼ਨਾਨ।
ਠੀਕ ਹੈ ਜੀ, ਏਦਾਂ ਹੀ ਹੈ ਨਾ। ਹੁਣ ਧੂੜੀ ਚ ਇਸ਼ਨਾਨ ਤੁਹਾਡੇ ਚ ਦੱਸੋ ਕਿਹਨੇ ਕੀਤਾ? ਧੂੜੀ ਚ ਇਸ਼ਨਾਨ ਕੀਤਾ ਕਿਸੇ ਨੇ? ਸਾਧਗੀ ਧੂੜ ਕਰੋ
ਇਸ਼ਨਾਨ
ਕੀਤਾ ਇਸ਼ਨਾਨ ਕਦੇ? ਫਿਰ ਕਿਵੇਂ ਕਰੀਏ? ਇੱਥੋਂ ਏਦਾਂ ਕਰਦੇ ਹਾਂ, ਜਿੰਨੀ ਸੰਗਤ ਉੱਠੇਗੀ ਮੈਟ ਝਾੜ ਲਾਂਗੇ, ਡਰੰਮ ਭਰ ਕੇ ਰੱਖ ਦਿੰਦੇ ਹਾਂ ਬਾਹਰ, ਜਿਹੜਾ ਆਵੇ ਕੱਪ ਸਿਰ ਚ ਪਾ ਲਵੇ। ਹੋਇਆ ਏਦਾਂ? ਲਿਖਿਆ ਵੀ ਧੂੜੀ ਕਰ ਇਸ਼ਨਾਨ ਕੀਤਾ ਕਦੀ ਇਸ਼ਨਾਨ ਧੂੜੀ ਵਿੱਚ। ਮਤਲਬ ਕੀ ਹੈ? ਗੁਰਮੁਖਾਂ ਦੇ ਹੁਣ ਵੇਖੋ, ਜੇ ਕਿਸੇ ਨੇ ਸਿੱਧੀ ਦੀ ਗੱਲ ਹੈ, ਟਰੈਕਟਰ ਟਰਾਲੀ ਦੀ ਧੂੜ ਲੈਣੀ ਹੈ, ਟਰਾਲੀ ਦੇ ਪਿੱਛੇ ਪਿੱਛੇ ਤੁਰਿਆ, ਚੱਲ ਆਪੀ ਪੈ ਜਾਣੀ ਤੇਰੇ ਤੇ। ਇਹਦਾ ਮਤਲਬ ਹੈ ਗੁਰਮੁਖਾਂ ਦੇ ਪਿੱਛੇ ਪਿੱਛੇ ਤੁਰਿਆ ਚੱਲ, ਤੇ ਗੁਰਮੁਖਾਂ ਨੇ ਠੇਕੇ ਤੇ ਜਾਣਾ ਨੀ, ਜਾਣਗੇ ਗੁਰਦੁਆਰੇ ਤੈਨੂੰ ਵੀ ਲੈ ਜਾਣਗੇ, ਆਪ ਵੀ ਜੁੜੇ ਨੇ ਤੈਨੂੰ ਵੀ ਜੋੜ ਦੇਣਗੇ, ਭਾਵ ਸਮਝਣਾ ਪੈਣਾ ਹੈ। ਤੇ ਮੈਂ ਇਦਾਂ ਦੇ ਬੰਦੇ ਵੇਖੇ ਆ ਆਪਣੇ ਅੱਖੀ, ਵੀ ਇੱਦਾਂ ਹੱਥ ਤੇ ਧੂੜੀ ਰੱਖਦੇ ਆ ਸੰਗਤਾਂ ਦੀ, ਰਗੜੀ ਜਾਂਦੇ ਨੇ ਇੱਦਾਂ ਜ਼ੋਰ ਜ਼ੋਰ ਨਾਲ, ਲਾਲ ਕੱਢ ਲੈਂਦੇ ਨੇ ਇੱਥੋਂ, ਖੂਨ ਵੀ ਨਿਕਲ ਜਾਂਦਾ। ਕੀ ਕਰਦਾ ਹੈ? ਕਹਿੰਦੇ ਲੇਖ ਮਟਾ ਰਹੇ ਆ, ਪਲੈਨ ਤੇਰੇ ਅੰਦਰ ਚੱਲਦੇ ਨੇ, ਵਿਚਾਰ ਤੇਰੇ ਅੰਦਰ ਚੱਲਦੇ ਨੇ, ਉਹ ਸਤਿਗੁਰਾਂ ਦੇ ਗਿਆਨ ਨੇ ਵਿਚਾਰ ਬਦਲਨੇ ਨੇ, ਗੁਰਬਾਣੀ ਦੇ ਗਿਆਨ ਨੇ ਵਿਚਾਰ ਬਦਲ ਕੇ ਰੱਖ ਦੇਣੇ ਨੇ, ਬਸ ਪਲੈਨ ਬਦਲੇ ਗਏ, ਲੇਖ ਬਦਲ ਗਏ, ਲੇਖ ਬਦਲੋ, ਪਲੈਨ ਬਦਲੋ, ਹੋਰ ਇੱਥੇ ਮੱਥੇ ਤੇ ਨਹੀਂ ਲਿਖਿਆ ਹੁੰਦਾ ਕੁਛ ਵੀ। ਇੱਥੇ ਮੱਥੇ ਤੇ ਨਹੀਂ ਲਿਖਿਆ, ਅੰਦਰ ਇਹਦੇ ਵਿਚਾਰ ਚੱਲਦੇ ਨੇ, ਉਹ ਬਦਲਨੇ ਨੇ ਆਪਾਂ। ਜਦੋਂ ਆਪਾਂ ਸੰਗਤ ਕਰਨੇ ਆ ਸਤਿਗੁਰ ਦੇ ਚਰਨਾਂ ਵਿੱਚ ਆ ਕੇ ਬੈਠਨੇ ਆ, ਹੌਲੀ 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 ਬਸ ਵਿਚਾਰ ਹੀ ਸਾਰੇ ਦੇ ਸਾਰੇ ਵਿਚਾਰ ਬਦਲ ਜਾਂਦੇ ਨੇ। ਜਿਹਦੇ ਵਿਚਾਰ ਨਾ ਬਦਲੇ, ਭਾਵੇਂ ਅੰਮ੍ਰਿਤ ਵੀ ਛਕ ਲਿਆ, 20-30 ਸਾਲ ਭਾਵੇਂ ਮਹਾਂਪੁਰਸ਼ਾਂ ਕੋਲ ਫਿਰਦਾ ਰਿਹਾ, ਨਾਲ ਵੀ ਰਹਿੰਦਾ ਰਹੇ, ਭਾਵੇਂ ਕੋਈ ਲੇਖ ਨਹੀਂ ਬਦਲੇ, ਉਹਦੇ ਵਿਚਾਰ ਤੇ ਉਹੀ ਨੇ ਭੈੜੇ, ਗਾਲਾਂ ਅੱਗੇ ਤੂੰ ਵੀ ਦੁੱਗਣੀਆਂ ਕੱਢਦਾ, ਕੰਮ ਸਾਰਿਆਂ ਨਾਲੋਂ ਮਾੜੇ ਕਰਦਾ, ਬਦਲਿਆ ਕੀ? ਇਸ ਕਰਕੇ ਚੇਤਾ ਰੱਖੋ, ਸਾਨੂੰ ਬਦਲਣਾ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਗਿਆਨ ਨੇ ਹੈ, ਬਸ਼ਰਤੇ ਅਸੀਂ ਮੰਨਣ ਨੂੰ ਤਿਆਰ ਹੋਈਏ। ਸ਼ਰਤ ਇਹ ਹੈ ਕਿ ਅਸੀਂ ਤਿਆਰ ਹਾਂ, ਗੁਰਬਾਣੀ ਦੇ ਗਿਆਨ ਨੂੰ ਸਿਰ ਤੇ ਚੁੱਕ ਲਾਂਗੇ, ਦਿਮਾਗ 'ਚ ਫੀਡ ਕਰ ਲਾਂਗੇ। ਤੇ ਮੈਂ ਪਹਿਲੇ ਦੀਵਾਨ 'ਚ ਵੀ ਕਿਹਾ ਸੀ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀਸ ਤੇ ਆਪਾਂ ਸਾਰਿਆਂ ਨੇ ਕਦੀ ਨਾ ਕਦੀ ਸੀਸ ਤੇ ਸੇਵਾ ਕੀਤੀ ਹੋਣੀ ਹੈ, ਚੁੱਕਿਆ ਹੀ ਹੋਣਾ ਹੈ, ਪਰ ਪੰਗਤੀ ਇੱਕ ਨਹੀਂ ਚੁੱਕੀ ਜਾਂਦੀ, ਲੱਤਾਂ ਭਾਰ ਨਹੀਂ ਚੱਲਦੀਆਂ ਸਾਡੀਆਂ। ਤੇ ਜੇ ਬੰਦਾ ਗੁਰੂ ਦੇ ਗਿਆਨ ਨੂੰ ਸਿਰ ਤੇ ਚੁੱਕੇ, ਉਹਦਾ ਜੀਵਨ ਬਦਲ ਜਾਵੇ। ਬਹੁਤ ਵਾਰ ਬੇਨਤੀ ਕਰੀ ਦੀ ਹੈ, ਸੰਗਤ ਨਵੀਂ ਹੁੰਦੀ ਹੈ ਤਾਂ ਕਰਕੇ ਦੁਬਾਰਾ ਦੁਬਾਰਾ ਵੀ ਕਰਨੀ ਪੈਂਦੀ ਹੈ। ਹੁਣ ਵੇਖੋ ਨਾ, ਬਾਹਰ ਧੱਕੇ ਖਾਂਦਾ ਹੈ, ਬਾਹਰ ਫਿਰਦਾ ਰਹਿੰਦਾ ਹੈ, ਸਤਿਗੁਰੂ ਦੀ ਬਾਣੀ ਨੂੰ ਪੜ੍ਹਿਆ, ਸਤਿਗੁਰੂ ਦੀ ਬਾਣੀ ਨੂੰ ਸਮਝਿਆ, ਸਤਿਗੁਰੂ ਦੀ ਬਾਣੀ ਨੂੰ ਵਿਚਾਰਿਆ, ਤੇ ਬਾਣੀ 'ਚ ਲਿਖਿਆ ਪੜ੍ਹ ਲਿਆ, ਜੈਸਾ ਸੰਗ ਬਿਸੀਰ ਸਿਉਂ ਹੈ ਰੇ ਤੈਸੋ ਹੀ ਇਹ ਪਰਗ੍ਰਹਿ। ਕਹਿੰਦੇ ਪਰਾਏ ਥਾਂ ਤੇ ਧੱਕੇ ਮਾਰ ਖਾਣੇ, ਪਰਾਏ ਥਾਂ ਤੇ ਮੂੰਹ ਮਾਰਨਾ, ਭਾਵੇਂ ਉਹ ਬੀਬੀ ਹੈ ਭਾਵੇਂ ਉਹ ਭਾਈ ਹੈ, ਕਹਿੰਦੇ ਸੱਪ ਨਾਲ ਯਾਰੀ ਲਾਉਣ ਵਾਲੀ ਗੱਲ ਹੁੰਦੀ ਹੈ। ਹੁਣ ਬਾਣੀ 'ਚ ਇੱਕ ਪੰਗਤੀ ਆਪਾਂ ਸੁਣ ਲਈ, ਹੁਣ ਇੱਕ ਪੰਗਤੀ ਦਾ ਅਰਥ ਸਾਨੂੰ ਕਥਾ ਵਾਚਕ ਨੇ, ਕਿਸੇ ਵੀਰ ਭਰਾ ਨੇ, ਚਾਹੇ ਕੋਈ ਰਾਗੀ ਸਮਝਾ ਦੇਵੇ, ਕਥਾ ਵਾਚਕ ਕੋਈ ਸਮਝਾ ਦੇਵੇ, ਭਾਵੇਂ ਕੋਈ ਆਪਾਂ ਆਪ ਪੜ੍ਹ ਲਈਏ, ਇੱਦਾਂ ਅਰਥ ਆਪ ਪੜ੍ਹ ਲਓ। ਜਦੋਂ ਇੱਦਾਂ ਪੜ੍ਹ ਲਿਆ ਵੀ ਜੈਸਾ ਸੰਗ ਬਿਸੀਰ ਸਿਉਂ ਹੈ ਰੇ, ਬਾਣੀ ਕਹਿੰਦੀ ਹੈ ਤੈਸੋ ਹੀ ਇਹ ਪਰਗ੍ਰਹਿ, ਵੀ ਪਰਾਏ ਥਾਂ ਤੇ ਧੱਕੇ ਖਾਣੇ, ਇੱਦਾਂ ਜਿਵੇਂ ਸੱਪ ਨਾਲ ਯਾਰੀ ਹੈ। ਹੁਣ ਇੱਕ ਪੰਗਤੀ ਹੈ, ਵੇਖੋ ਇੱਕੋ ਪੰਗਤੀ ਹੈ, ਸਿਰ ਤੇ ਚੁੱਕ ਲੈ, ਇਹਨੂੰ ਫੀਡ ਕਰ ਦਿਮਾਗ 'ਚ ਵੀ ਅੱਜ ਤੋਂ ਬਾਅਦ ਏਕਾ ਨਾਰੀ ਬੋਲੋ, ਏਕਾ ਨਾਰੀ, ਇਹ ਬੀਬੀ ਲਈ ਵੀ ਹੈ ਭਾਈ ਲਈ ਦੋਵਾਂ ਲਈ, ਪਰ ਨਾਰੀ ਧੀ ਭੈਣ ਵਿਖਾਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਤੀਆਂ ਜਾਣ। ਅੱਜ ਤੋਂ ਬਾਅਦ ਅਸੀਂ ਸਮਝ ਗਏ ਗੁਰੂ ਸਾਹਿਬ ਵੀ ਪਰਾਏ ਥਾਂ ਤੇ ਯਾਰੀ ਲਾਉਣੀ ਸੱਪ ਨਾਲ ਯਾਰੀ ਹੈ। ਲਓ ਜੀ ਅੱਜ ਤੋਂ ਬਾਅਦ ਆਪਾਂ ਨੀ ਪੁੱਠੇ ਕੰਮ ਕਰਨੇ, ਛੱਡ ਦਿਓ, ਮਾਫ਼ ਕਰਨਾ, ਇਹ ਚੁੱਕ ਸਕਦੀ ਹੈ ਸਾਡੀ, ਇਹਨਾਂ ਇਹ ਚੁੱਕ ਲਵਾਂਗੇ ਪੰਗਤੀ। ਕੋਈ ਬੱਚਾ, ਕੋਈ ਵੀਰ, ਕੋਈ ਭਰਾ, ਮਾਫ ਕਰਨਾ, ਉਹ ਸੋਚ ਸਕਦਾ ਹੈ ਵੀ ਚੱਲ ਮਾਨਾ ਚੱਲ ਬਾਹਰ ਜਾ ਕੇ ਫੋਨ ਡਿਲੀਟ ਕਰੀ, ਅੱਜ ਤੋਂ ਬਾਅਦ ਨੀ ਗੱਲਾਂ ਬਾਤਾਂ ਕਰਨੀਆਂ, ਛੱਡ ਦਿਓ, ਮਾਰੋ ਗੋਲੀ, ਆਪਾਂ ਅੱਜ ਤੋਂ ਬਾਅਦ ਨੀ ਕਰ ਸਕਦਾ ਹੈ। ਸਾਡੀ ਕੋਈ ਭੈਣ, ਸਾਡਾ ਕੋਈ ਨੌਜਵਾਨ ਵੀਰ, ਚਾਹੇ ਵਿਆਹਿਆ, ਮੈਰਿਡ ਹੈ, ਅਨਮੈਰਿਡ ਹੈ, ਭਾਵੇਂ ਕੋਈ ਹੈ, ਵੀ ਮੰਨਣਾ ਹੈ ਅਸੀਂ ਗੁਰੂ ਦਾ ਵਚਨ। ਤੇ ਸੱਪ ਦੀ ਯਾਰੀ ਫਿਰ ਕਿਵੇਂ ਹੋਈ? ਕਹਿੰਦੇ ਬਸ ਸੱਪ ਜਿਵੇਂ ਡੰਗ ਮਾਰਦਾ ਹੈ, ਬੰਦੇ ਨੂੰ ਤੜਫਾ ਕੇ ਰੱਖ ਦਿੰਦਾ ਹੈ, ਇਹ ਵੀ ਭਾਵ ਹੈ। ਇਹ ਨੀ ਵੀ ਸੱਪ ਡੰਗ ਮਾਰੇਗਾ ਤੈਨੂੰ ਆ ਕੇ, ਇਹ ਨੀ, ਸੱਪ ਡੰਗ ਕੀ ਮਾਰੇਗਾ, ਇਹ ਨੀ ਵੀ ਫਨੀ ਯਾਰ ਸੱਪ ਆਏਗਾ ਤੇ ਤੇਰੇ ਡੰਗ ਮਾਰ ਜਾਏਗਾ, ਇਹਦਾ ਭਾਵ ਇਹ ਨੀ। ਮਾਫ ਕਰਨਾ, ਬਾਹਰ ਧੱਕੇ ਖਾਣ ਵਾਲੇ ਹਰ ਵੇਲੇ ਏਦਾਂ ਦੁਖੀ ਰਹਿੰਦੇ ਨੇ ਜਿਵੇਂ ਸੱਪ ਡੰਗ ਮਾਰ ਕੇ ਤੜਫਾ ਦਿੰਦਾ ਨਾ, ਉਹ ਏਦਾਂ ਤੜਫਦੇ ਹੀ ਰਹਿੰਦੇ ਨੇ। ਕਿਵੇਂ? ਏਦਾਂ ਏਦਾਂ ਦਿਲ ਕਰਦਾ, ਹਾਏ ਕਿਸੇ ਨੂੰ ਪਤਾ ਨਾ ਲੱਗ ਜੇ, ਮਾਪਿਆਂ ਨੂੰ ਪਤਾ ਨਾ ਲੱਗ ਜੇ, ਭੈਣ ਭਰਾਵਾਂ ਨੂੰ ਪਤਾ ਨਾ ਲੱਗ ਜੇ, ਘਰ ਵਾਲੀ ਨੂੰ ਪਤਾ ਨਾ ਲੱਗ ਜੇ, ਘਰ ਵਾਲੇ ਨੂੰ ਪਤਾ ਨਾ ਲੱਗ ਜੇ, ਏਦਾਂ ਏਦਾਂ ਦਿਲ ਧੜਕਦਾ ਰਹਿੰਦਾ। ਪਰ ਸੱਪ ਦੇ ਡੰਗ ਮਾਰਨ ਵਾਲਾ ਜਿਵੇਂ ਤੜਫਦਾ ਹੈ ਨਾ, ਜਦੋਂ ਜਿਹਨੂੰ ਸੱਪ ਦਾ ਡੰਗ ਵੱਜੇ, ਬਸ ਕਹਿੰਦੇ ਕੀ ਫਾਇਦਾ, ਫਿਰ ਮੰਜੇ ਤੇ ਲੇਟਿਆ ਹੋਏਗਾ, ਤੜਫਦਾ ਹੀ ਰਹੇਗਾ, ਆਖੋ ਸਤਨਾਮ। ਇਹ ਨਹੀਂ ਕਿ ਸੱਪ ਡੰਗ ਮਾਰੇਗਾ, ਸੱਪ ਦਾ ਡੰਗ ਵਾਂਗੂ ਤੂੰ ਦੁਖੀ ਰਹੇਗਾ। ਤੇ ਸਾਡੇ ਸਾਹਮਣੇ ਹੈ, ਪੁੱਠੇ ਕੰਮ ਕਰਨ ਵਾਲੇ ਔਖੇ ਹੀ ਰਹਿੰਦੇ ਨੇ, ਉਹਨਾਂ ਦੀ ਜਿੰਦ ਬਹੁਤ ਔਖੀ ਹੁੰਦੀ ਹੈ। ਦਿਲ ਹਲ ਵੇਲ ਧੜਕਦਾ ਤੇਜ਼ ਤੇਜ਼ ਵੀ, ਹਾਏ ਪਤਾ ਨਾ ਲੱਗ ਜੇ, ਹਾਏ ਪਤਾ ਨਾ ਲੱਗ ਜੇ, ਹਾਏ ਪਤਾ ਨਾ ਲੱਗ ਜੇ। ਫਿਰ ਹੁਣ ਕੀ ਕਰੀਏ ਜੀ, ਬਹੁਤੀ ਜਾਣ ਔਖੀ ਹੈ। ਸੱਚ ਨਾਲੋਂ ਜਿਹੜਾ ਬੰਦਾ ਟੁੱਟਿਆ, ਮੈਂ ਬਹੁਤ ਵਾਰ ਕਹਿੰਦਾ ਹੁੰਦਾ, ਇਹ ਨਾ ਸਮਝੋ ਵੀ ਸੋਹਣੇ ਬੈੱਡ ਤੇ ਪਿਆ, ਸੋਹਣੇ ਗੱਦੇ ਤੇ ਪਿਆ, ਸੋਹਣੇ ਬਿਸਤਰੇ ਤੇ ਪਿਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹੜਾ ਬੰਦਾ ਸੱਚੇ ਨਾਮ ਨਾਲੋਂ, ਪਰਮਾਤਮਾ ਨਾਲੋਂ ਟੁੱਟਿਆ, ਸੱਚ ਨੀ ਦੁਨੀਆ ਸਾਹਮਣੇ ਰੱਖਦਾ, ਪਰਦੇ ਪਾ ਕੇ ਰੱਖਦਾ, ਕਹਿੰਦੇ ਕੋਈ ਬੈੱਡ ਤੇ ਨਹੀਂ ਪਿਆ, ਉਹ ਤੇ ਕਹਿੰਦੇ ਚਿੰਤਾ ਦੀ ਮੰਜੀ ਤੇ ਪਿਆ, ਚਿੰਤ ਕਟੋਲਾ ਵਾਣ ਦੁੱਖ ਬਿਰਹਿਮ ਛਾਵਣ ਲੇਪ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ। ਕਹਿੰਦੇ ਤੈਨੂੰ ਭੁਲਾ ਕੇ ਜਦੋਂ ਮੈਂ ਸੱਚ ਨਾਲੋਂ ਟੁੱਟ ਜਾਂਦਾ, ਮੈਂ ਚਿੰਤਾ ਦੀ ਮੰਜੀ ਤੇ ਪੈ ਜਾਂਦਾ, ਦੁੱਖਾਂ ਦਾ ਵਾਣ ਹੈ, ਚਿੰਤਾ ਤੇ ਪਿਆ ਦੁੱਖਾਂ ਦਾ ਵਾਣ ਹੈ। ਤੇ ਇਹ ਹਾਲ ਆਪਣਾ ਸਾਰਿਆਂ ਦਾ ਹੀ ਹੈ, ਮਾਵਾਂ ਭੈਣਾਂ ਬੱਚੇ ਕੋਈ ਵੀ ਹੈ, ਭਾਵੇਂ ਜਿਹੜਾ ਬੰਦਾ ਸੱਚ ਨਹੀਂ ਦੱਸਦਾ, ਮਾਪਿਆਂ ਤੋਂ ਪੜਦੇ, ਪਰਿਵਾਰ ਤੋਂ ਪੜਦੇ, ਘਰ ਵਾਲੀ ਤੋਂ ਪੜਦੇ, ਘਰ ਵਾਲੀ ਘਰ ਵਾਲੇ ਤੋਂ ਪੜਦੇ, ਜਿੰਨੇ ਸਾਡੇ ਚ ਪੜਦੇ ਹੋਣਗੇ, ਸੱਚ ਨਾਲੋਂ ਟੁੱਟਾਂਗੇ, ਓਨੀ ਚਿੰਤਾ ਦੀ ਮੰਜੀ ਜ਼ਿਆਦਾ ਵੱਡੀ ਹੁੰਦੀ ਜਾਏਗੀ। ਕੋਈ ਹੈ ਭਾਵੇਂ, ਚਾਹੇ ਅਸੀਂ ਹਾਂ, ਚਾਹੇ ਜੇ ਮੈਂ ਹੁਣ ਇੱਥੇ ਬੈਠ ਕੇ ਝੂਠ ਬੋਲਾਂ, ਪੜਦੇ ਪਾਵਾਂ, ਤੇ ਅਸੀਂ ਵੀ ਚਿੰਤਾ ਤੇ ਹੀ ਪਵਾਂਗੇ ਪਿਆਰੇ। ਉਹ ਆਨੰਦ ਸਾਡੀ ਜ਼ਿੰਦਗੀ ਚ ਵੀ ਨਹੀਂ ਰਹੇਗਾ, ਭਾਵੇਂ ਕੋਈ ਹੋਵੇ। ਪਰਮਾਤਮਾ ਦਾ ਜਿਹੜਾ ਨਿਯਮ ਹੈ ਨਾ, ਜਿਵੇਂ ਹੁਣ ਆਪਾਂ ਜਦੋਂ ਇੰਡੀਆ ਚ ਰਹਿੰਦੇ ਹਾਂ, ਇੰਡੀਆ ਦਾ ਕਾਨੂੰਨ ਤੁਹਾਡੇ ਲਈ, ਸਾਡੇ ਲਈ, ਸਭ ਲਈ ਇੱਕੋ ਹੀ ਹੈ। ਭਾਵੇਂ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ, ਪ੍ਰਧਾਨ ਮੰਤਰੀ ਤੇ ਵੀ ਇੰਡੀਆ ਦਾ ਕਾਨੂੰਨ ਲਾਗੂ ਹੁੰਦਾ ਹੈ, ਉਹ ਗੱਲ ਵੱਖ ਹੈ ਵੀ ਇਹ ਧੱਕਾ ਕਰ ਜਾਂਦੇ ਆਪਾਂ। ਲਾਗੂ ਸਭ ਤੇ ਹੀ ਹੁੰਦਾ ਹੈ, ਪਰਮਾਤਮਾ ਦਾ ਕਾਨੂੰਨ ਸਭ ਤੇ ਲਾਗੂ ਹੁੰਦਾ ਹੈ, ਭਾਵੇਂ ਉਹ ਕੋਈ ਹੋਵੇ। ਕੋਈ ਨਹੀਂ ਬਚ ਸਕਦਾ ਰੱਬੀ ਕਾਨੂੰਨ ਤੋਂ, ਕੋਈ ਬਚ ਹੀ ਨਹੀਂ ਸਕਦਾ। ਇਹਦਾ ਤਰੀਕਾ ਕੀ ਹੈ? ਬਸ ਬੰਦਾ ਹੁਕਮ ਨੂੰ ਸਮਝ ਲਵੇ, ਚੱਲੇ ਹੀ ਸਹੀ। ਕੀ ਕਰੀਏ ਫਿਰ ਦੱਸੋ, ਅੱਜ ਕਿਵੇਂ ਸੱਪ ਤੋਂ ਬਚੀਏ? ਸੱਪ ਦੀ ਜਿਹੜੀ ਯਾਰੀ ਹੈ, ਬਾਣੀ ਨੇ ਦੱਸਿਆ ਵੀ ਬੰਦਾ ਸੱਪ ਨਾਲ ਯਾਰੀ ਪਾ ਬਹਿੰਦਾ ਹੈ, ਸੱਪ ਜਿਵੇਂ ਡੰਗ ਮਾਰਦਾ ਤੜਫਦਾ ਹੈ। ਕੀ ਕਰੀਏ? ਬਸ ਬਚਨ ਮੰਨ ਲਓ ਗੁਰੂ ਸਾਹਿਬ ਦਾ, ਲਓ ਸੱਚੇ ਪਾਤਸ਼ਾਹ, ਅੱਜ ਤੋਂ ਬਾਅਦ ਛੱਡੋ ਫੈਣਾ। ਮੰਨ ਲਿਆ ਜਾਨ ਸੌਖੀ ਹੋ ਗਈ। ਮੰਨਣਾ, ਮੰਨਿਆ ਜਾਂਦਾ ਨਹੀਂ, ਦਿਲ ਨਹੀਂ ਪੈਂਦਾ, ਫਿਰ ਮਨ ਭਟਕਣ ਲੱਗ ਜਾਂਦਾ। ਗਿਆਨ ਤੇ ਥੋੜਾ ਜਿਹਾ ਹੀ ਹੈ, ਇੱਧਰ ਧਿਆਨ ਰੱਖਿਓ ਭਾਈ, ਇੱਕੋ ਹੀ ਪੰਗਤੀ ਹੈ ਨਾ, ਮਨ ਸਮਝਾਵਣ ਕਾਰਨ ਹੈ, ਕਸ਼ੂਕ ਪੜੀ ਹੈ। ਗਿਆਨ ਥੋੜਾ ਜਿਹਾ ਹੀ ਬਹੁਤ ਹੁੰਦਾ ਜੇ ਬੰਦਾ ਸਮਝ ਲਵੇ। ਪੰਗਤੀ ਤੇ ਇੱਕ ਹੈ, ਇੱਕ ਪੰਗਤੀ ਨੇ ਸਾਡੀ ਜ਼ਿੰਦਗੀ ਬਦਲ ਕੇ ਰੱਖ ਦੇਣੀ। ਇਹ ਵੇਖੋ, ਸੁਣ ਲਿਆ, ਇਹ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ। ਆਪਾਂ ਅੱਜ ਤੋਂ ਬਾਅਦ ਫੈਸਲਾ ਕਰੋ ਵੀ ਕੰਨਾਂ ਨਾਲ ਗਾਣੇ ਨਹੀਂ ਸੁਣਨੇ। ਕਿਉਂ? ਬਾਣੀ ਚ ਲਿਖਿਆ ਹੈ ਵੀ ਮੇਰੇ ਆ ਮਾਲਕਾ, ਮੇਰੇ ਕੰਨਾਂ ਚ ਇਹਨਾਂ ਸਾਕਤਾਂ ਦੀਆਂ ਗੱਲਾਂ ਨਾ ਪੈਣ। ਰੱਬ ਦੀ ਗੱਲ ਨਹੀਂ ਨਾ ਕਰਦੇ, ਗੱਲ ਹੀ ਕਿਸੇ ਹੋਰ ਦੀ ਕਰਦੇ ਨੇ। ਇਹ ਵਾਲਾਂ ਦੀਆਂ ਗੱਲਾਂ ਕਰਦੇ ਨੇ, ਚਮੜੀ ਦੀਆਂ ਗੱਲਾਂ ਕਰਦੇ ਨੇ, ਇਹ ਕੱਪੜਿਆਂ ਦੀਆਂ ਗੱਲਾਂ ਕਰਦੇ ਨੇ, ਇਹ ਤੇ ਗੱਲਾਂ ਹੀ ਬੜੀਆਂ ਛੋਟੀਆਂ ਨੇ। ਮੇਰੇ ਕੰਨਾਂ ਵਿੱਚ ਪਰਮਾਤਮਾ ਤੇਰੀ ਸਿਫਤ ਪਵੇ, ਇੱਕ ਪੰਗਤੀ ਬੰਦਾ ਮਨ ਚ ਵਸਾ ਲਵੇ, ਛੱਡ ਦੇਵੇ, ਉਹਦੀ ਜ਼ਿੰਦਗੀ ਚ ਸ਼ਾਂਤੀ ਆ ਜਾਂਦੀ ਹੈ। ਪਰ ਹੁਣ ਹਾਲ ਕੀ ਹੈ ਸਾਡਾ, ਅਸੀਂ ਸੁਣ ਲੈਂਦੇ ਹਾਂ, ਪੜ੍ਹ ਲੈਂਦੇ ਹਾਂ, ਮੰਨਣਾ ਨਹੀਂ ਚਾਹੁੰਦੇ। ਤੇ ਜਿਹੜਾ ਇਹ ਇਹਨੂੰ ਕਹਿੰਦੇ ਨੇ ਔਖਾ ਕੰਮ ਹੈ, ਖੰਨੇ ਉਹ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਇਸ ਰਾਹ ਤੇ ਤੁਰਨਾ, ਵਾਲ ਤੋਂ ਬਰੀਕ ਰਾਹ ਤੇ ਤੁਰਨ ਦੇ ਬਰਾਬਰ ਹੈ, ਖੰਡੇ ਦੀ ਧਾਰ ਤੇ ਤੁਰਨ ਦੇ ਬਰਾਬਰ ਹੈ। ਕੋਈ ਕੋਈ ਹੋਏਗਾ ਜਿਹੜਾ ਮੰਨਦਾ ਹੈ, ਤੇ ਜਿਹੜਾ ਮੰਨਦਾ ਹੈ ਉਹ ਆਪੇ ਹੀ ਸ਼ਾਂਤ ਹੈ, ਉਹਦੀ ਜਾਨ ਸੌਖੀ। ਜਿਹਨੇ ਮਾੜੇ ਕੰਮ ਛੱਡ ਦਿੱਤੇ, ਉਹਦਾ ਫੋਨ ਜਿੱਥੇ ਮਰਜ਼ੀ ਪਿਆ ਰਹੇ ਕੋਈ ਚੁੱਕ ਲਵੇ, ਉਹਨੂੰ ਫਿਕਰ ਹੀ ਕੋਈ ਨੀ ਵੀ ਜਿਹੜਾ ਕੋਈ ਨੀ ਕਿਹੜਾ ਮਾੜਾ ਆਉਣਾ, ਕੋਈ ਫਿਕਰ ਹੀ ਨਹੀਂ। ਕਿਉਂਕਿ ਅੱਜ ਦੀ ਐਗਜ਼ੈਂਪਲ ਹੀ ਦੇਣੀ ਪੈਗੀ, ਅੱਜ ਕੱਲ੍ਹ ਫੋਨ ਤੋਂ ਫੋਨਾਂ ਬਿਨਾਂ ਤੇ ਚੱਲਦੀ ਨਹੀਂ ਨਾ ਗੱਡੀ। ਅੱਜ ਦੀ ਐਗਜ਼ੈਂਪਲ ਦਿਆਂ ਨਾ ਮੈਂ, ਹੁਣ ਪੁਰਾਣੀਆਂ ਨਹੀਂ ਚੱਲਦੀਆਂ, ਅੱਜ ਕੱਲ੍ਹ ਦੇ ਹਿਸਾਬ ਨਾਲ ਹੀ ਸਮਝਾਂਗੇ, ਪੁਰਾਣੇ ਤਰੀਕੇ ਨਾਲ ਨਹੀਂ ਸਮਝ ਸਕਦੇ। ਅੱਜ ਸਮਝਣਾ ਪੈਣਾ ਵੀ ਅੱਜ ਹੀ ਛੱਡੋ, ਵੀ ਅੱਜ ਤੋਂ ਬਾਅਦ ਮਾੜਾ ਕੰਮ ਛੱਡਿਆ ਜਾਨ ਸੌਖੀ ਕਰੀਏ। ਮੰਨਣਾ ਔਖਾ ਹੈ, ਸੁਣ ਲੈਣਾ, ਸੁਣਾ ਲੈਣਾ, ਪੜ੍ਹ ਲੈਣਾ, ਪੜ੍ਹਾ ਲੈਣਾ ਬੜਾ ਸੌਖਾ ਹੈ, ਪਰ ਸਤਿਗੁਰਾਂ ਦੇ ਬਚਨ ਨੂੰ ਕਮਾਉਣਾ ਬੜਾ ਔਖਾ। ਪਰ ਸੁਣਤ ਕਮਾਵਤ ਹੋਤ ਉਧਾਰ, ਜਿਹੜਾ ਸੁਣੇ ਜਿਹੜਾ ਕਮਾਏ ਉਹਦਾ ਉਧਾਰ ਹੋ ਜਾਂਦਾ, ਉਹਦਾ ਭਲਾ ਹੋ ਜਾਂਦਾ, ਉਹ ਸੁਖੀ ਹੋ ਜਾਂਦਾ, ਉਹ ਸ਼ਾਂਤ ਹੋ ਜਾਂਦਾ। ਫਿਰ ਸੁਖੀ ਹੋਈਏ, ਸਤਿਗੁਰਾਂ ਨੇ ਤੇ ਕਿਰਪਾ ਕਰ ਦਿੱਤੀ, ਗਿਆਨ ਤੇ ਦੇ ਦਿੱਤਾ, ਹੁਣ ਗਾਂ ਮੰਨਣ ਵਾਲੇ, ਹੁਣ ਸਾਡੇ ਚ ਕਮੀ ਹੈ। ਤੇ ਜੇ ਸਾਡੇ ਚ ਕਮੀ ਹੈ, ਆਪਾਂ ਬਹੁਤ ਵਾਰ ਪੜ੍ਹਦੇ ਹਾਂ, ਇੱਕ ਵਾਰੀ ਬੋਲ ਕੇ ਪੜ੍ਹ ਦਿਓ, ਕਬੀਰ ਸੱਚਾ ਸਤਿਗੁਰ ਕਿਆ ਕਰੇ, ਗੁਰੂ ਸੱਚਾ ਹੈ ਕੀ ਕਰੇ, ਗੁਰੂ ਦਾ ਗਿਆਨ ਸੱਚਾ ਹੈ, ਗੱਲਾਂ ਸੱਚੀਆਂ ਨੇ, ਪਰ ਸੱਚਾ ਗੁਰੂ ਹੈ ਕੀ ਕਰੇ ਜਦੋਂ ਅਗਲਾ ਮੰਨਣਾ ਹੀ ਨਹੀਂ ਚਾਹੁੰਦਾ। ਪੜ੍ਹੋ
ਕਬੀਰ ਸੱਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ ਅੰਦੇਖ ਨਾ ਲਗਈ, ਜਿਉ ਬਾਂਸ ਵਜਾਈਏ ਫੂਕ।
ਅੰਨਿਆਂ ਨੂੰ ਕਹਿੰਦੇ ਇੱਕ ਨਹੀਂ ਲੱਗਦੀ, ਜਦੋਂ ਘਾਟ ਸਾਡੇ ਚ ਹੈ, ਕਮੀ ਸਾਡੇ ਚ ਹੈ, ਗੁਰੂ ਪੂਰਾ ਹੈ ਕੀ ਕਰੇ। ਜਿਵੇਂ ਮਾਪੇ ਚੰਗੇ ਨੇ, ਔਲਾਦ ਨਲਾਇਕ ਹੈ, ਮਾਪੇ ਕੀ ਕਰਨ, ਸਮਝਾਉਂਦੇ ਬਥੇਰਾ ਨੇ, ਆਖੇ ਹੀ ਨਹੀਂ ਲੱਗਦਾ ਪੁੱਤ ਵਿਗੜ ਗਿਆ, ਆਖੇ ਨਹੀਂ ਲੱਗਦਾ ਮਾਪੇ, ਮਾਪਿਆਂ ਦਾ ਕਸੂਰ ਹੀ ਜਦੋਂ ਸੁਣਦਾ ਹੀ ਨਹੀਂ, ਗੁਰੂ ਦਾ ਕੀ ਕਸੂਰ ਹੈ। ਜੇ ਸਿੱਖ ਨੇ ਇੱਦਾਂ ਕੰਨਾਂ ਤੇ ਹੱਥ ਰੱਖ ਲੈਣਾ, ਮੈਂ ਨਹੀਂ ਸੁਣਨਾ, ਤੇ ਜਿਹੜੇ ਤੁਹਾਡੇ ਚ ਸਿੰਘ ਸਿੰਘਣੀਆਂ ਸਹਿਜ ਪਾਠ ਕਰਦੇ ਨੇ, ਉਹਨਾਂ ਨੂੰ ਪਤਾ ਹੈ ਉਹ ਕੋਈ ਇਹੋ ਜਿਹਾ ਟੌਪਿਕ ਹੈ ਹੀ ਨਹੀਂ ਜਿਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਨੇ ਗਿਆਨ ਨਾ ਦਿੱਤਾ ਹੋਵੇ। ਕੋਈ ਜ਼ਿੰਦਗੀ ਦਾ ਐਸਾ ਟੌਪਿਕ ਨਹੀਂ ਸਾਡੀ ਦਾ, ਕੋਈ ਐਸਾ ਚੈਪਟਰ ਹੀ ਨਹੀਂ ਜਿਹਦੇ ਬਾਰੇ ਗੁਰੂ ਸਾਹਿਬ ਨਾ ਬੋਲੇ ਹੋਣ, ਨਾ ਬਚਨ ਕੀਤਾ ਹੋਵੇ। ਹਰ ਪਲ ਸਮਝਾਉਂਦੇ ਆ ਵੀ ਆਹ ਆਹ ਛੱਡ ਦੇ, ਆਹ ਛੱਡ ਦੇ, ਬਸ ਜਿਵੇਂ ਜਿਵੇਂ ਮਾੜੇ ਕੰਮ ਛੱਡੀਏ ਤੇ ਜਿੰਦ ਸੌਖੀ ਹੁੰਦੀ ਹੈ, ਤੇ ਜੇ ਨਹੀਂ ਮੰਨਣੀ ਫਿਰ ਮਾਫ਼ ਕਰਨਾ। ਆਪਾਂ ਇੱਦਾਂ ਕਹਿੰਦੇ ਹਾਂ ਵੀ ਖਾ ਤੱਕੇ ਖਾਈ ਜਾ, ਫਿਰ ਕੀ ਹੈ, ਜਿਹਨੇ ਜਿੱਦਾਂ ਦਾ ਬੀਜਣਾ ਹੈ। ਜਿਵੇਂ ਆਪਾਂ ਕੱਲ ਵਾਲੇ ਸ਼ਬਦ ਦੀ ਆਪਾਂ ਇਹੀ ਵਿਚਾਰ ਕੱਲ ਕੀਤੀ ਸੀ ਨਾ ਵੀ ਖਾਏ ਖਾਏ ਕਰੇ ਬਦਫੈਲੀ, ਜਾਣ ਵੀ ਸੂਕੀ ਵਾੜੀ ਜੀ, ਉਹ ਖਾ ਖਾ ਕੇ ਬਦਫੈਲੀਆਂ ਕਰਨੀਆਂ ਨੇ ਤੇ ਕਰੀ ਜਾ। ਹੁਣ ਵੇਖੋ ਨਾ, ਕਿੱਕਰ ਜਿਹੜੇ ਬੰਦੇ ਨੇ ਬੀਜਿਆ, ਕਿੱਕਰ ਬੀਜ, ਉਦੋਂ ਬਾਅਦ ਅਰਦਾਸ ਕਰਾ ਵੀ ਸੱਚੇ ਪਾਤਸ਼ਾਹ ਮੈਂ ਬੀਜਿਆ ਕਿੱਕਰ, ਦਾਖਾਂ ਲੱਗ ਜਾਣ, ਬੀਜਿਆ ਕਿੱਕਰ ਕਿਵੇਂ ਲੱਗਣ, ਤੂੰ ਖੰਡ ਪਾਠ ਕਰਾ ਦੇ ਵੀ ਦਾਖਾਂ ਲੱਗਣ, ਤੂੰ ਭਾਵੇਂ ਕੋਤਰੀ ਕਰਾ ਦੇ ਦਾਖਾਂ ਲੱਗਣ ਨਾ। ਗੁਰੂ ਤੋਂ ਗਿਆਨ ਲੈ ਵੀ ਤੂੰ ਬੀਜਿਆ ਗਲਤ ਹੈ, ਤੂੰ ਬੀਜ ਸਹੀ ਕਰ, ਫਿਰ ਦਾਖਾਂ ਲੱਗਣਗੀਆਂ, ਕਿੱਕਰ ਨਹੀਂ ਬੀਜਣੇ। ਹੁਣ ਸਾਡਾ ਹਾਲ ਕੀ ਹੈ, ਕੰਮ ਮਾੜੇ ਛੱਡਣੇ ਨਹੀਂ, ਦੇਗਾਂ ਪੂਰੀਆਂ ਕਰਾਉਂਦੇ ਹਾਂ, ਨਹਾਉਂਦੇ ਵੀ ਹਾਂ ਜੀ, ਦੇਗਾਂ ਵੀ ਕਰਾਉਂਦੇ ਹਾਂ, ਖੰਡ ਪਾਠ ਵੀ ਕਰਾਉਂਦੇ ਹਾਂ, ਲੰਗਰ ਵੀ ਲਾਉਂਦੇ ਹਾਂ, ਪਰ ਬੀਜ ਦੇ ਕਿੱਕਰ ਹੀ ਆ, ਚੁੱਭਣਗੀਆਂ ਸੂਲੇ, ਬੀਜ ਨਹੀਂ ਬਦਲਦੇ। ਬੀਜ ਬਦਲੋ, ਆਪਾਂ ਸਾਰੇ ਬੀਜ ਬਦਲੀਏ। ਤੇ ਇੱਕ ਗੱਲ ਹੋਰ, ਜਿਹੜਾ ਕਿੱਕਰ ਦਾ ਬੀਜ ਹੈ ਨਾ, ਬੀਜ ਨੂੰ ਤੇ ਦਾਖਾਂ ਨਹੀਂ ਨਾ ਲੱਗੀਆਂ, ਬੀਜ ਨੂੰ ਤੇ ਕੀ ਕੰਡੇ ਨਹੀਂ ਲੱਗੇ ਹੁੰਦੇ, ਬੀਜ ਤੇ ਪਿਆਰਾ ਹੀ ਬਹੁਤ ਲੱਗਦਾ। ਤੁਸੀਂ ਕਿੱਕਰ ਦਾ ਬੀਜ ਇੱਦਾਂ ਹੱਥ 'ਚ ਫੜੋ, ਇੱਦਾਂ ਬਹੁਤ ਮੁਲਾਇਮ ਤੇ ਬੜਾ ਪਿਆਰਾ ਲੱਗਦਾ ਕਿੱਕਰ ਦਾ ਬੀਜ, ਉਦੋਂ ਨਹੀਂ ਸੂਲਾਂ ਤੇ ਬਾਅਦ 'ਚ ਲੱਗਦੀਆਂ ਨੇ, ਇੱਕਦਮ ਨਹੀਂ ਲੱਗਦੀ, ਟਾਈਮ ਲੱਗਣਾ ਸੂਲਾਂ ਲੱਗਣ ਤੇ। ਅੱਜ ਤੇ ਸਵਾਦ ਲੱਗਦਾ ਨਾ ਵੀ ਠੰਡ ਜੀ ਹੈ ਜੀ, ਅੱਜ ਮੁਰਗਾ ਚਾਹੀਦਾ ਮੈਨੂੰ, ਸ਼ਰਾਬ ਚਾਹੀਦੀ ਹੈ ਮੈਨੂੰ, ਅੱਜ ਕਹਿੰਦਾ ਹੈ ਵੀ ਮੇਰਾ ਇਹਨਾਂ ਪੁੱਠੇ ਕੰਮਾਂ ਬਿਨਾਂ ਸਰਦਾ ਨਹੀਂ। ਲੈ ਯਾਰ ਮਾੜਾ ਮੋਟਾ ਦਿਲ ਪਰਚਾਵਾ ਵੀ ਤੇ ਕਰਨਾ ਹੀ ਹੁੰਦਾ, ਹੁਣ ਮਿਊਜ਼ਿਕ ਤੇ ਨਹੀਂ ਮਾੜਾ, ਆਪਾਂ ਕਹਿੰਦੇ ਹਾਂ ਵੀ ਮਾੜਾ ਮੋਟਾ ਗਾਣਾ ਦਾ ਮਾੜਾ ਮੋਟਾ ਕੀ ਕਹਿੰਦਾ, ਆਪਾਂ ਕਹਿੰਦੇ ਹਾਂ ਸਾਰੇ ਆਪਣੀਆਂ ਬੋਲੀਆਂ ਨੇ ਕੀ ਮਾੜਾ। ਚੱਲ ਜੇ ਮਾੜਾ ਮੋਟਾ ਸੁਣ ਲੈਂਦਾ, ਮਾੜਾ ਮੋਟਾ ਇੱਦਾਂ ਕਰ ਲੈਂਦਾ, ਮਾੜਾ ਮੋਟਾ ਖਾ ਲੈਂਦੇ ਹਾਂ, ਪਰ ਇਹ ਚੇਤਾ ਰੱਖੀਏ ਕਿ ਉਹ ਜਿਹੜੀ ਕਿੱਕਰ ਨੂੰ ਨਹੀਂ ਕੰਡੇ ਲੱਗੇ ਹੁੰਦੇ, ਉਹ ਤੇ ਕੰਡੇ ਬਾਅਦ ਚ ਲੱਗਣੇ, ਸਮਾਂ ਪਏਗਾ। ਹੁਣ ਬੀਜ ਕੇ ਕਿੱਕਰ ਆਇਆ, ਬਾਅਦ ਚ ਖੰਡ ਪਾਠ ਕਰਾ ਵੀ ਹੁਣ ਦਾਖਾਂ ਲੱਗਣ ਨਾ, ਬਾਣੀ ਨੇ ਗਿਆਨ ਇਹ ਦੇਣਾ ਹੈ ਵੀ ਚੱਲ ਹੁਣ ਬੀਜ ਬਦਲ, ਬੀਜ ਬਦਲ, ਬਾਣੀ ਨੇ ਬੀਜ ਬਦਲਾ ਦੇਣਾ ਸਾਡਾ, ਸਾਡੇ ਕਰਮ ਬਦਲ ਦੇਣੇ ਨੇ, ਤੇ ਜੇ ਕਰਮ ਨਹੀਂ ਬਦਲਦੇ ਭਾਵੇਂ ਜਿੱਥੇ ਮਰਜ਼ੀ ਨਾ ਹੋ। ਮੈਂ ਕਹਿੰਦਾ ਆਸ਼ੀਰਵਾਦ ਇੱਦਾਂ ਭਾਵੇਂ ਤੂੰ ਜਿੰਨੇ ਮਰਜ਼ੀ ਤਾਂ ਹੱਥ ਰਖਾ, ਜੋ ਮਰਜ਼ੀ ਕਰੀ ਜਾ, ਭਾਵੇਂ ਕਲੀਅਰ ਗੱਲ ਹੈ, ਕੁਛ ਨਹੀਂ ਹੋ ਸਕਦਾ। ਆਸ਼ੀਰਵਾਦਾਂ ਨਾਲ ਕੱਲਿਆਂ ਨਾਲ ਗੱਲ ਨਹੀਂ ਬਣਦੀ, ਮੇਰੇ ਵਰਗੇ ਮਹਾਤਮਾ ਦੇ ਬਿਲਕੁਲ ਨਾਲ ਰਹਿੰਦੇ ਨੇ, ਰੋਜ਼ ਹੱਥ ਲੱਗਦਾ ਉਹਨਾਂ ਦਾ, ਪਰ ਤੁਹਾਡੇ ਤੇ ਸਾਹਮਣੇ ਹੈ ਬਥੇਰੇ ਇੱਦਾਂ ਦੇ ਹੁੰਦੇ ਨੇ, ਕੱਖ ਨਹੀਂ ਖੱਟਿਆ, ਨਾਲ ਰਹਿਣ ਨਾਲ ਬਹਿਣ ਨਾਲ ਕੱਖ ਨਹੀਂ ਖੱਟਿਆ, ਖਾਲੀ ਤੁਹਾਨੂੰ ਵੀ ਬਥੇਰੇ ਤਜਰਬੇ ਨੇ ਇੱਦਾਂ ਦੇ, ਤੁਸੀਂ ਵੇਖੇ ਨੇ ਇੱਦਾਂ ਦੇ ਲੋਕ, ਤਾਂ ਕਰਕੇ ਬੇਨਤੀ ਕਰਦਾ ਹੈ ਵੀ ਅਸਲ ਚ ਹੁਣ ਵੇਖੋ ਨਾ, ਸੰਤਾਂ ਨਾਲ ਪਿਆਰ ਕਰਦੇ ਹਾਂ ਤੇ ਮੈਂ ਬਹੁਤ ਵਾਰ ਬੇਨਤੀ ਕਰਦਾ ਹੁੰਦਾ ਹੈ, ਸੰਤ ਸਰੀਰ ਹੁੰਦਾ ਕਿ ਕਮਾਈ ਹੁੰਦੀ ਹੈ ਬੋਲੋ, ਸੰਤ ਸਰੀਰ ਹੁੰਦਾ ਕਿ ਕਮਾਈ ਹੁੰਦੀ ਹੈ ਦੱਸੋ, ਕਮਾਈ ਬੋਲੋ, ਕਮਾਈ। ਅੱਛਾ, ਸੰਤ ਗੁਣ ਹੁੰਦਾ ਕਿ ਸਰੀਰ ਹੁੰਦਾ, ਗੁਣ। ਅੱਛਾ ਹੁਣ ਮੈਨੂੰ ਦੱਸੋ, ਜਿਹੜਾ ਗੁਣ ਹੈ ਪਿਆਰ ਗੁਣ ਨਾਲ ਕਰਨਾ ਕਿ ਸਰੀਰ ਨਾਲ ਕਰਨਾ, ਗੁਣ ਨਾਲ, ਗੁਣਾਂ ਦੇ ਆਪਾਂ ਵੈਰੀ ਹਾਂ, ਪਿਆਰ ਕਿਹੜੇ ਸੰਤਾਂ ਨਾਲ ਕਰਦੇ, ਗੁਣਾਂ ਦੇ ਤੇ ਰੱਜ ਕੇ ਵੈਰੀ ਹਾਂ ਆਪਾਂ, ਆ ਵੀ ਨਹੀਂ ਮੰਨਣਾ, ਆ ਵੀ ਨਹੀਂ ਕਰਨਾ, ਆ ਵੀ ਨਹੀਂ ਕਰਨਾ, ਪਿਆਰ ਦਾ ਦਾਵਾ ਝੂਠਾ ਹੈ ਸਾਡਾ। ਜਿਹੜੇ ਸਰੀਰ ਦੀ ਗੱਲ ਕਰਦਾ ਹੈ ਉਹ ਤੇ ਚਲੇ ਗਏ, ਜਿਹੜੇ ਸਰੀਰ ਨਾਲ ਪਿਆਰ ਦੀ ਗੱਲ ਕਰਦਾ ਹੈ ਸਰੀਰ ਤੇ ਚਲਿਆ ਗਿਆ, ਜਾਂ ਫਿਰ ਇਹ ਕਹਿ ਵੀ ਮੈਂ ਸਰੀਰ ਨਾਲ ਪਿਆਰ ਕਰਦਾ ਮੈਂ ਗੁਣ ਨਾਲ ਨਹੀਂ ਕਰਦਾ, ਜੇ ਸਰੀਰ ਨਾਲ ਕਰਦਾ ਤੇ ਸਰੀਰ ਤੇ ਗਏ, ਪਿਆਰ ਗੁਣ ਨਾਲ ਕਰਨਾ ਸੀ, ਗੁਣ ਨਾਲ, ਗੁਣਾਂ ਦੇ ਵੈਰੀ। ਇਹਨੂੰ ਪਤਾ ਬਾਣੀ ਚ ਕੀ ਲਿਖਿਆ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਇੱਥੇ ਹੈ ਉੱਥੇ ਸੁੱਖ ਨਹੀਂ ਮਰ ਜੰਮੇ ਹੈ ਵਾਰੋ ਵਾਰ, ਇੱਥੇ ਉੱਥੇ ਸੁੱਖ ਨਹੀਂ ਕਹਿੰਦੇ, ਸੁਰਤ ਕਰਕੇ ਉਹ ਜੰਮਦੇ ਮਰਦੇ ਹੀ ਰਹਿਣੇ ਨੇ ਭਾਈ। ਮੇਰੀ ਬੇਨਤੀ ਧਿਆਨ ਨਾਲ ਸੁਣੋ, ਸੰਤਾਂ ਨਾਲ ਵੈਰ ਹੁੰਦਾ, ਗੁਣਾਂ ਨਾਲ ਵੈਰ ਕਰਦਾ, ਗੁਣਾਂ ਨਾਲ, ਗੁਣਾਂ ਦਾ ਵੈਰੀ ਹੈ, ਪਿਆਰ ਕਿਹਦੇ ਨਾਲ ਕਰਦਾ, ਤੈਨੂੰ ਸੋਹਣਾ ਕਿੰਨੇ ਬਣਾਉਣਾ ਸੀ। ਮੈਂ ਵੇਖੋ ਇੱਥੇ ਬੈਠਾ, ਸਾਨੂੰ ਵੀ ਲੋਕੀ ਚਲੋ ਸੰਤ ਕਹਿ ਦਿੰਦੇ ਨੇ, ਮੈਂ ਤੁਹਾਨੂੰ ਕਿੱਦਾਂ ਸੋਹਣਾ ਬਣਾ ਸਕਦਾ ਮੈਨੂੰ ਦੱਸੋ, ਸੋਹਣਾ ਕੌਣ ਬਣਾਉਂਦਾ, ਗੁਣ। ਫਿਰ ਹਮ ਸੰਤਨ ਕੀ, ਹਮ ਸੰਤਨ ਕੀ, ਸੰਤ ਹਮਾਰੀ, ਬੋਲੋ ਸੰਤ ਹਮਾਰਾ, ਗਹਿਣਾ ਕਿਉਂ ਪਾਉਣਾ ਹੈ, ਸੋਹਣੇ ਲੱਗੀ ਸੰਤ ਮਤਲਬ ਗੁਣ, ਗੁਣ ਜਦੋਂ ਮੇਰੀ ਜ਼ਿੰਦਗੀ ਚ ਆ ਗਿਆ ਤੇ ਫਿਰ ਮੈਂ ਕੀ ਬਣ ਗਿਆ, ਸੋਹਣਾ, ਸੰਤ ਹਮਾਰਾ ਮੈਨੂੰ ਸੋਹਣਾ ਬਣਾ ਦਿੱਤਾ ਗੁਣ ਨੇ। ਅੱਛਾ ਚੇਤਾ ਰੱਖਿਓ, ਜੇ ਤੂੰ ਗੁਣ ਨਾ ਲਿਆ ਸੋਹਣਾ ਨਹੀਂ ਬਣ ਸਕਦਾ, ਫਿਰ ਤੇ ਖਾਲੀ ਰਹਿ ਗਏ ਆਪਾਂ, ਇਹ ਤਾਂ ਮਤਲਬ ਕੀ ਹੋਇਆ, ਭੁਲੇਖਾ ਪੈ ਗਿਆ, ਆਖੋ ਸਤਨਾਮ, ਆਪਾਂ ਭੁਲੇਖੇ ਚਾਂ ਜੀ, ਸਾਡਾ ਭੁਲੇਖਾ ਹੈ ਇਹਨੂੰ ਦੂਰ ਕਰੋ, ਸਹੀ ਸਹੀ ਕੰਸਨਟ੍ਰੇਟ ਕਰੋ, ਧਿਆਨ ਗੁਣ ਚ ਰੱਖੋ। ਗੁਣ ਚ ਸਰੀਰ ਦੇ ਜ਼ਰੀਆ, ਉਸ ਸਰੀਰ ਦੀ ਰਿਸਪੈਕਟ ਹੈ, ਉਸ ਸਰੀਰ ਦਾ ਸਤਿਕਾਰ ਹੈ, ਪਰ ਗੁਣ ਲੈਣੇ ਨੇ। ਵੇਖੋ ਤੁਹਾਡੇ ਚ ਜਿਹੜੇ ਗੁਣ ਨੇ ਉਹ ਮੈਂ ਸਿੱਖਣੇ ਨੇ, ਸੰਤ ਨੇ ਮੈਂ ਸਿੱਖਣੇ ਨੇ, ਗੁਣ ਲੈਣੇ ਨੇ ਨਾ, ਜਿੰਨੇ ਤੁਹਾਡੇ ਚ ਗੁਣ ਨੇ ਉਹ ਸੰਤ ਨੇ। ਔਗਣ ਦੁਸ਼ਟ ਹੁੰਦਾ ਹੈ, ਅਸੀਂ ਦੁਸ਼ਟਾਂ ਨਾਲ ਵੈਰ ਕਰਨਾ ਹੈ, ਸੰਤਾਂ ਨਾਲ ਪਿਆਰ ਕਰਨਾ ਹੈ, ਗੁਣਾਂ ਨਾਲ ਪਿਆਰ ਕਰਨਾ ਹੈ। ਮੇਰੇ ਚ ਤੁਹਾਨੂੰ ਕੋਈ ਚੰਗੀ ਗੱਲ ਲੱਗੇ ਉਹ ਤੁਸੀਂ ਲਓ, ਤੁਹਾਡੇ ਚੋਂ ਚੰਗੀ ਗੱਲ ਮੈਨੂੰ ਲੱਗੇ ਉਹ ਮੈਂ ਸਿੱਖ ਲਾਂ। ਇਹਨੂੰ ਕਹਿੰਦੇ ਨੇ ਸਾਂਝ ਕਰੀਜੈ ਗੁਣ ਹੈ, ਛੋੜ ਅਵਗੁਣ। ਔਗੁਣਾਂ ਨਾਲ ਵੈਰ ਨਾ ਕਰੀ ਕਦੀ ਵੀ, ਔਗੁਣਾਂ ਨਾਲ ਮਾਫ ਕਰਨਾ ਪਿਆਰ ਨਾ ਕਰ, ਗੁਣਾਂ ਨਾਲ ਵੈਰ ਨਾ ਕਰੀ। ਪਰ ਅਸੀਂ ਗੁਣਾਂ ਦੇ ਵੈਰੀ ਹਾਂ, ਕਮਾਈ ਦੇ ਵੈਰੀ ਹਾਂ, ਪਿਆਰ ਪਤਾ ਨਹੀਂ ਕਿਹਦੇ ਨਾਲ ਕਰਦੇ। ਫਿਰ ਇਹਨੂੰ ਕਹਿ ਸਕਦੇ ਹਾਂ ਤੇਰਾ ਭਰਾ ਭਰਾ ਵਾਲਾ ਪਿਆਰ ਹੋਣਾ ਹੈ, ਤੇਰਾ ਪਿਓ ਪੁੱਤ ਵਾਲਾ ਪਿਆਰ ਹੋਣਾ ਹੈ। ਤੂੰ ਸੰਤਾਂ ਕੋਲ ਜਾਂਦਾ ਤੇਰਾ ਪਿਓ ਪੁੱਤ ਵਾਲਾ ਪਿਆਰ ਹੋਣਾ ਹੈ, ਤੇਰਾ ਦੋਸਤ ਵਾਲਾ ਪਿਆਰ ਹੋਣਾ ਹੈ। ਪਰ ਜੇ ਸੰਤ ਨਾਲ ਪਿਆਰ ਕਰਨਾ ਸੀ ਤੇ ਸੰਤ ਸਰੀਰ ਨਹੀਂ ਸੀ, ਗੁਣ ਸੀ। ਗੁਣ ਤੇ ਚੇਤਾ ਰੱਖਿਓ, ਗੁਣ ਅਵਗੁਣ ਸਾਰਿਆਂ ਚ ਹੁੰਦੇ ਨੇ, ਭਾਵ ਚੰਗੀ ਤੇ ਮਾੜੀ ਬਿਰਤੀ ਤੁਹਾਡੇ ਚ ਵੀ ਹੈ ਤੇ ਸਾਡੇ ਚ ਵੀ ਹੈ। ਇਹ ਚੰਗੇ ਮਾੜੇ ਗੁਣ ਸਾਰਿਆਂ ਚ ਹੀ ਹੁੰਦੇ, ਔਗਣ ਵੀ ਤੇ ਗੁਣ ਵੀ। ਤੇ ਅਸੀਂ ਕੀ ਸਿੱਖਣਾ ਹੈ? ਗੁਣ ਗੁਣ ਲੈਣੇ ਨੇ, ਗੁਣਾਂ ਨਾਲ ਸਾਂਝ ਪਾਓ ਤੇ ਜਿਹੜੇ ਗੁਣ ਨੇ ਇਹ ਤੇਰੇ ਕੰਮ ਆ ਜਾਣਗੇ। ਸੰਤ ਸਹਾਈ, ਗੁਣ ਤੇਰੀ ਜ਼ਿੰਦਗੀ ਦੇ ਸਹਾਇਕ ਹੋਣਗੇ, ਸੋਹਣਾ ਬਣਾਉਣਗੇ ਤੈਨੂੰ, ਤੇਰੇ ਮਨ ਨੂੰ ਸੋਹਣਾ ਬਣਾ ਦੇਣਗੇ, ਤੇਰੀ ਜਿੰਦ ਨੂੰ ਸੋਹਣਾ ਬਣਾ ਦੇਣਗੇ। ਸੰਤ ਗੁਣ ਸਹਾਈ ਜੀ ਕੇ ਭਵਜਲ ਤਾਰਨ, ਸਭ ਤੇ ਉੱਚੇ ਜਾਣੀ ਹੈ ਨਾਨਕ ਨਾਮ ਪਿਆਰ। ਗੁਣ ਲੈਣੇ ਨਾ ਭੁੱਲ, ਗੁਣਾਂ ਨਾਲ ਪਿਆਰ ਕਰ। ਤਾਂ ਕਰਕੇ ਉੱਥੇ ਹੀ ਖੜੇ ਰਹਿ ਗਏ। ਜੇ ਜੇ ਆਪਾਂ ਆਹ ਗੱਲ ਪੜ੍ਹਦੇ ਹਾਂ ਵੀ ਸੰਤ ਨਹੀਂ ਮਰਦੇ, ਜੇ ਸਰੀਰ ਨੂੰ ਕਹਿੰਦੇ ਹਾਂ ਫਿਰ ਤੇ ਕਹਾਂਗੇ ਚਲੇ ਗਏ। ਸਰੀਰ ਤੇ ਸਾਡੇ ਸਾਹਮਣੇ, ਜੇ ਹੁਣ ਆਪਾਂ ਨੂੰ ਜੇ ਕੋਈ ਬੰਦਾ ਪੁੱਛੇ ਵੀ ਤੇਰੇ ਸਾਹਮਣੇ ਤੇ ਸੰਸਕਾਰ ਹੋ ਗਿਆ, ਤੂੰ ਕਹਿੰਦਾ ਮਰਦੇ ਨਹੀਂ, ਇਹ ਤੂੰ ਪੜ੍ਹੀ ਕਿਵੇਂ ਜਾਂਦਾ, ਸਾਹਮਣੇ ਤੇ ਚਲੇ ਗਏ, ਫਿਰ ਆਪਾਂ ਕੀ ਕਹਾਂਗੇ? ਨਾ ਨਾ ਨਾ, ਗੁਣ ਨਹੀਂ ਮਰਦੇ। ਇਹੀ ਜਵਾਬ ਦੇਵਾਂਗੇ ਵੀ ਮੈਂ ਸਰੀਰ ਨੂੰ ਨਹੀਂ ਕਹਿੰਦਾ, ਕਮਾਈ ਨਹੀਂ ਮਰਦੀ। ਅੱਛਾ ਜੀ, ਕਮਾਈ ਗੁਣ, ਅੱਛਾ ਅੱਛਾ, ਫਿਰ ਤੇਰਾ ਗੁਣਾਂ ਨਾਲ ਪਿਆਰ ਹੈ, ਫਿਰ ਹੁੰਦਾ ਕਿਉਂ ਹੈ ਵੀ ਮਰ ਚੜ੍ਹਾਈ ਕਰਕੇ? ਉਹ ਤੇ ਸਰੀਰ ਗਿਆ, ਗੁਣ ਤੇ ਤੇਰੇ ਕੋਲ ਹੀ ਨੇ। ਆਖੋ ਸਤਨਾਮ, ਜਦੋਂ ਮਰਜ਼ੀ ਲਾਹ ਲੈ, ਤੇਰੇ ਕੋਲ ਨੇ ਸਿੱਖ। ਭਾਵ ਕੇ ਗੁਣ ਸਾਡੀ ਜ਼ਿੰਦਗੀ ਬਦਲ ਦੇਣਗੇ। ਗੁਣ ਸਿੱਖਣੇ ਸੀ, ਗੁਣ ਲੈਣੇ ਸੀ, ਇਹਨਾਂ ਨੇ ਸਾਨੂੰ ਸੋਹਣੇ ਬਣਾ ਦੇਣਾ ਭਾਈ। ਇਹ ਪਿਆਰ ਕਰਨਾ ਸਿੱਖੀਏ। ਸਰੀਰ ਨਾਲ ਪਿਆਰ ਕਰਕੇ ਗੱਲ ਨਹੀਂ ਬਣੇਗੀ, ਗੁਣਾਂ ਨਾਲ ਸਾਂਝ ਬਣਾਈਏ, ਗੁਣਾਂ ਨਾਲ। ਔਗਣ ਭਾਵੇਂ ਸਾਡੇ ਕਿਸੇ ਖਾਸ ਵਿੱਚ ਆਪਣੇ ਵਿੱਚ ਵੀ ਹੋਵੇ, ਉਹਨੂੰ ਛੱਡ ਦੇ। ਗੁਣ ਪ੍ਰਾਪਤ ਕਰ, ਭਾਵੇਂ ਕਿਸੇ ਚ ਹੋਵੇ, ਬਗਾਨੇ ਚ ਹੋਵੇ, ਦੁਸ਼ਮਣ ਚ ਵੀ ਹੋਵੇ, ਘਾਟਾਂ ਆਪਣੀਆਂ ਵੇਖਣੀਆਂ ਨੇ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਘਰ ਬੂਝਿਆ ਮੀਤ ਹਮਾਰਾ ਸੋਏ। ਇੱਕ ਇੱਕ ਗੱਲ ਨੂੰ ਧਿਆਨ ਨਾਲ ਸਮਝੀਏ ਭਾਈ। ਵੇਖੋ ਨਾ ਜੀ, ਜੇ ਸਾਨੂੰ ਡਾਇਰੈਕਸ਼ਨ ਸਹੀ ਮਿਲੇਗੀ, ਅਸੀਂ ਫਿਰ ਉਸ ਮੁਤਾਬਕ ਸਾਡੀ ਸੋਚ ਬਣ ਜਾਂਦੀ, ਫਿਰ ਅਸੀਂ ਗੁਣ ਲੱਭਣ ਲੱਗ ਜਾਂਗੇ, ਫਿਰ ਵੇਖਾਂਗੇ ਵੀ ਗੁਣਾਂ ਨਾਲ ਸਾਂਝ ਪਾਈਏ, ਗੁਣ ਲੱਭੀਏ, ਆਪਣੀਆਂ ਘਾਟਾਂ ਵੇਖੀਏ। ਕਬੀਰ ਸਭ ਤੇ ਹਮ ਬੁਰੇ, ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾਵੇ, ਸਾਰਿਆਂ ਤੋਂ ਮਾੜਾ ਮਨਾਵੇ, ਸਾਰਿਆਂ ਤੋਂ ਮਾੜਾ ਮਨਾਵੇ, ਸਾਰਿਆਂ ਤੋਂ ਮਾੜਾ ਮਨਾਵੇ, ਸਾਰਿਆਂ ਤੋਂ ਮਾੜਾ ਮਨਾਵੇ। ਬੋਲ
ਚੱਲਿਆ ਤੇ ਹੋਵੇ
ਬੋਲੋ ਚਰਨਾਂ ਵਿੱਚ ਆ ਕੇ ਗੁਣ ਪ੍ਰਾਪਤ ਕਰਨੇ, ਸੰਤਾਂ ਨਾਲ ਪਿਆਰ ਕਰਨਾ, ਪਰ ਕਰੀਏ ਕਿ ਪੌੜੀ ਪੜੋ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਹੈ ਨਾ ਸਤਿਗੁਰ ਪਾਸ। ਮਨ ਦੀ ਕਠੋਰਤਾ ਹੈ ਨਾ ਜਿਨ੍ਹਾਂ ਦੇ ਕੋਲ, ਧਿਆਨ ਰੱਖਿਓ, ਅੰਦਰੋਂ ਕਠੋਰ ਨੇ ਜਿਹੜੇ, ਉਹ ਨਹੀਂ ਬਹਿੰਦੇ ਸਤਿਗੁਰਾਂ ਦੇ ਕੋਲ, ਉਹ ਗੁਣ ਨਹੀਂ ਲੈਣਗੇ ਕਦੀ। ਮਾੜੇ ਬੰਦਿਆਂ ਨਾਲ ਕੂੜ ਕੂੜ ਹੈ, ਨਿੰਨਿਓ ਲੱਗਾ ਵਿਸਰਿਆ ਕਰਤਾਰ। ਬੀਬੀਆਂ ਕੂੜਾ ਹੂੰਝਦੀਆਂ ਨੇ, ਅੰਦਰ ਨੂੰ ਥੋੜਾ ਲੈ ਕੇ ਜਾਂਦੀਆਂ, ਪੇਟੀ ਚ ਥੋੜਾ ਰੱਖਦੀਆਂ, ਅਲਮਾਰੀ ਚ ਥੋੜਾ ਰੱਖਦੀਆਂ, ਬੈਡਰੂਮ ਨੂੰ ਥੋੜਾ ਜਾਂਦਾ। ਜਿੰਨਾ ਗੰਦ ਮੰਦ ਇਕੱਠਾ ਕੀਤਾ ਉਹਨਾਂ ਨੇ ਬਾਹਰ ਢੇਰੀ ਲਾ ਦੇਣੀ ਹੈ, ਉੱਥੋਂ ਫਿਰ ਹੌਲੀ ਹੌਲੀ ਵੱਡੀ ਢੇਰੀ ਤੇ ਵੱਡੀ ਤੋਂ ਹੌਲੀ ਹੌਲੀ ਉਹ ਰੂੜੀਆਂ ਤੇ ਪਹੁੰਚ ਜਾਂਦਾ। ਕੂੜੇ ਨੇ ਕੂੜੇ ਕੋਲ ਹੀ ਪਹੁੰਚ ਜਾਣਾ ਹੁੰਦਾ, ਝੂਠਿਆਂ ਨੇ ਝੂਠਿਆਂ ਕੋਲ ਹੀ ਬਹਿਣਾ ਜਾ ਕੇ। ਮਾੜਿਆਂ ਨੂੰ ਮਾੜੇ ਹੀ ਚੰਗੇ ਲੱਗਦੇ ਨੇ, ਵਿਗੜਿਆਂ ਨੂੰ ਵਿਗੜੇ ਹੀ ਚੰਗੇ ਲੱਗਦੇ ਨੇ। ਬਿਰਤੀ ਜਿਨ੍ਹਾਂ ਦੀ ਮਾੜੀ ਹੋਵੇ ਉਦਾਂ ਦੀਆਂ ਗੱਲਾਂ ਬਾਤਾਂ ਕਰਨ ਵਾਲਿਆਂ ਨਾਲ ਯਾਰੀ ਹੁੰਦੀ ਹੈ। ਕਹਿੰਦੇ ਬੰਦੇ ਨੂੰ ਪਰਖਣਾ ਹੋਵੇ ਉਹਦੇ ਯਾਰ ਵੇਖੋ ਕਿੱਦਾਂ ਦੇ, ਬਹਿੰਦਾ ਕਿੰਨਾ ਚ, ਯਾਰੀ ਕਿੰਨਾ ਚ ਹੈ, ਯਾਰੀ ਕਿੰਨਾ ਨਾਲ ਹੈ ਉਹਦੀ, ਕਹਿੰਦੇ ਵੇਖੋ ਬੰਦਾ ਕਿੱਦਾਂ। ਨਿਆਣਿਆਂ ਦੀ ਗੱਲ ਛੱਡੋ, ਨੌਜਵਾਨਾਂ ਦੀ ਛੱਡੋ, ਵੱਡੇ ਨਹੀਂ ਸੁਧਰਦੇ, ਵੱਡੇ ਸਿਆਣੇ ਬਿਆਣੇ ਜਿਹੜੇ ਨੇ ਉਹ ਵੀ ਉਹਨਾਂ ਜੁੰਡੀ ਦੀਆਂ ਯਾਰਾਂ ਨਾਲ ਬੈਠਦੇ ਨੇ ਜਿਹੜੇ ਗੱਲਾਂ ਹੀ ਹੋਰ ਤਰ੍ਹਾਂ ਦੀਆਂ ਕਰਦੇ ਨੇ, ਉਹ ਚੰਗੇ ਲੱਗਦੇ ਨੇ। ਤੇ ਜੇ ਕੋਈ ਬਾਣੀ ਦੀ ਗੱਲ ਕਰਨ ਲੱਗ ਪਏ ਕਹਿਣਗੇ ਛੱਡ ਵੱਡਾ ਬਾਬਾ ਬਣਿਆ ਫਿਰਦਾ, ਉਹਨੂੰ ਮਜ਼ਾਕ ਕਰਦੇ ਨੇ ਸਾਰੇ, ਉਹਨੂੰ ਮਜ਼ਾਕ ਕਰਦੇ ਨੇ। ਉਹਦੀ ਖਿੱਲੀ ਉਡਾਉਂਦੇ ਨੇ। ਜਿਹੜਾ ਕੋਈ ਸਹੀ ਗੱਲ ਕਰੇ, ਸਿਆਣੀ ਗੱਲ ਕਰੇ, ਉਹਨੂੰ ਹਾਸੇ 'ਚ ਲੈ ਜਾਂਦੇ ਨੇ। ਇਸ ਕਰਕੇ ਭਾਈ ਵਿਗੜੇ ਹੋਏ ਨੇ ਜਿਹੜੇ, ਆ ਪੜ੍ਹੋ ਸਤਿਗੁਰੂ ਜੀ ਦਾ ਬਚਨ।
ਜਿਨਕੇ ਚਿਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ।
ਉਹ ਨਹੀਂ ਬਹਿੰਦੇ ਕਦੀ ਨੇੜੇ ਆ ਕੇ, ਅੰਦਰੋਂ ਕਠੋਰ ਨੇ ਜਿਹੜੇ, ਪੱਥਰ ਵਰਗੇ ਨੇ, ਅਸਰ ਹੀ ਕੋਈ ਨਹੀਂ ਉਹਨਾਂ ਨੇ। ਨਹੀਂ ਬਹਿਣਾ ਸੱਚੇ ਗਿਆਨ ਦੇ ਨੇੜੇ, ਸਤਿਗੁਰ ਦਾ ਅਰਥ ਹੈ ਸੱਚੇ ਗਿਆਨ ਦੇ ਨੇੜੇ। ਇਹ ਵੀ ਨਾਲ ਭੁੱਲ ਨਾ ਜਾਇਓ, ਅਸੀਂ ਗੁਰਦੁਆਰਿਆਂ 'ਚ ਰਹਿਣ ਵਾਲੇ ਵੀ ਕਠੋਰ ਹੋ ਸਕਦੇ ਹਾਂ। ਜੇ ਕਿਤੇ ਤੁਸੀਂ ਇਹ ਸਮਝ ਲਓ ਵੀ ਅਸੀਂ ਤੇ ਬਹਿੰਦੇ ਹਾਂ ਕੋਲ, ਇਹਨੂੰ ਨੇੜੇ ਬਹਿਣ ਨੂੰ ਜਿਵੇਂ ਆਪਾਂ ਬੈਠੇ ਹਾਂ, ਇਹਨੂੰ ਨੇੜੇ ਬਹਿਣਾ ਨਹੀਂ ਕਹਿੰਦੇ ਜਿਵੇਂ ਆਪਾਂ ਬੈਠੇ ਹਾਂ। ਕੋਲ ਰਹਿਣ ਨੂੰ ਨੇੜੇ ਬਹਿਣਾ ਨਹੀਂ ਕਹਿੰਦੇ। ਗੁਰਦੁਆਰੇ 'ਚ ਹੀ ਕਮਰਾ ਹੈ, ਇਹਨੂੰ ਨੇੜੇ ਬਹਿਣਾ ਨਹੀਂ ਕਹਿੰਦੇ। ਸੱਚੇ ਗਿਆਨ ਦੇ ਨੇੜੇ ਜਿੱਦਣ ਮੇਰਾ ਮਨ ਚਲਿਆ ਜਾਏਗਾ, ਉਦਣ ਮੈਂ ਨੇੜੇ ਗਿਆ। ਆਖੋ ਸਤਨਾਮ। ਸਤਿਗੁਰ ਦਾ ਮਤਲਬ ਹੈ ਸੱਚਾ ਗੁਰ, ਸੱਚਾ ਗਿਆਨ। ਸੱਚੇ ਗਿਆਨ ਦੇ ਨੇੜੇ ਮਨ ਨਹੀਂ ਜਾਂਦਾ। ਧੰਨ ਕਰਕੇ ਤੇ ਮਾਫ ਕਰਨਾ, ਸਾਰੇ ਹੀ ਗੁਰਦੁਆਰਿਆਂ 'ਚ ਰਹਿੰਦੇ ਹਾਂ ਨਾ। ਹੁਣ ਹੁਣ ਹਿਸਾਬ ਲਾਓ, ਚਲੋ ਥੋੜਾ ਜਿਹਾ ਹਿਸਾਬ ਲਾ ਕੇ ਵੇਖੋ, ਐਸ ਜੀ ਪੀ ਸੀ 'ਚ ਕਿੰਨੇ ਮੁਲਾਜ਼ਮ ਨੇ? ਕਈ ਗੁਰਦੁਆਰਿਆਂ ਦੇ ਵਿੱਚ 500-500 ਸਿੰਘ ਵੀ ਰਹਿੰਦੇ ਨੇ, ਕਿਸੇ 'ਚ 300, ਕਿਸੇ 'ਚ 100। ਗੁਰਦੁਆਰੇ ਕਿੰਨੇ ਨੇ? ਕਿੰਨੇ ਇੱਕ ਗੁਰਦੁਆਰੇ 'ਚ 5-4 ਸੇਵਾਦਾਰ ਤੇ ਹੁੰਦੇ ਹੀ ਨੇ। ਗ੍ਰੰਥੀ ਹੁੰਦਾ, ਲਾਂਗਰੀ ਹੁੰਦਾ, ਡਾਲੀ ਲਿਆਉਣ ਵਾਲਾ ਹੁੰਦਾ, ਇੱਕ ਦੋ ਦੇਗ ਪ੍ਰਸ਼ਾਦ ਵਰਤਾਉਣ ਵਾਲੇ ਕਿੰਨੇ ਹੁੰਦੇ ਨੇ, ਹਿਸਾਬ ਲਾ ਕੇ ਵੇਖੋ। ਹੁਣ ਗੁਰਦੁਆਰੇ ਕਿੰਨੇ ਨੇ ਸਾਰੇ ਪੰਜਾਬ 'ਚ, ਸਾਰੇ ਵਰਲਡ ਵਿੱਚ ਕਿੰਨੇ ਗੁਰਦੁਆਰੇ ਨੇ? ਲੱਖਾਂ ਦੇ ਹਿਸਾਬ ਨਾਲ, ਜੇ ਮੈਂ ਸ਼ਾਇਦ ਗਲਤ ਨਾ ਹੋਵਾਂ, ਪਰ ਮੈਨੂੰ ਲੱਗਦਾ ਹੈ ਕਿ ਘੱਟ ਤੋਂ ਘੱਟ ਵੀ 5 ਲੱਖ ਬੰਦਾ ਹੋਣਾ ਹੈ ਸਾਰੇ ਵਰਲਡ ਦੇ ਗੁਰਦੁਆਰਿਆਂ ਵਿੱਚ, ਜਿਹੜਾ ਮਾਫ ਕਰਨਾ ਸੰਗਤ ਦੀਆਂ ਜੇਬਾਂ ਤੇ ਪਲਦਾ ਆ। ਖੋ ਸਤਨਾਮ। ਕਿਸੇ ਨਾ ਕਿਸੇ ਰੂਪ ਵਿੱਚ ਸੰਗਤ ਦੀ ਸੰਗਤ ਦਾ ਹੀ ਪੈਸਾ, ਸੰਗਤ ਦੀਆਂ ਜੇਬਾਂ ਚੋਂ ਹੀ ਜਾਂਦਾ। ਭਾਵੇਂ ਜਿੱਧਰੋਂ ਮਰਜ਼ੀ ਘੁੰਮ ਕੇ ਆ ਰਿਹਾ, ਕਿਵੇਂ ਮਰਜ਼ੀ ਕਰ ਲਓ, ਪਰ ਉਹ ਸਿੱਖ ਕੌਮ ਪਾਲਦੀ ਹੈ ਇੰਨੇ ਬੰਦਿਆਂ ਨੂੰ। 5 ਲੱਖ ਹੋਣਾ ਹੈ ਘੱਟ ਤੋਂ ਘੱਟ, 50,000 ਤੇ ਪ੍ਰਚਾਰਕ ਹੀ ਹੋਏਗਾ ਘੱਟ ਤੋਂ ਘੱਟ, 50,000 ਪ੍ਰਚਾਰਕ। ਅੱਛਾ, ਇੰਨੇ ਨੇ, ਆਊਟਪੁੱਟ ਕੀ ਹੈ? ਸਾਡੀ ਕੌਮ ਮਹੀਨੇ 'ਚ 50,000 ਵੱਧਦੀ ਹੈ, ਜੇ ਇੱਕ ਇੱਕ ਵੀ ਵਧਾਣ ਤਾਂ ਵੀ 50,000 ਹੋ ਜਾਂਦਾ ਆ। ਆਖੋ ਸਤਨਾਮ। ਜੇ ਇੱਕ ਇੱਕ ਵੀ ਵਧਾਣ, ਇੱਕ ਇੱਕ ਵੀ ਵਾਧਾ ਕੀ ਹੋ ਰਿਹਾ? ਆਊਟਪੁੱਟ ਕੀ ਹੈ? ਕੁਛ ਵੀ ਨਹੀਂ। ਕਰੋੜਾਂ ਰੁਪਇਆ, ਅਰਬਾਂ ਰੁਪਇਆ ਤਨਖਾਹਾਂ ਹੋ ਜਾਂਦੀਆਂ ਨੇ, ਪਰ ਰਿਜ਼ਲਟ ਕੁਛ ਵੀ ਨਹੀਂ ਸਾਡੇ ਸਾਹਮਣੇ ਆ ਰਿਹਾ ਰਿਜ਼ਲਟ। ਮੈਂ ਜਿਹੜੀ ਬੇਨਤੀ ਕਰਦਾ, ਜ਼ਰੂਰੀ ਨਹੀਂ ਵੀ ਸਰੀਰ ਕਰਕੇ ਨੇੜੇ ਬਹਿਣਾ ਰਹਿਣਾ, ਹੋ ਸਕਦਾ ਗੁਰਦੁਆਰੇ 'ਚ ਰਹਿਣ ਵਾਲਿਆਂ ਦੇ ਚਿੱਤ ਜ਼ਿਆਦਾ ਕਠੋਰ ਹੋਣ, ਜ਼ਿਆਦਾ ਹੀ ਕਠੋਰ ਹੋ ਜਾਣ। ਹੋਵੇ ਹੀ ਨਾ ਸਰ, ਐਸਾ ਵੇਖਣ ਨੂੰ ਮਿਲਦਾ ਹੈ, ਜ਼ਿਆਦਾ ਵਿਗੜ ਗਿਆ ਕੰਮ। ਇਸ ਕਰਕੇ ਸੱਚੇ ਗਿਆਨ ਦੇ ਨੇੜੇ ਨਹੀਂ ਜਾ ਸਕਦੇ ਉਹ ਲੋਕ, ਕਠੋਰ ਨੇ ਜਿਹੜੇ ਅੰਦਰੋਂ। ਜਾਣਾ ਹੀ ਅੰਦਰ ਨੇ ਹੁੰਦਾ, ਸਰੀਰ ਦੀ ਤਾਂ ਗੱਲ ਹੀ ਨਹੀਂ, ਅੰਦਰ ਨੇ ਜਾਣਾ, ਅੰਦਰਲਾ ਕਠੋਰ ਹੈ। ਮਨ ਨੇ ਜਾਣਾ, ਮਨ ਕਠੋਰ ਹੈ, ਮਨ ਨੇ ਜਾਣਾ ਗੁਰੂ ਦੇ ਕੋਲ। ਇਸ ਕਰਕੇ ਹੁਣ ਆਪਾਂ ਸਾਰੇ ਵੇਖਿਓ, ਜਰਾ ਚੈੱਕ ਕਰਿਓ ਭਾਈ, ਕਠੋਰ ਆ ਕਿ ਜਾਂਦੇ ਹਾਂ ਨੇੜੇ ਗਿਆਨ ਦੇ ਮਾੜਾ ਮੋਟਾ। ਹੁਣ ਜਿਵੇਂ ਹੁਣ ਆਪਾਂ ਆ ਹੁਣ ਜਿਹੜਾ ਬੋਲਿਆ ਪਿੱਛੇ ਅੱਧਾ ਘੰਟਾ ਲਾਇਆ, ਕੀ ਮਾੜਾ ਮੋਟਾ ਨੇੜੇ ਲੱਗਿਆ ਸਾਡੇ, ਕਿ ਨਾਲ ਹੀ ਫੈਸਲਾ ਕਰ ਲਿਆ ਛੱਡਿਆ ਨਹੀਂ ਜਾਣਾ ਜਾ ਰਿਹਾ? ਐਵੇਂ ਗੱਲ ਨਹੀਂ, ਏਦਾਂ ਫੈਸਲਾ ਕਿਹੜਾ? ਆਪਣੇ ਆਪਣੇ ਮਨਾਂ 'ਚ ਵੇਖੋ ਵੀ ਸੱਚੀ ਗੱਲ ਹੈ ਇਹ। ਆਪਾਂ ਕਠੋਰ ਚਾਹੁੰਦੇ ਹਾਂ ਕਿ ਆਪਾਂ ਨਰਮ ਦਿਲਾਂ, ਆਪਾਂ ਮੰਨਦੇ ਹਾਂ ਸਤਿਗੁਰਾਂ ਦਾ ਬਚਨ? ਇਹ ਆਪਾਂ ਆਪਣੇ ਆਪ ਨੂੰ ਵੇਖੀਏ ਜ਼ਰੂਰ। ਸਤਿਗੁਰੂ ਕਹਿੰਦੇ ਨੇ ਕਠੋਰ ਨਹੀਂ ਨੇੜੇ ਬਹਿੰਦਾ, ਕਠੋਰ ਦੇ ਮਨ ਨੇ ਨਹੀਂ ਨੇੜੇ ਜਾਣਾ, ਉਹ ਤੇ ਕਠੋਰ ਹੋਇਆ ਪਿਆ, ਅਸਰ ਨਹੀਂ ਉਹਦੇ ਤੇ। ਭਾਈ ਬੜਾ ਹਿੰਦੀ ਹੈ, ਉਹਨੇ ਨਹੀਂ ਜਾਣਾ ਨੇੜੇ। ਅੱਗੇ ਵੇਖੋ, ਹਾਂਜੀ,
ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ।
ਜਦੋਂ ਸੱਚੀਆਂ ਗੱਲਾਂ ਚੱਲਣਗੀਆਂ, ਸੱਚੇ ਬਚਨ ਚੱਲਣਗੇ, ਝੂਠਿਆਂ ਨੇ ਕਹਿੰਦੇ ਉਦਾਸ ਹੋ ਜਾਣਾ, ਮੂੰਹ ਜਿਹਾ ਬਣਾ ਕੇ ਬੈਠੇ ਰਹਿਣਗੇ। ਫਿਰ ਨਾ ਉਹਨਾਂ ਨੂੰ ਰਸ ਨਹੀਂ ਆਉਂਦਾ, ਉਹਨਾਂ ਦਾ ਤੇ ਟਾਈਮ ਬੜਾ ਔਖਾ ਲੰਘਦਾ ਹੈ। ਜਦੋਂ ਸੱਚ ਹੋਵੇ ਨਾ ਆਲੇ ਦੁਆਲੇ, ਝੂਠੇ ਜਿਹੜੇ ਨੇ ਦੁਖੀ ਹੋ ਜਾਂਦੇ ਨੇ, ਉਹਨਾਂ ਦਾ ਬਹਿਣਾ ਔਖਾ ਹੋ ਜਾਂਦਾ ਹੈ, ਸੁਣ ਨਹੀਂ ਸਕਦੇ, ਇੱਕ ਮਿੰਟ ਨਹੀਂ ਬਹਿ ਸਕਦੇ, ਕਾਲਾ ਪੈਂਦਾ ਮਨ ਚੱਲੀਏ, ਬਹਾਨਾ ਬਣਾਉਂਦੇ ਹਾਂ ਫਿਰ ਆਪਾਂ, ਬਹਾਨਾ ਬਣਾਉਂਦੇ ਹਾਂ। ਤੇ ਮੈਂ ਕੱਲ ਵਾਲੀ ਬੇਨਤੀ ਫੇਰ ਕਰ ਰਿਹਾ, ਗੁਰਦੁਆਰੇ ਅਸੀਂ 5 ਮਿੰਟ ਨਹੀਂ ਬਹਿੰਦੇ, ਬਰਾਤ ਆਈ ਹੈ। ਮੈਂ ਤੁਹਾਨੂੰ ਦੱਸਿਆ ਸੀ ਇੱਕ ਜਗ੍ਹਾ ਵਿਆਹ ਚ ਗਏ, ਉੱਥੇ ਮੈਂ ਪੁੱਛਿਆ, ਮੈਂ ਕਿਹਾ ਕਿੰਨੀ ਬਰਾਤ ਹੈ, ਕਹਿੰਦੇ 400-500 ਬਰਾਤ ਦਾ ਬੰਦਾ ਆਇਆ ਹੈ, ਲੜਕੀ ਵਾਲੇ ਵੀ ਪੈਲਸ ਵਿੱਚ ਨੇ। ਤੇ ਮੈਂ ਗਿਣਤੀ ਕੀਤੀ, ਲੜਕੇ ਲੜਕੀ ਵਾਲੇ ਮਿਲਾ ਕੇ 40 ਸੀ ਗੁਰਦੁਆਰੇ। ਮੈਂ ਕਿਹਾ ਬਰਾਤ ਕਿੰਨੀ ਹੈ, ਕਹਿੰਦੇ 400। ਤੇ ਮੈਂ ਉਦਣ ਉੱਥੇ ਹੀ ਬੋਲਿਆ ਸੀ, ਸਮਰਾਲੇ ਦੀ ਗੱਲ ਹੈ, ਸਪੀਕਰ ਚ ਮੈਂ ਇੱਦਾਂ ਕਿਹਾ, ਮੈਂ ਕਿਹਾ 20 ਆਏ ਨੇ ਬਰਾਤ, ਬਰਾਤ ਆਈ ਹੈ 400, ਗੁਰਦੁਆਰੇ ਆਏ ਨੇ 20, ਅਰਦਾਸ ਕਰਨ ਵਾਲੇ ਤੇ 20 ਆਏ ਨੇ, ਸੱਦੇ ਸੀ ਕਾਰਡ ਦੇ ਕੇ ਸਾਰੇ ਵੀ ਆਇਓ ਨਵੀਂ ਜੋੜੀ ਨੂੰ, ਅਰਦਾਸ ਕਰਾਂਗੇ, ਨਵਾਂ ਘਰ ਵਸਣ ਲੱਗਿਆ। ਮੈਂ ਕਿਹਾ ਬਾਕੀ ਤੇ ਸਾਰੇ ਪਕੌੜੇ ਖਾਣੀ ਆਏ ਨੇ, ਵੀ ਉਹ ਤੇ ਪੈਲਸ ਚ ਬੈਠੇ ਨੇ, ਅੰਦਰ ਹੀ ਨੀ ਵੜੇ, ਦਰਬਾਰ ਸਾਹਿਬ ਤੇ ਜਾਂਦੇ ਹੀ ਨਹੀਂ, ਦਰਬਾਰ ਸਾਹਿਬ ਤੇ ਆਉਂਦੇ ਹੀ ਨਹੀਂ ਆਪਾਂ, ਤੇ ਉੱਥੇ ਵੀ ਅਸੀਂ ਇੰਨਾ ਨਿਬੇੜਾ ਕਰਦੇ ਹਾਂ, ਬਸ ਚੁਟਕੀਆਂ ਹੀ ਮਾਰਦੇ ਜਾਂਦੇ ਹਾਂ, ਬਾਬਾ ਮਿੰਟ 5 ਲਾ, ਬਾ ਚੱਲੀਏ ਕਾਲਾ ਜਾ। ਤੇ ਮੈਨੂੰ ਮਾਫ ਕਰਿਓ, ਗੁਰਦੁਆਰੇ ਵੀ ਲੋਕੀ ਜਾਂਦੇ ਨੇ, ਕਿਉਂ ਜਾਣਾ ਪੈਂਦਾ ਹੈ, ਜੇ ਇਹਨਾਂ ਦਾ ਸਰਦਾ ਹੋਵੇ ਤੇ ਜਾਣ ਹੀ ਨਾ, ਪੈਲਸ ਚ ਸਾਰ ਲੈਣ, ਇਹ ਤੇ ਸਰਦਾ ਹੈ, ਸਰਦਾ ਨਹੀਂ ਤਾਂ ਵੀ ਹਾਂ ਆਨੰਦ ਕਾਰਜ ਕਰਾਉਣੇ ਪੈਣਗੇ, ਨਹੀਂ ਤੇ ਸਾਡਾ ਮਨ ਕਿੱਥੇ ਕਰਦਾ, ਸਾਡਾ ਮਨ ਕਠੋਰ ਹੈ ਸਤਿਗੁਰ ਦੀ ਬਾਣੀ ਸੁਣਨ ਵਾਸਤੇ। ਜਿਵੇਂ ਹੁਣ ਹੁਕਮਨਾਮਾ ਹੁੰਦਾ, ਜਿਵੇਂ ਹੁਣ ਆਪਾਂ ਕਿੰਨਾ ਕਹਿੰਦੇ ਹਾਂ ਵੀ ਹੁਕਮਨਾਮਾ ਆਰਾਮ ਨਾਲ ਬਹਿ ਕੇ ਸੁਣੋ, ਚਲੋ ਐਸੀ ਗੱਲ ਤੇ ਨਹੀਂ, ਜੇ ਹੁਣ ਆਪਾਂ ਬਾਣੀ ਦੀ ਪੰਗਤੀ ਹੈ, ਕਈ ਵਾਰੀ ਅਰਥ ਕੀਤੇ ਤੋਂ ਬਿਨਾਂ ਹੀ ਸਮਝ ਆਈ ਜਾਂਦਾ, ਸਮਝ ਆ ਜਾਂਦੀ ਬਾਣੀ ਦੇ ਆਰਾਮ ਨਾਲ ਪੜ੍ਹੀ ਜਾਵੇ, ਹੁਕਮਨਾਮਾ ਸੁਣੋ ਤੇ ਕੀ ਅੱਜ ਹੁਕਮ ਕੀ ਆਉਂਦਾ ਸੁਣੀਏ ਬਹਿ ਕੇ, ਵੀ ਚੱਲ ਮਨਾ ਮੰਨੀਏ, ਸੁਣੀਏ ਤੇ ਸਹੀ, ਪਹਿਲਾਂ ਸੁਣਾਂਗੇ ਤਾਂ ਹੀ ਮੰਨਾਂਗੇ, ਪਰ ਮਨ ਹੀ ਨਹੀਂ ਕਰਦਾ, ਚੱਲੀਏ ਯਾਰ ਛੇਤੀ ਨਿਬੜੇ ਕੰਮ, ਕਾਲੇ ਪੈ ਜਾਂਦੇ ਆ। ਤਾਂ ਕਰਕੇ ਬੇਨਤੀ ਹੈ ਵੀ ਰੀਝ ਨਾਲ ਸ਼ੌਂਕ ਰੱਖੀਏ, ਸ਼ੌਂਕ ਬਾਣੀ ਪੜ੍ਹਨ ਦਾ, ਸੁਣਨ ਦਾ, ਸਾਡੇ ਅੰਦਰ ਸ਼ੌਂਕ ਹੋਣਾ ਚਾਹੀਦਾ। ਦੁਬਾਰਾ ਪੰਗਤੀ ਪੜ੍ਹ,
ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ।
ਝੂਠੇ ਬੰਦੇ ਦਾ ਜਿਹੜਾ ਚਿੱਤ ਹੈ ਉਹ ਉਦਾਸ ਹੋ ਜਾਏਗਾ, ਝੂਠੇ ਨੇ ਦੁਖੀ ਹੋ ਜਾਣਾ ਹੈ, ਉਹਨੂੰ ਇਹ ਸੱਚ ਪਸੰਦ ਨਹੀਂ, ਉਹਨੂੰ ਚੰਗਾ ਨਹੀਂ ਲੱਗਣਾ, ਉਹਦਾ ਮਨ ਕਾਲਾ ਪੈਣ ਲੱਗ ਜਾਂਦਾ। ਪਿਆਰਾ ਉਹਨੂੰ ਲੱਗਦਾ ਜਿਹੜਾ ਅੰਦਰੋਂ ਠੀਕ ਹੋ ਰਿਹਾ, ਸੁਧਰ ਰਿਹਾ। ਹਾਂਜੀ,
ਓਏ ਵੱਲ ਛਲ ਕਰ ਚੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾ ਪਾਸ।
ਉੱਥੇ ਤੇ ਟਾਈਮ ਜਿਹਾ ਹੀ ਪਾਸ ਕਰਦੇ ਨੇ, ਵੱਲ ਛਲ ਕਰਕੇ ਹੀ ਝੱਤ ਕੱਢ ਦੇ, ਉਹ ਵੱਲ ਛਲ ਕਰਕੇ ਹੀ ਬਸ ਟਾਈਮ ਜਿਹਾ ਪਾਸ ਕਰਦੇ ਹੁੰਦੇ ਨੇ, ਪਰ ਜਦੋਂ ਨਿਕਲ ਗਏ ਬਾ ਫਟਾਫਟ ਜਾ ਕੇ ਉਹ ਬਹਿ ਗਿਆ ਤਾਸ਼ ਖੇਡਣ ਵਾਲਿਆਂ ਦੇ ਨਾਲ, ਉਹ ਬੈਠਾ ਖੁੰਡ ਤੇ ਫੇਰ ਵੀ ਅੱਜ ਤੇ ਯਾਰ ਸਾਰਾ ਦਿਨ ਉੱਧਰ ਹੀ ਲੰਘ ਗਿਆ। ਉੱਥੇ ਉਹ ਟਾਈਮ ਪਾਸ ਕਰਦਾ ਹੈ, ਜਿੱਥੇ ਸਾਰਾ ਦਿਨ ਗੱਪਾਂ ਮਾਰਦੇ ਨੇ ਉੱਥੇ ਦਿਲ ਲੱਗਦਾ ਪੂਰਾ, ਉਹ ਬਹਿ ਗਿਆ ਫਿਰ ਜਾ ਕੇ ਉਹਨਾਂ ਚ, ਇਹਨੂੰ ਸ਼ੌਂਕ ਹੀ ਉਹਨਾਂ ਕੰਮਾਂ ਦਾ ਹੈ। ਤੇ ਫਿਰ ਹੁਣ ਵੇਖੋ ਨਾ, ਸੱਥਾਂ ਚ ਬਹਿ ਕੇ ਕਦੇ ਕੋਈ ਗੱਲ ਤੋਰ ਲਈ, ਸਾਰਾ ਦਿਨ ਤਾਸ਼ਾਂ ਖੇਡ ਕੇ ਤੇ ਜੁਝਾਰੂ ਨਹੀਂ ਬਣਨ ਲੱਗੇ ਆਪਾਂ, ਸੰਗਤ ਵਿੱਚ ਆਈਏ, ਜੁਝਾਰੂਆਂ ਦੇ ਬਚਨ ਸੁਣੀਏ, ਸੂਰਮਿਆਂ ਦੀ ਗੱਲ ਸੁਣੀਏ ਤੇ ਜ਼ਿੰਦਗੀ ਬਦਲੇ, ਸੰਗਤ ਵਿੱਚ ਆ ਕੇ ਸੁਣੀਏ ਉਹ ਸੂਰਮੇ ਕੌਣ ਨੇ, ਅਸਰ ਹੋਵੇ ਮਨ ਉੱਤੇ। ਭਾਈ ਤਾਰੂ ਸਿੰਘ ਵਰਗੇ ਸੂਰਮਿਆਂ ਦਾ ਜੀਵਨ ਪੜ੍ਹਦੇ ਆ ਨਾ, ਜਦੋਂ ਹੈਰਾਨੀ ਹੁੰਦੀ ਹੈ, ਪੂਲੇ ਨਗਰ ਦੇ ਰਹਿਣ ਵਾਲਾ ਗਰੀਬ ਸਿੱਖ ਹੈ, ਗਰੀਬ ਤੇ ਨੇੜੇ ਝਿੜਾ ਹੈ, ਬੀੜ ਹੈ ਜਿੱਦਾਂ ਝਿੜਾ ਜੰਗਲ, ਉਹਦੇ ਵਿੱਚ ਸਿੰਘ ਆਉਂਦੇ ਨੇ, ਉਹਨਾਂ ਨੂੰ ਜਾ ਕੇ ਪ੍ਰਸ਼ਾਦਾ ਛਕਾਉਂਦਾ, ਆਪ ਫਾਕਾ ਕੱਟ ਲੈਂਦਾ, ਭੁੱਖਾ ਰਹਿ ਲੈਂਦਾ, ਛੋਲੇ ਖਾ ਕੇ ਗੁਜ਼ਾਰਾ ਕਰਦਾ ਹੈ, ਪਰ ਉਹਨਾਂ ਨੂੰ ਪ੍ਰਸ਼ਾਦੇ ਦਾ ਇੰਤਜ਼ਾਮ ਵੀ ਕਰਦਾ ਹੈ, ਉਹਨਾਂ ਸਿੰਘਾਂ ਨੂੰ ਬਸਤਰ ਸਵਾ ਕੇ ਦਿੰਦਾ, ਚੋਲੇ ਸਵਾ ਕੇ ਦੇਣੇ, ਬਸਤਰ ਕਸ਼ਹਿਰੇ ਸਵਾ ਕੇ ਦੇਣੇ, ਦਸਤਾਰਾਂ ਦੇਣੀਆਂ, ਆਪ ਨਹੀਂ ਉਹਨਾਂ ਸਿੰਘਾਂ ਦੀ ਸੇਵਾ ਕਰਨੀ, ਮਦਦ ਕਰਨੀ ਜਿਹੜੇ ਧਰਮ ਲਈ ਜਾਨਾਂ ਤਲੀ ਤੇ ਧਰੀ ਫਿਰਦੇ ਆ। ਭਾਈ ਤਾਰੂ ਸਿੰਘ ਨੇ ਪੂਲੇ ਪਿੰਡ ਵਿੱਚ ਲੰਗਰ ਲਾਇਆ ਹੋਇਆ ਸੀ, ਕੋਈ ਹਿੰਦੂ ਕੋਈ ਮੁਸਲਮਾਨ ਕੋਈ ਭੁੱਖਾ ਆ ਜਾਂਦਾ ਸੀ, ਇਹਦੇ ਘਰ ਪ੍ਰਸ਼ਾਦਾ ਛਕਦਾ ਸੀ। ਹਰ ਸਿੱਖ ਦਾ ਘਰ ਗੁਰੂ ਦਾ ਲੰਗਰ ਹੀ ਹੁੰਦਾ, ਛੋਟੇ ਰੂਪ ਵਿੱਚ ਰਸੋਈ, ਹਰ ਸਿੱਖ ਦੇ ਘਰ ਦੀ ਰਸੋਈ ਗੁਰੂ ਦਾ ਲੰਗਰ ਹੀ ਹੁੰਦਾ। ਜਿਹੜਾ ਵੀ ਕੋਈ ਲੋੜਵੰਦ ਭੁੱਖਾ ਆਂਦਾ ਆਵੇਗਾ, ਉੱਥੋਂ ਭੁੱਖਾ ਨਹੀਂ ਜਾਵੇਗਾ। ਆਖੋ ਸਤਨਾਮ। ਸਾਡੀ ਰਸੋਈ ਦਾ ਮੂੰਹ ਖੁੱਲ੍ਹਾ ਹੈ, ਬੂਹਾ ਖੁੱਲ੍ਹਾ ਹੈ, ਕਿੰਨਾ ਲਈ? ਆਪਣਿਆਂ ਲਈ। ਆਪਾਂ ਲੰਗਰ ਲਾਉਂਦੇ ਹਾਂ, ਉਹਨਾਂ ਨੂੰ ਸੱਦ ਲਾਂਗੇ ਜਿਹੜੇ ਸਾਨੂੰ ਸੱਦਣ। ਇੱਕ ਵਾਰੀ ਆਪਾਂ ਛਕਾ ਦਿੰਦੇ ਹਾਂ, ਸਾਰਾ ਸਾਲ ਮੋਢੇ ਤੇ ਰੱਖ ਕੇ ਪਰਨਾ ਆਪਾਂ ਤੁਰੇ ਰਹਿੰਦੇ ਹਾਂ, ਜੋਦੇ ਖਾਓ ਆ ਜੋਦੇ ਖਾਓ, ਆਪਾਂ ਇਕੱਠਾ ਛਕਾ ਦਿੰਦੇ ਹਾਂ ਸਾਲ ਬਾਅਦ। ਇਹ ਤੇ ਭਾਜੀਆਂ ਨੇ, ਜਿਨ੍ਹਾਂ ਨੂੰ ਛਕਾਉਣਾ ਹੁੰਦਾ ਉਹ ਬਾਹਰ ਬੈਠੇ ਹੁੰਦੇ ਨੇ ਬੂਹੇ 'ਚ, ਜਿਨ੍ਹਾਂ ਦੀ ਸੇਵਾ ਕਰਨੀ ਹੁੰਦੀ ਉਹਨਾਂ ਨੂੰ ਛਕਾਉਣਾ ਨਹੀਂ। ਆ ਹੁਣ ਜਿਵੇਂ ਲੋਹੜੀ ਲੰਘ ਕੇ ਹਟੀ ਹੈ, ਕਿੰਨਿਆਂ ਲੋਕਾਂ ਨੇ ਪਤਾ ਨਹੀਂ ਕਿੰਨੇ ਕੁ ਤੇਲ ਅੱਗ ਦੇ ਉੱਤੇ ਸੁੱਟੇ ਹੋਣਗੇ, ਦਾਣੇ ਅੱਗ ਉੱਤੇ ਸੁੱਟੇ ਹੋਣਗੇ, ਏਦਾਂ ਦਾ ਕੁਝ ਕਰੀ ਜਾਂਦੇ। ਜੇ ਕਹੀਏ ਕਿਸੇ ਗਰੀਬ ਨੂੰ ਦੇ ਦੇ ਸਾੜਦਾ ਕਿਉਂ, ਕਿਸੇ ਲੋੜਵੰਦ ਨੂੰ ਦੇ ਦੇ ਕਿਉਂ ਖਰਾਬ ਕਰਦਾ, ਨਾਰੀਅਲ ਪਾਣੀ 'ਚ ਕਿਉਂ ਸੁੱਟਦਾ, ਤੇਰਾ ਦਿਮਾਗ ਠੀਕ ਹੈ? ਨਾਰੀਅਲ ਖਾਣ ਵਾਲੀ ਚੀਜ਼ ਹੈ, ਜਰਦਾ ਸੁੱਟ ਕੱਢ ਜੇਬ 'ਚੋਂ, ਤੰਬਾਕੂ ਸੁੱਟ, ਸ਼ਰਾਬ ਦੀ ਬੋਤਲ ਸਿੱਟ, ਤੂੰ ਸੁੱਟਦਾ ਨਾਰੀਅਲ ਖਾਣ ਵਾਲੀ ਚੀਜ਼ ਸੁੱਟੀ ਜਾਂਦਾ। ਆਹੋ ਨਹਿਰ ਚੱਲਦੀ ਹੈ, ਵੇਖੋ ਕਿੰਨੇ ਨਾਰੀਅਲ ਆਉਂਦੇ ਨੇ ਤਰਕੇ ਤੁਹਾਡੇ ਸਾਹਮਣੇ, ਰੋਜ਼ ਕਿੰਨੇ ਆਉਂਦੇ ਨੇ, ਵੇਖੋ ਨਿਆਣੇ ਭੱਜਦੇ ਨੇ, ਵੱਢ ਜਾਂਦੇ ਨੇ, ਕੱਢ ਲੈਂਦੇ ਨੇ, ਖਾ ਲੈਂਦੇ ਨੇ। ਹੁਣ ਇਹਦਾ ਕਾਰਨ ਵੇਖੋ ਨਾ, ਪਤਾ ਨਹੀਂ, ਸਮਝ ਨਹੀਂ, ਸੋਝੀ ਨਹੀਂ। ਆ ਹੁਣ ਨਿਆਣੇ ਜਿਹੜੇ ਕੱਢ ਕੇ ਬੱਚੇ ਨਿੱਕੇ ਨਿੱਕੇ ਪਾਲੀ ਆਪਾਂ ਕੱਢ ਕੇ ਖਾ ਖੂ ਲੈਂਦੇ ਨੇ, ਪਤਾ ਹੀ ਨਹੀਂ ਲੱਗਦਾ। ਤੋ ਕਿਸੇ ਨੇ ਕਹਿ ਦਿੱਤਾ, ਕਹਿੰਦੇ ਤੁਹਾਡੇ ਘਰ ਪੰਜ ਪ੍ਰੇਤ ਨੇ, ਕਹਿੰਦੇ ਪੰਜ ਪ੍ਰੇਤ ਨੇ ਕਹਿੰਦੇ ਤੁਹਾਡੇ ਘਰ, ਅਜੇ ਕੀ ਕਰੀਏ? ਕਹਿੰਦੇ ਪੰਜ ਨਾਰੀਅਲ ਤਾਰ ਦਿਓ। ਕਿਸੇ ਨੇ ਅਕਲ ਦਿੱਤੀ, ਵੇਖੋ ਉਹ ਕਮਲਾ ਉਦੂ ਉਹ ਘਰ ਵਾਲੀ ਨੂੰ ਨਾਲ ਲੈ ਕੇ ਕਹਿੰਦੇ ਨਾਰੀਅਲ ਤਾਰਨ ਤੁਰ ਗਿਆ, ਪੰਜ ਤੋ ਤੇਰ ਦਿੱਤੇ, ਗੱਡੀ ਚ ਆ ਕੇ ਬਹਿ ਗਏ, ਇੱਕ ਬੱਚੇ ਨੇ ਮਾਰੀ ਛਾਲ, ਭੱਜ ਕੇ ਗਿਆ ਨਹਿਰ ਚ ਵੜਿਆ, ਉਹਨੇ ਨਾਰੀਅਲ ਕੱਢੇ ਪਲੇਟ ਚ ਸਜਾ ਕੇ ਤੇ ਆ ਗਿਆ, ਕਹਿੰਦਾ ਪੰਜ ਰੁਪਏ ਦੀ ਫਾੜੀ, ਬੱਸ ਚ ਵੇਚਣ ਆ ਗਿਆ। ਉਹ ਜਦੋਂ ਬੱਸ ਚ ਵੇਚਣ ਆਇਆ, ਅੱਗੇ ਬੈਠਾ ਉਹ ਜਿਹਨੇ ਸੁੱਟੇ ਆ, ਉਹ ਕਹਿੰਦਾ ਲਿਆ ਦੇ ਦੇ ਦੋ ਫਾੜੀਆਂ, ਦੋ ਫਾੜੀਆਂ ਲਈਆਂ ਪੰਜ ਪੰਜ ਦੀਆਂ, ਆਪਣੇ ਹੀ ਨਾਰੀਅਲ ਨੇ, ਖਾ ਗਿਆ। ਪਿੱਛੇ ਬੈਠਾ ਸੀ ਮੁੰਡਾ ਇਹਨਾਂ ਦਾ ਪੜ੍ਹਿਆ ਲਿਖਿਆ, ਉਹ ਤੇ ਪਹਿਲਾਂ ਹੀ ਨਹੀਂ ਸੀ ਮੰਨਦਾ, ਕਹਿੰਦਾ ਬਾਪੂ ਪੰਜ ਸੁੱਟ ਕੇ ਆਇਆ, ਦੋ ਫੇਰ ਅੰਦਰ ਵਾੜ ਲਏ, ਇਹ ਪ੍ਰੇਤ ਤੇ ਫੇਰ ਆ ਗਏ ਸਾਡੇ ਅੰਦਰ। ਨਾਰੀਅਲ ਵੇਖੋ ਨਾਰੀਅਲ, ਵੀ ਇਹਦੇ ਨਾਲ ਕਹਿੰਦੇ ਕੀ ਹੋ ਜਾਂਦਾ, ਤੇ ਪਾਗਲਾਂ ਵਾਂਗੂ ਸੁੱਟੀ ਜਾਂਦੀ। ਜੇ ਕਿਸੇ ਨੇ ਕਹਿ ਤਾਂ ਮਾਂ ਦੀ ਦਾਲ ਸੁੱਟਦੇ ਸ਼ਨੀਵਾਰ, ਉਹ ਸੁੱਟ ਦਿੰਦਾ ਨਹਿਰ ਦੇ ਵਿੱਚ, ਜਿੱਦਾਂ ਦੀਆਂ ਅਕਲਾਂ ਦੇਈ ਜਾਂਦੇ ਨੇ, ਜਿੱਦਾਂ ਦੀਆਂ ਗੱਲਾਂ ਕਰਦੇ। ਹਨੂੰਮਾਨ ਦੇ ਪੀਲੇ ਲੱਡੂ ਚੜ੍ਹਾ ਕੇ ਆਓ, ਤੇ ਮਾਫ ਕਰਨਾ ਜੀ, ਕਈ ਸਾਡੇ ਸਿੱਖ ਇਤਿਹਾਸਕ ਸਥਾਨਾਂ ਉੱਤੇ ਲੋਕੀ ਮੰਗਲਵਾਰ ਬਹੁਤ ਪੀਲੇ ਲੱਡੂ ਲੈ ਕੇ ਆਉਂਦੇ ਨੇ, ਵੀ ਚੱਲ ਕਿਹਾ ਨਾ ਵੀ ਚੜ੍ਹਾ ਕੇ ਆਇਓ ਧਾਰਮਿਕ ਸਥਾਨ ਤੇ, ਗੁਰਦੁਆਰੇ ਚੜ੍ਹਾਉਂਦੇ ਨੇ ਤੇ ਖੁਸ਼ ਕਰਦੇ ਨੇ, ਹਨੂੰਮਾਨ ਨੂੰ ਚੜ੍ਹਾਉਂਦੇ ਨੇ ਗੁਰਦੁਆਰੇ, ਹਨੂੰਮਾਨ ਜੀ ਨੂੰ ਖੁਸ਼ ਕਰਦੇ ਨੇ। ਵੇਖੋ ਸਿਸਟਮ ਕਿੱਦਾਂ ਦਾ ਸਾਡਾ ਬਣ ਗਿਆ, ਕਦੇ ਨਹੀਂ ਅਸੀਂ ਇੱਦਾਂ ਸੋਚਦੇ ਵੀ ਗੁਰਬਾਣੀ ਵਿੱਚ ਇਹਦੇ ਬਾਰੇ ਕੀ ਹੈ, ਇਹੋ ਜਿਹੀਆਂ ਗੱਲਾਂ ਨਾਲ ਕੀ ਹੋ ਜਾਂਦਾ। ਪਰ ਤਾਂ ਕਰਕੇ ਮੈਂ ਬੇਨਤੀ ਕਰਦਾ ਭਾਈ, ਵੀ ਸੰਗਤ ਵਿੱਚ ਆਈਏ ਤੇ ਤਾਂ ਅਸਰ ਹੋਵੇ। ਸਿੱਖ ਦੇ ਘਰ ਦੀ ਰਸੋਈ ਗੁਰੂ ਦਾ ਲੰਗਰ ਹੁੰਦਾ, ਭਾਈ ਤਾਰੂ ਸਿੰਘ ਨੇ ਲਾਇਆ ਹੋਇਆ। ਹੁਣ ਇਹਦਾ ਸਤਿਕਾਰ ਸਾਰੇ ਕਰਦੇ ਨੇ, ਜਿਹੜੇ ਬੰਦੇ ਨੇ ਵੇਖੋ ਜੀ ਸੇਵਾ ਕਰਨੀ ਹੈ ਉਹਦਾ ਸਤਿਕਾਰ ਹੋਣਾ ਸੁਭਾਵਿਕ ਗੱਲ ਹੁੰਦੀ। ਜਿਹਨੇ ਸੇਵਾ ਨਹੀਂ ਕਰਨੀ, ਸੇਵਾ ਕਰੇਗਾ ਭੱਜ ਭੱਜ। ਹੁਣ ਇੱਥੇ ਭੱਜ ਭੱਜ ਜਿਹੜਾ ਸੇਵਾ ਕਰਦਾ, ਲੋਕੀ ਕਰਦੇ ਹੀ ਨੇ, ਲੋਕੀ ਬੜੀ ਬੱਲੇ ਬੱਲੇ ਕਰਦੇ ਆ। ਹਰ ਭਗਤ ਨਰੰਜਣੀਏ ਨੇ ਜ਼ਕਰੀਆ ਖਾਨ ਕੋਲ ਸ਼ਿਕਾਇਤ ਕੀਤੀ, ਕਹਿੰਦਾ ਲਾਹੌਰ ਦੀਆਂ ਕੰਧਾਂ ਦੇ ਨਾਲ ਨੇੜੇ ਪਿੰਡ ਪੂਲਾ, ਪੂਲੇ ਚ ਰਹਿਣ ਵਾਲਾ ਤਾਰੂ ਸਿੰਘ ਤੁਹਾਡੀਆਂ ਜੜ੍ਹਾਂ ਵੱਢਦਾ ਹੈ। ਪੱਟੀ ਦੇ ਰਹਿਣ ਵਾਲਾ ਇੱਕ ਹਾਕਮ ਹੈ, ਫੌਜਦਾਰ ਹੈ, ਚੌਧਰੀ ਕਹਿ ਲਓ, ਉਹਨੇ ਇੱਕ ਗਰੀਬ ਮਾਛੀ ਦੀ ਲੜਕੀ ਨੂੰ ਜ਼ਬਰਦਸਤੀ ਉਠਾ ਕੇ ਲੈ ਗਿਆ। ਕਹਿੰਦਾ ਮੈਂ ਤੇਰੇ ਨਾਲ ਨਿਕਾਹ ਕਰਾਉਣਾ ਹੈ। ਬੱਚੀ ਕਹਿੰਦੀ ਮੈਂ ਨਹੀਂ ਮੰਨ, ਉਹ ਨਹੀਂ ਮੰਨਦੀ। ਉਹ ਬੜਾ ਦੁਖੀ, ਉਹਦਾ ਪਿਓ, ਇਹਦੀ ਉਮਰ 60 ਸਾਲ ਦੀ, ਲੜਕੀ 18 ਸਾਲ ਦੀ, ਉਹ ਮੰਨੇ ਨਾ। ਉਹ ਬੜੇ ਤਰਲੇ ਕੀਤੇ, ਜ਼ਕਰੀਆ ਖਾਨ ਕੋਲ ਵੀ ਗਿਆ, ਕਿਸੇ ਨੇ ਸੁਣਵਾਈ ਨਾ ਕਿਤੇ ਹੋਈ। ਬੀਬੀ ਕਹਿਣ ਲੱਗੀ ਬਾਪੂ ਜਿਹਦਾ ਕੋਈ ਨਾ ਨਾ ਬਣੇ, ਸਿੰਘ ਬਣਦੇ ਨੇ, ਖਾਲਸਾ ਬਣਦਾ। ਭਾਈ ਤਾਰੂ ਸਿੰਘ ਕੋਲ ਜਾਈ, ਉਹ ਮਦਦ ਕਰਨਗੇ। ਉਹ ਗਰੀਬ ਬੰਦਾ ਚਲਿਆ ਗਿਆ ਭਾਈ ਤਾਰੂ ਸਿੰਘ ਕੋਲ। ਭਾਈ ਤਾਰੂ ਸਿੰਘ ਜੀ, ਕਿਰਪਾ ਕਰੋ, ਮੇਰੀ ਬੱਚੀ ਏਦਾਂ ਜ਼ਬਰਦਸਤੀ ਉਠਾ ਕੇ ਲੈ ਗਿਆ, ਤੇ ਤੁਸੀਂ ਮੇਰੀ ਮਦਦ ਕਰੋ। ਭਾਈ ਤਾਰੂ ਸਿੰਘ ਕਹਿੰਦੇ ਆ ਜਾ ਬਾਬਾ, ਮੈਂ ਪ੍ਰਸ਼ਾਦਾ ਛਕਾਉਣ ਚੱਲਿਆ, ਜੰਗਲ 'ਚ ਸਿੰਘ ਰਹਿੰਦੇ ਨੇ, ਬੇਨਤੀ ਕਰ ਲਾਂਗੇ। ਗਏ ਸਿੰਘ, ਕਹਿੰਦੇ ਚੱਲ ਨਾਲ ਬਹਿ ਜਾ ਘੋੜੇ ਤੇ, ਬਹਾ ਲਿਆ। ਪੱਟੀ ਦਾ ਚੌਧਰੀ ਅੱਗੇ ਆਇਆ, ਫੌਜਦਾਰ ਆਇਆ, ਪੰਜ ਸੱਤ ਆਏ, ਸਭ ਝਟਕਾ ਤੇ ਲੜਕੀ ਨੂੰ ਜੇਲ੍ਹ ਖਾਨੇ 'ਚੋਂ ਕੱਢਿਆ, ਉਹਦਾ ਨਿਕਾਹ ਕਰਕੇ ਉਹਦੇ ਸਹੁਰੇ ਘਰ ਛੱਡ ਕੇ ਆਇਆ ਭਾਈ ਤਾਰੂ ਸਿੰਘ। ਸਿੰਘਾਂ ਦੇ ਨਾਲ ਜਾ, ਇਦਾਂ ਦੇ ਕੰਮ ਕਰਦਾ ਸੀ ਚੰਗੇ, ਪਰ ਇਹੋ ਜਿਹੇ ਕੰਮ ਚੰਗੇ ਨਹੀਂ ਸੀ ਲੱਗਦੇ ਸਰਕਾਰਾਂ ਨੂੰ, ਉਸ ਵੇਲੇ ਦੀਆਂ ਸਰਕਾਰਾਂ ਨੂੰ ਇਹੋ ਜਿਹੇ ਕੰਮ ਨਹੀਂ ਸੀ ਚੰਗੇ ਲੱਗਦੇ। ਸ਼ਿਕਾਇਤ ਕੀਤੀ, ਕਹਿੰਦੇ ਤੁਹਾਡੇ ਨੇੜੇ ਰਹਿੰਦਾ ਹੈ, ਦੇਸ਼ ਧਰੋਹੀ ਹੈ, ਇਹ ਧਰੋਹ ਕਮਾਉਂਦਾ ਹੈ, ਗਦਾਰ ਹੈ, ਇਹਨੂੰ ਸਜ਼ਾ ਦਿਓ। ਭਾਈ ਤਾਰੂ ਸਿੰਘ ਦੀ ਸ਼ਿਕਾਇਤ ਲੱਗ ਗਈ, 500 ਸਿਪਾਹੀ ਨਾਲ ਫੌਜਦਾਰ ਭੇਜਿਆ, ਫੌਜ ਭੇਜੀ ਲਿਆਓ ਫੜ ਕੇ। ਭਾਈ ਤਾਰੂ ਸਿੰਘ ਨੂੰ ਜਦੋਂ ਪਿੰਡ 'ਚ ਲੈਣ ਆਏ, ਵੱਡਾ ਸਾਰਾ ਬੋੜ ਦਾ ਦਰਖਤ ਹੈ, ਉਹਦੇ ਥੱਲੇ ਸਾਰਾ ਪਿੰਡ ਸੱਦ ਲਿਆ, ਪੰਚਾਇਤ ਕਹਿ ਲਓ, ਸੱਦ ਲਈ, ਸਾਰੇ ਆ ਗਏ। ਕਹਿੰਦੇ ਤੁਹਾਡੇ ਪਿੰਡ ਵਿੱਚ ਇਹ ਬੰਦਾ ਰਹਿੰਦਾ, ਤੁਸੀਂ ਦੱਸਿਆ ਕਿਉਂ ਨਹੀਂ? ਕਹਿੰਦੇ ਜੀ ਇਹ ਤੇ ਸਾਧ ਹੈ, ਗੁਰਮੁਖ ਹੈ, ਤੁਹਾਨੂੰ ਗਲਤ ਰਿਪੋਰਟ ਦਿੱਤੀ ਹੈ ਕਿਸੇ ਨੇ, ਸ਼ਿਕਾਇਤ ਹੀ ਗਲਤ ਕੀਤੀ ਹੈ, ਤੇ ਬੰਦਾ ਹੀ ਬੜਾ ਚੰਗਾ ਹੈ, ਇਹ ਕਿਸੇ ਨਾਲ ਵੈਰ ਕਰਦਾ ਹੀ ਨਹੀਂ। ਉਹ ਕਹਿੰਦੇ ਗਲਤ ਨਹੀਂ, ਸੱਚ ਹੈ। ਉਸ ਵੇਲੇ ਫਿਰ ਭਾਈ ਤਾਰੂ ਸਿੰਘ ਖੇਤ 'ਚ ਕੰਮ ਕਰਦਾ, ਇੱਕ ਬੱਚੇ ਨੇ ਸਾਰੀ ਗੱਲ ਸੁਣੀ, ਉਹ ਭੱਜਿਆ। ਭਾਈ ਤਾਰੂ ਸਿੰਘ ਨੂੰ ਜਾ ਕੇ ਆਖਣ ਲੱਗਾ, ਭਾਈ ਸਾਹਿਬ ਛੇਤੀ ਭੱਜ ਜਾਓ, ਪਿੰਡ ਵਿੱਚ ਤੁਹਾਨੂੰ ਫੜਨ ਵਾਲੇ ਆਏ ਨੇ, ਜਿਹੜਾ ਅੱਜ ਤੱਕ ਲਾਹੌਰ ਗਿਆ ਮੁੜ ਕੇ ਨਹੀਂ ਆਇਆ। ਭਾਈ ਤਾਰੂ ਸਿੰਘ ਕਹਿਣ ਲੱਗੇ, ਸਾਰੇ ਪਿੰਡ ਨੂੰ ਬਿਪਤਾ 'ਚ ਪਾ ਕੇ ਮੈਂ ਭੱਜ ਜਾਵਾਂ, ਮੈਂ ਕਾਹਦਾ ਸੂਰਮਾ ਫਿਰ ਪਿੰਡ ਨੂੰ ਬਿਪਤਾ 'ਚ ਪਾ ਦਿਆਂ। ਭਾਈ ਤਾਰੂ ਸਿੰਘ ਉਸ ਵੇਲੇ ਕਹਿਣ ਲੱਗਾ, ਤੂੰ ਚੱਲ, ਮੈਂ ਆਇਆ ਪਿੰਡ, ਮੈਂ ਨਹੀਂ ਭੱਜਣ ਵਾਲਾ, ਮੈਂ ਪਿੰਡ ਆਵਾਂਗਾ। ਪਿੰਡ ਤੁਰਿਆ ਆਵੇ, ਰਾਹ ਵਿੱਚ ਸਿਪਾਹੀ ਮਿਲੇ, ਛੇਤੀ ਛੇਤੀ ਬੰਨਣ ਲੱਗੇ, ਉਹ ਕਹਿੰਦੇ ਟਿਕ ਜਾਓ, ਜੇ ਭੱਜਣ ਵਾਲਾ ਹੁੰਦਾ ਪਹਿਲਾਂ ਹੀ ਭੱਜ ਜਾਂਦਾ, ਚੱਲੋ ਮੈਂ ਆਇਆ। ਪਹੁੰਚ ਗਿਆ, ਏਦਾਂ ਸਾਹਮਣੇ ਖੜ ਗਿਆ ਜਾ ਕੇ, ਧੌੜੀ ਦੀ ਜੁੱਤੀ, ਤੇੜ ਕਸ਼ਹਿਰਾ, ਸਾਦਾ ਜਿਹਾ ਕੁੜਤਾ, ਖੱਦਰ ਦਾ ਪਰਨਾ, 25 ਸਾਲਾਂ ਦੀ ਉਮਰ, ਨੌਜਵਾਨ, ਦਗ ਦਗ ਕਰਦਾ ਚਿਹਰਾ, ਬੜੇ ਸਹਿਜ ਨਾਲ ਆ ਕੇ ਮਿਲਿਆ। ਦੱਸੋ, ਕਹਿੰਦੇ ਤੈਨੂੰ ਲੈਣ ਆਏ ਆ, ਪਰ ਕਹਿੰਦੇ ਲੈ ਤੇ ਜਾਓ, ਪਰ ਪਹਿਲਾਂ ਇਹ ਦੱਸੋ ਵੀ ਇੰਨੇ ਸਿਪਾਹੀ ਆਏ ਹੋ, ਸਵੇਰ ਦਾ ਕੁਝ ਛਕਿਆ ਵੀ ਹੈ? ਪਿੰਡ ਵਾਲਿਆਂ ਨੂੰ ਕਹਿੰਦਾ ਲਿਆਓ, ਭੱਜ ਕੇ ਜਲ ਪਾਣੀ ਛਕਾਈਏ, ਇਹਨਾਂ ਨੂੰ ਪ੍ਰਸ਼ਾਦੇ ਦੀ ਸੇਵਾ ਕਰੀਏ। ਪ੍ਰਸ਼ਾਦਾ ਪਾਣੀ ਛਕਾਇਆ, ਚਲੋ ਸੇਵਾ ਚੱਲ ਰਹੀ ਹੈ। ਭਾਈ ਤਾਰੂ ਸਿੰਘ ਨੂੰ ਕਹਿੰਦੇ ਮਿਲ ਲੈ ਜਿਹਨੂੰ ਮਿਲਣਾ ਹੈ। ਭਾਈ ਤਾਰੂ ਸਿੰਘ ਫਿਰ ਆਪਣੀ ਭੈਣ ਨੂੰ ਮਿਲਦਾ, ਭੈਣ ਜੀ ਚੰਗਾ ਫਿਰ ਮੈਂ ਚੱਲਿਆ। ਭੈਣ ਕਹਿਣ ਲੱਗੀ ਵੀਰਾ, ਬੜੇ ਗਏ ਨੇ ਲਾਹੌਰ, ਬਸ ਇਹੀ ਸੁਨੇਹਾ ਆਵੇ ਕਿ ਹੱਸ ਹੱਸ ਕੇ ਸ਼ਹੀਦੀਆਂ ਪ੍ਰਾਪਤ ਕਰ ਗਿਆ, ਕੋਈ ਇਹ ਨਾ ਕਹਿ ਦੇ ਤੇਰਾ ਭਰਾ ਡੋਲ ਗਿਆ। ਫਿਰ ਮਾਂ ਨੂੰ ਮਿਲਿਆ, ਜਦੋਂ ਮਾਂ ਨੂੰ ਮਿਲਿਆ ਕਹਿੰਦਾ ਮਾਂ ਮੈਨੂੰ ਅਸੀਸ ਦੇ, ਤੇ ਮਾਂ ਆਖਣ ਲੱਗੀ ਪੁੱਤਰਾ ਤੇਰਾ ਨਾਮ ਹੈ ਤਾਰੂ ਰੱਖਿਆ, ਤਾਰੂ ਸਿੰਘ, ਜ਼ੁਲਮ ਦੇ ਦਰਿਆ ਨੂੰ ਤੈਰ ਕੇ ਲੰਘ ਜੀ, ਡੁੱਬ ਨਾ ਜਾਈ ਵਿੱਚ। ਵੇਖਿਓ ਬਹੁਤ ਜ਼ੁਲਮ ਹੋਏਗਾ, ਤੈਰ ਕੇ ਲੰਘ ਜਾਈ, ਤੈਰ ਕੇ। ਧੰਨ ਹੈ ਮਾਂ ਇਦਾਂ ਦੀ ਸਿੱਖਿਆ ਦੇਣ ਵਾਲੀ। ਮਾਵਾਂ ਤੋਂ ਪਰਿਵਾਰ ਤੋਂ ਇਹ ਗੁਣ ਅੱਗੇ ਫਿਰ ਬੱਚਿਆਂ ਵਿੱਚ ਜਾਂਦੇ ਨੇ। ਇੱਥੇ ਤੇ ਬੱਚਿਆਂ ਨੇ ਕਦੀ ਕਦੀ ਆਉਣਾ, ਤੁਹਾਨੂੰ ਰੋਜ਼ ਵੇਖਣਾ ਬੱਚਿਆਂ ਨੇ, ਤੁਹਾਡਿਆਂ ਨਿਆਣਿਆਂ ਨੇ ਤੁਹਾਨੂੰ ਰੋਜ਼ ਵੇਖਣਾ ਵੀ ਇਹ ਕੀ ਕਰਦਾ ਹੈ। ਝੂਠ ਤੇ ਨਹੀਂ ਬੋਲਦਾ, ਨਿਤਨੇਮ ਕਰਦਾ, ਬਾਣੀ ਪੜ੍ਹਦਾ, ਕਿੰਨੇ ਵਜੇ ਉੱਠਦਾ, ਇਹਦਾ ਅਸਰ ਅੱਗੇ ਬੱਚਿਆਂ ਤੇ ਬਹੁਤ ਪੈਂਦਾ। ਹਰ ਵੇਲੇ ਤੁਸੀਂ ਆਪਣੇ ਨਿਆਣਿਆਂ ਨੂੰ ਇਦਾਂ ਦੀ ਸਿੱਖਿਆ ਦਿਓ। ਤੇ ਮੈਂ ਇਹ ਵੀ ਬੇਨਤੀ ਬਹੁਤ ਵਾਰ ਕਰਦਾ ਹੁੰਦਾ ਕਿ ਬੇਬੇ ਬਾਪੂ ਬਜ਼ੁਰਗ ਜਿਹੜੇ ਹੁੰਦੇ ਨੇ, ਇਹ ਬੱਚਿਆਂ ਦੇ ਧਾਰਮਿਕ ਟੀਚਰ ਬਣੋ। ਬਜ਼ੁਰਗ ਬੱਚਿਆਂ ਦੇ ਧਾਰਮਿਕ ਟੀਚਰ ਨੇ, ਦਾਦਾ ਦਾਦੀ ਬੱਚਿਆਂ ਦੇ ਟੀਚਰ ਨੇ, ਦਾਦਾ ਵੀ ਤੇ ਦਾਦੀ ਵੀ ਧਾਰਮਿਕ ਟੀਚਰ ਬੱਚਿਆਂ ਦੇ ਹੁੰਦੇ ਨੇ। ਉਹ ਚੰਗੀ ਸਿੱਖਿਆ ਦਿਓ। ਕਈ ਵਾਰੀ ਪਿਓ ਦਾ ਮਾਂ ਦਾ ਇੰਨਾ ਅਸਰ ਨਹੀਂ ਹੁੰਦਾ ਬੱਚੇ ਨਿਆਣਿਆਂ ਤੇ ਜਿੰਨਾ ਦਾਦੇ ਦਾ ਜਾਂ ਦਾਦੀ ਦਾ। ਮੈਂ ਆਪਣੀ ਗੱਲ ਕਰਦਾ, ਮੈਂ ਬਹੁਤ ਵਾਰ ਇਹ ਬੇਨਤੀ ਸੰਗਤ ਵਿੱਚ ਕੀਤੀ ਹੈ ਕਿ ਸਾਡੇ ਪਰਿਵਾਰ ਵਿੱਚ ਕੋਈ ਨਹੀਂ ਸੀ ਜੁੜਿਆ, ਮੇਰੀ ਦਾਦੀ ਗੁਰਦੁਆਰੇ ਜਾਂਦੀ ਹੁੰਦੀ ਸੀ, ਉਹਨੇ ਅੰਮ੍ਰਿਤ ਛਕਿਆ ਸੀ, ਤੇ ਵੇਖ ਕੇ ਮੇਰਾ ਵੀ ਦਿਲ ਕਰਦਾ ਹੁੰਦਾ ਸੀ ਵੀ ਚੱਲੀਏ ਆਪਾਂ ਵੀ। ਇੱਥੋਂ ਮਹਾਂਪੁਰਖ ਜਾਂਦੇ ਸੀ ਆ, ਭਿੱਖੀ ਤੁਹਾਡੇ ਨੇੜੇ ਆ, ਸਿੱਧ ਸਰ ਭਿੱਖੀ ਬਿਲਕੁਲ ਨਾਲ। ਇੱਥੋਂ ਇਹ ਇੱਥੇ ਦਸਵੀਂ ਦਾ ਪ੍ਰੋਗਰਾਮ ਹੁੰਦਾ ਸੀ ਸਾਡੇ, ਸੰਗਰਾਮ ਦਾ ਹੁੰਦਾ ਸੀ, ਉੱਥੇ ਆਏ ਮਹੀਨੇ ਇੱਥੋਂ ਰਾੜਾ ਸਾਹਿਬ ਤੋਂ ਜਥਾ ਜਾਂਦਾ ਸੀ, ਮਹਾਂਪੁਰਸ਼ ਜਾਂਦੇ ਸੀ ਸਾਡੇ ਬਿਲਕੁਲ ਨੇੜੇ। ਸਾਡੇ ਇਲਾਕੇ ਵਿੱਚ ਜੇ ਉੱਥੋਂ ਦੇ ਜਿੰਨੇ ਨੇੜੇ ਨੇੜੇ ਦੇ 150 ਪਿੰਡਾਂ 'ਚ ਪੁੱਛੋ ਵੀ ਤੂੰ ਅੰਮ੍ਰਿਤ ਕਿੱਥੋਂ ਛਕਿਆ, ਇਹ ਬਹੁਤੇ ਅੰਮ੍ਰਿਤਧਾਰੀ ਉਦੋਂ ਬਣੇ ਉਸ ਵੇਲੇ ਜਦੋਂ ਮਹਾਂਪੁਰਖ ਜਾਂਦੇ ਸੀ, ਅੰਮ੍ਰਿਤ ਸੰਚਾਰ ਹੁੰਦਾ ਸੀ, ਹਰ ਸੰਗਰਾਮ ਤੇ ਜਾਂਦੇ ਸੀ ਦੀਵਾਨ ਸੁਣਨ ਵੀ ਜਾਣਾ ਹੀ ਜਾਣਾ। ਏਦਾਂ ਹੀ ਲਗਨ ਲੱਗਦੀ ਹੈ ਹੌਲੀ ਹੌਲੀ। ਕਦੇ ਮਾਸਟਰਾਂ ਤੋਂ ਝਿੜਕਾਂ ਨਹੀਂ ਸੀ ਖਾਂਦੇ, ਪਰ ਸੰਗਰਾਂਦ ਵਾਲੇ ਦਿਨ ਜ਼ਰੂਰ ਝਿੜਕਾਂ ਪੈਂਦੀਆਂ ਸੀ, ਕਿਉਂਕਿ ਜਾਣਾ ਹੀ ਹੁੰਦਾ ਸੀ ਦੀਵਾਨ ਸੁਣ। ਪੱਚਾ ਭੱਜ ਕੇ ਚਲੇ ਜਾਂਦੇ ਸੀ ਨਿੱਕੇ ਨਿੱਕੇ ਬੱਚੇ, ਜਿੱਦਾਂ ਜਾਂਦੇ ਬਹੁਤ ਦੀਵਾਨ ਸੁਣੇ। ਸੋ ਇਸ ਕਰਕੇ ਬੱਚਿਆਂ ਦੇ ਜਿਹੜੇ ਮਾਤਾ ਪਿਤਾ ਨਾਲੋਂ ਵੀ ਦਾਦਾ ਦਾਦੀ ਦਾ ਅਸਰ ਬੱਚੇ ਨੇ ਜ਼ਿਆਦਾ ਦਾਦੇ ਦਾਦੀ ਕੋਲ ਰਹਿਣਾ ਹੁੰਦਾ, ਤੇ ਦਾਦੇ ਦਾ ਦਾਦੀ ਦਾ ਫਰਜ਼ ਬਣਦਾ ਹੈ। ਬੱਚਿਆਂ ਦੇ ਧਾਰਮਿਕ ਟੀਚਰ ਬਣੋ, ਚੰਗੀ ਸਿੱਖਿਆ ਦੇ, ਦਾਦੇ ਦਾਦੀ ਦਾ ਅਸਰ ਹੁੰਦਾ। ਮਾਂ ਕਹਿਣ ਲੱਗੀ ਪੁੱਤਰਾ ਤਾਰੂ ਤੇਰਾ ਨਾਂ ਰੱਖਿਆ, ਵੇਖੀ ਕਿਤੇ ਡੋਲ ਨਾ ਜਾਈ। ਧੰਨ ਹੈ ਮਾਂ ਜਿਹਨੇ ਇਦਾਂ ਦੀ ਸਿੱਖਿਆ ਦਿੱਤੀ। ਪੜ੍ਹਦੇ ਹਾਂ ਨਾ ਆਪਾਂ ਕਈ ਵਾਰ ਮਹਾਂਪੁਰਸ਼ਾਂ ਤੋਂ ਸੁਣਦੇ ਹੀ ਰਹੇ ਹੋ ਧਾਰਨਾ।
ਧੰਨ ਧੰਨ ਨੇ ਜਣੇ ਦੀਆਂ ਧੰਨ ਧੰਨ ਨੇ ਜਣੇ ਦੀਆਂ ਬੱਚੇ ਨਾਮ ਜਪਦੇ ਜਣੇ ਦੀਆਂ ਬੱਚੇ ਨਾਮ ਜਪਦੇ ਲਈ ਮਾਰੋ ਫਿਰ ਚੁੱਕਦਾ ਮਾਵਾਂ ਨੂੰ
ਲਾਲ ਧਰਮ ਨਹੀਂ ਵਾਰੇ ਦੁੱਖ ਦੇ ਲਾਲ ਧਰਮ ਨਹੀਂ ਵਾਰ ਫਿਰ ਚੁੱਕਦਾ ਮਾਵਾਂ ਫਿਰ ਚੁੱਕਦਾ ਮਾਵਾਂ ਜਿੰਨਾ ਲਾਲ ਧਰਮ ਨਹੀਂ ਵਾਰ ਫਿਰ ਚੁੱਕਦਾ ਮਾਵਾਂ ਜਿੰਨਾ ਲਾਲ ਧਰਮ ਨਹੀਂ ਵਾਰ ਫਿਰ ਚੁੱਕਦਾ ਮਾਵਾਂ ਜਿੰਨਾ ਲਾਲ ਧਰਮ ਨਹੀਂ ਵਾਰ
ਤਾਰੂ ਬਣ ਕੇ ਵਿਖਾਈ ਹਾਂ ਥਾਪੜਾ ਦੇ ਕੇ ਪੁੱਤਰ ਨੂੰ ਤੋਰਿਆ ਕਹਿੰਦੇ ਸਾਰਾ ਪਿੰਡ ਰੋਇਆ ਸੀ ਜਿੱਦਣ ਤਾਰੂ ਸਿੰਘ ਤੁਰਿਆ ਪਰ ਸਾਡਾ ਹਾਲ ਕਬੀਰ ਸਾਕਤ ਤੇ ਸੂਕਰ ਭਲਾ ਰੱਖ ਆਇਆ ਅੱਛਾ ਗਾਓ ਕਹਿੰਦੇ ਚੰਗਾ ਹੋ ਗਿਆ ਕਹਿੰਦੇ ਮਰ ਗਿਆ ਸਾਕਤ ਸੂਰ ਭਲਾ ਹੈ ਸੂਰ ਦੀ ਵੀ ਕਦਰ ਪੈਂਦੀ ਕਿਉਂ ਕਹਿੰਦੇ ਗੰਦਗੀ ਤੇ ਸਾਫ਼ ਕਰਦਾ ਸੀ ਇਹਦਾ ਕੀ ਫਾਇਦਾ ਸੀ ਕਈ ਵਿਗਾੜੇ ਨੇ ਲੋਕੀ ਅੰਦਰੋਂ ਤੇ ਇੱਦਾਂ ਹੀ ਕਹਿੰਦੇ ਨੇ ਉੱਤੋਂ ਭਾਵੇਂ ਕਹਿਣ ਬੜਾ ਮਾੜਾ ਹੋਇਆ ਮਰ ਗਿਆ ਅੰਦਰੋਂ ਤੇ ਲੋਕੀ ਇੱਦਾਂ ਹੀ ਕਹਿੰਦੇ ਲੈ ਗਿਆ ਮਗਰੋਂ ਬਹੁਤ ਜਾਨ ਔਖੀ ਕੀਤੀ ਸੀ ਇਹਨੇ ਕਿੰਨਿਆਂ ਨਿਆਣਿਆਂ ਨੂੰ ਵਿਗਾੜਿਆ ਕਿੰਨਿਆਂ ਦਾ ਜੀਵਨ ਵਿਗਾੜਿਆ ਅੰਦਰੋਂ ਇਹੀ ਕਹਿੰਦੇ ਨੇ ਲੋਕ ਪਰ ਕਈਆਂ ਨੂੰ ਲੋਕੀ ਮਨੋਂ ਯਾਦ ਕਰਦੇ ਨੇ ਮਨੋਂ ਅੰਦਰੋਂ ਯਾਦ ਕਰਦੇ ਨੇ ਜਿਨ੍ਹਾਂ ਨੇ ਸਫਾਈ ਕੀਤੀ ਹੈ ਇਸ ਕਰਕੇ ਸਾਰਾ ਪਿੰਡ ਖੜਾ ਹੈ ਜਦੋਂ ਭਾਈ ਤਾਰੂ ਸਿੰਘ ਤੁਰਿਆ ਸਾਹਮਣੇ ਗਿਆ ਕਚਹਿਰੀ ਦੇ ਵਿੱਚ ਜ਼ਕਰੀਆ ਖਾਨ ਦੀ ਕਚਹਿਰੀ ਲੱਗੀ ਕਹਿੰਦੇ ਭਾਈ ਤੇਰੀਆਂ ਸਾਰੀਆਂ ਰਿਪੋਰਟਾਂ ਆ ਗਈਆਂ ਤੂੰ ਪੱਟੀ ਦੇ ਫੌਜਦਾਰ ਨੂੰ ਮਰਵਾਇਆ ਨਾਲ ਗਿਆ ਤੂੰ ਤੂੰ ਝੂਠ ਨਹੀਂ ਬੋਲ ਸਕਦਾ ਸਾਰੇ ਗਵਾਹ ਸਾਡੇ ਕੋਲ ਨੇ ਭਾਈ ਤਾਰੂ ਸਿੰਘ ਕਹਿੰਦਾ ਗਵਾਹਾਂ ਦੀ ਲੋੜ ਤੇ ਝੂਠਿਆਂ ਨੂੰ ਪੈਂਦੀ ਹੈ ਸਾਨੂੰ ਕੋਈ ਲੋੜ ਨਹੀਂ ਜੋ ਪੁੱਛਣਾ ਪੁੱਛ ਲਾ ਮੈਂ ਸੱਚ ਸੱਚ ਦੱਸਾਂਗਾ ਝੂਠ ਬੋਲਣਾ ਸਾਨੂੰ ਸਾਡੇ ਗੁਰੂ ਨੇ ਸਿਖਾਇਆ ਹੀ ਨਹੀਂ ਸਾਡਾ ਫੈਸ਼ਨ ਬਣਿਆ ਪਿਆ ਝੂਠ ਕੰਧ ਦੇ ਨਾਲ ਖੜਾ ਹੁੰਦਾ ਕਿੱਥੇ ਹੈ ਰਾੜਾ ਸਾਹਿਬ ਆਵੇਂ ਤੇ ਲੁਧਿਆਣੇ ਫਿਰ ਤਾਂ ਖੜਾ ਬਾਹਰ ਹੁੰਦਾ ਕੰਧ ਨਾਲ ਜਿਵੇਂ ਸੁਭਾਅ ਜਿਹਾ ਹੀ ਬਣ ਗਿਆ ਝੂਠ ਦਾ ਆਮ ਜੀ ਗੱਲ ਹੈ ਝੂਠ ਬੋਲਣਾ ਨਾ ਹੁਣ ਆਮ ਜੀ ਗੱਲ ਹੀ ਬਣ ਗਈ ਪਰ ਗੁਰੂ ਦੇ ਸਿੱਖ ਜਿਹੜੇ ਨੇ ਉਹ ਸੱਚ ਤੇ ਪਹਿਰਾ ਦਿੰਦੇ ਸੀ ਹਮੇਸ਼ਾ ਵੇਖੋ ਨਾ ਸੱਚ ਬੋਲਣਾ ਸੱਚ ਸਮਝਣਾ ਸੱਚੇ ਬਣਨਾ ਇਹ ਹੈ ਨਾਮ ਮਿਲ ਗਿਆ ਜੀਵ ਤੋਂ ਕਰੀ ਜਾ ਵਾਹਿਗੁਰੂ 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 ਉਦਾਂ ਝੂਠ ਬੋਲੀ ਚੱਲ ਪੜਦੇ ਪਾਈ ਚੱਲ ਫਿਰ ਕਾਹਦਾ ਨਾਮ ਮਿਲਿਆ ਨਾਮ ਤੇ ਹੈ ਹੀ ਸੱਚ ਸੱਚ ਨਾ ਜ਼ਿੰਦਗੀ ਜਾਵੇ ਇਹਦਾ ਮਤਲਬ ਪਖੰਡੀ ਹੈ ਨਾਮ ਕਿੱਥੇ ਨਾਮ ਦਾ ਆਉਣਾ ਸੱਚ ਦਾ ਆਉਣਾ ਹੈ ਨਾਮ ਆ ਗਿਆ ਜ਼ਿੰਦਗੀ 'ਚ ਬੰਦਾ ਸੱਚਾ ਹੈ ਅੰਦਰੋਂ ਬਾਹਰੋਂ ਝੂਠ ਨਹੀਂ ਬਸ ਨਾ ਘਰ ਵਾਲੀ ਤੋਂ ਕੋਈ ਪੜਦਾ ਰੱਖਦਾ ਸੱਚ ਦੱਸਦਾ ਵੀ ਆ ਇਹੋ ਜਿਹਾ ਕੰਮ ਹੀ ਨਹੀਂ ਕਰਦਾ ਪੜਦੇ ਰੱਖਣੇ ਪੈਣ ਉਹਦਾ ਕਹਿੰਦੇ ਨਾਮ ਜਪਦਾ ਪੜਦੇ ਰੱਖਦਾ ਚੋਰੀਆਂ ਰੱਖਦਾ ਫਿਰ ਨਾਮ ਕਾਹਦਾ ਮਿਲਿਆ ਨਾਮ ਆ ਜਾਣਾ ਸੱਚ ਆ ਜਾਣਾ ਹੈ ਪਰਮਾਤਮਾ ਦਾ ਆ ਜਾਣਾ ਸੱਚ ਦਾ ਆ ਜਾਣਾ ਹੁੰਦਾ ਹੈ ਜਿਹੜਾ ਸੱਚਾ ਨਹੀਂ ਬਣ ਸਕਿਆ ਉਹ ਭਾਵੇਂ ਜਿੰਨੀਆਂ ਮਰਜ਼ੀ ਮਾਲਾਂ ਫੇਰਦਾ ਰਵੇ ਜਿੰਨਾ ਮਰਜ਼ੀ ਪਾਠ ਕਰਦਾ ਰਵੇ ਉਹ ਕੱਖ ਨਹੀਂ ਖੱਟਿਆ ਉਹਨੇ ਨਾਮ ਉਹਨੂੰ ਹੀ ਮਿਲਿਆ ਜਿਹੜਾ ਸੱਚਾ ਹੋ ਗਿਆ ਅੰਦਰੋਂ ਬਾਹਰ ਇਸ ਕਰਕੇ ਉਹ ਕਹਿੰਦਾ ਤੂੰ ਪੁੱਛ ਕੀ ਪੁੱਛਣਾ ਮੈਂ ਝੂਠ ਬੋਲਣਾ ਹੀ ਨਹੀਂ ਸਾਨੂੰ ਬੋਲਣਾ ਸਿਖਾਇਆ ਹੀ ਉਹਨੇ ਫਿਰ ਇੱਦਾਂ ਉਸ ਵੇਲੇ ਆਖਿਆ ਵੀ ਤੂੰ ਆਹ ਕੀਤਾ ਪੱਟੀ ਦਾ ਇੱਦਾਂ ਫੌਜਦਾਰ ਮਰਵਾਇਆ ਕਹਿੰਦੇ ਓਏ ਤੂੰ ਵਾੜ ਖੇਤ ਨੂੰ ਖਾਣ ਲੱਗ ਪਵੇ ਫਿਰ ਕੀ ਕਰੀਏ ਕੀ ਤੇਰੇ ਰਾਖੇ ਬਣਾਏ ਨੇ ਇਹੀ ਜਨਤਾ ਨੂੰ ਤੰਗ ਕਰਦੇ ਨੇ ਸੁਣਵਾਈ ਉਹਦੇ ਪਿਓ ਦੀ ਲੜਕੀ ਦੇ ਪਿਓ ਦੀ ਕਿਤੇ ਨਹੀਂ ਸੀ ਹੋਈ ਉਹ ਸਾਡੇ ਕੋਲ ਆ ਗਏ ਫਿਰ ਗੁਰੂ ਕੋਲ ਆਇਆ ਜਿਹੜਾ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਜਿਹੜਾ ਆਈ ਗਿਆ ਚੱਲ ਕੇ ਉਹਦੀ ਹੈਲਪ ਕਰਨੀ ਉਹਦੀ ਮਦਦ ਕਰਨੀ ਜਦੋਂ ਇੰਨੀ ਗੱਲ ਧਿਆਨ ਨਾਲ ਸੁਣੀ ਉਸ ਵੇਲੇ ਆਖਿਆ ਵੀ ਚਲੋ ਕੋਈ ਨੀ ਛੱਡ ਪਰੇ ਠੀਕ ਹੈ ਜੋ ਹੋ ਗਿਆ ਤੈਨੂੰ ਮਾਫ ਕਰ ਦਿੰਦੇ ਹਾਂ ਅੱਛਾ ਕਿਵੇਂ ਬਸ ਇੱਕ ਮਾੜੀ ਦੀ ਸ਼ਰਤ ਮੰਨ ਲੈ ਕੀ ਕਹਿੰਦੇ ਇਸਲਾਮ ਧਰਮ ਕਬੂਲ ਕਰ ਲੈ ਉਸ ਵੇਲੇ ਆਖਿਆ ਕਹਿੰਦੇ ਤੇਰੇ ਲਈ ਇਸਲਾਮ ਚੰਗਾ ਹੈ ਸਾਡੇ ਲਈ ਸਿੱਖੀ ਚੰਗੀ ਹੈ ਤੈਨੂੰ ਮਾੜਾ ਤੇ ਨਹੀਂ ਕਹਿੰਦੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਹਾਦਰ ਸ਼ਾਹ ਨੇ ਸਵਾਲ ਕੀਤਾ ਸੀ ਬਾਦਸ਼ਾਹ ਨੇ ਕਹਿੰਦਾ ਦੱਸੋ ਜੀ ਧਰਮ ਹਮਾਰਾ ਖੂਬ ਕਿ ਤੁਮਾਰਾ ਖੂਬ ਗੁਰੂ ਸਾਹਿਬ ਕਹਿੰਦੇ ਤੁਮਾਰੇ ਲਈ ਤੁਮਾਰਾ ਖੂਬ ਹਮਾਰੇ ਲਈ ਹਮਾਰਾ ਖੂਬ ਏਦਾਂ ਕਿਹਾ ਸੀ ਕਲਗੀਧਰ ਜੀ ਨੇ ਕਹਿੰਦੇ ਤੂੰ ਆਪਣੇ ਧਰਮ ਦੇ ਅਸੂਲਾਂ ਤੇ ਚੱਲ ਸਾਨੂੰ ਸਾਡਿਆਂ ਤੇ ਚੱਲਣ ਦੇ ਸਾਡੇ 'ਚ ਏਕਤਾ ਤੇ ਹੈ ਪਰ ਇਕਮਿਕਤਾ ਨਹੀਂ ਆਖੋ ਸਤਨਾਮ ਫਿਰ ਸੁਣੋ ਏਕਤਾ ਤੇ ਹੈ ਇਕਮਿਕਤਾ ਨਹੀਂ ਏਕਤਾ ਤੇ ਚਾਹੁੰਦੇ ਹੀ ਆਪਾਂ ਸਾਰੇ ਵੀ ਏਕਤਾ ਹੋਣੀ ਚਾਹੀਦੀ ਪਰ ਜੇ ਕਹੋ ਵੀ ਵਿੱਚ ਰਲ ਜਾਈਏ ਇਹ ਕਦੇ ਸਾਡੇ 'ਚ ਹੋ ਨਹੀਂ ਸਕਦਾ ਸਿੱਖ ਵੱਖਰੀ ਕੌਮ ਹੈ ਵੱਖਰੀ ਕੌਮ ਸੀ ਵੱਖਰੀ ਕੌਮ ਹੈ ਤੇ ਵੱਖਰੀ ਕੌਮ ਰਵੇਗੀ ਵੱਖਰੀ ਕੌਮ ਕਿਉਂ ਸੁਣਿਓ ਵੱਖਰੀ ਕੌਮ ਕਿਉਂ ਆ ਵੱਖਰੇ ਵਿਚਾਰ ਸਾਡੇ ਕੋਲ ਨੇ ਭਾਵ ਕੇ ਆਪਾਂ ਵੱਖਰੇ ਨਹੀਂ ਬਾਹਰੋਂ ਵੱਖਰੇ ਕਹਿੰਦਾ ਆ ਦਾੜੀ ਰੱਖੀ ਕੇਸ ਰੱਖੇ ਦਸਤਾਰ ਬੰਨੀ ਹੈ ਇਹਦੇ ਸਰਸੇ ਵਾਲਾ ਵੀ ਕਰੀ ਫਿਰਦਾ ਉਹ ਗੱਲ ਵੱਖ ਹੈ ਵੀ ਹੁਣ ਚੁੰਡੇ ਜੇ ਕਰਾਈ ਫਿਰਦਾ ਸਿਰ ਤੇ ਉਹ ਵੱਖਰਾ ਚੈਪਟਰ ਹੈ ਪਰ ਪੱਗ ਤੇ ਉਹ ਵੀ ਬੰਨ ਲੈਂਦਾ ਸੀ ਹੈਂਜੀ ਸਾਰੇ ਬੰਨਦੇ ਨੇ ਪੱਗਾਂ ਦੇ ਜਿਹੜਾ ਪਨਿਹਾਰੇ ਵਾਲਾ ਸੀ ਇਹ ਵੀ ਬੰਨਦਾ ਸੀ ਪੱਗਾਂ ਦੀ ਗੱਲ ਨਹੀਂ ਸੁਣੋ ਸਿੱਖ ਆ ਪਹਿਰਾਵੇ ਦਾ ਨਾਂ ਇਹਦਾ ਇਦਾਂ ਦੇ ਬੜੇ ਲੋਕ ਨੇ ਸਿੱਖ ਕੌਣ ਹੈ ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਜਿਹਦਾ ਮਨ ਗੁਰੂ ਦੇ ਗਿਆਨ ਦੇ ਨੇੜੇ ਜਾਵੇ ਉਹ ਸਿੱਖ ਹੁੰਦਾ ਹੈ ਗਿਆਨ ਦੇ ਨੇੜੇ ਜਿਹਦਾ ਮਨ ਜਾਵੇ ਬਾਹਰੇ ਬਾਹਰੀ ਰੂਪ ਨਹੀਂ ਸਿੱਖ ਸਿੱਖਾਂ ਕਰ ਜੰਮ ਕੇ ਵੀ ਨਹੀਂ ਸਿੱਖ ਦੱਸੋ ਮੈਨੂੰ ਟੀਚਰ ਕਰ ਜੰਮ ਕੇ ਕੋਈ ਟੀਚਰ ਕਿਵੇਂ ਬਣ ਗਿਆ ਡਾਕਟਰ ਕਰ ਜੰਮ ਕੇ ਕੋਈ ਡਾਕਟਰ ਕਿਵੇਂ ਬਣ ਗਿਆ ਆਪਾਂ ਕਹਾਂਗੇ ਪੜ੍ਹਾਈ ਕੀ ਹੈ ਕੁਆਲੀਫਿਕੇਸ਼ਨ ਕੀ ਹੈ ਤੇਰੀ ਪੜ੍ਹਿਆ ਕਿੱਥੇ ਹੈ ਇਹੀ ਕਹਾਂਗੇ ਸਿੱਖਾਂ ਕਰ ਜੰਮ ਕੇ ਕੋਈ ਸਿੱਖ ਨਹੀਂ ਸਿੱਖ ਤੇ ਉਹ ਹੈ ਜਿਹੜਾ ਗੁਰੂ ਦੀ ਸਿੱਖਿਆ ਤੇ ਚੱਲਦਾ ਪੜ੍ਹਾਈ ਹੈ ਜਿਹਦੇ ਕੋਲ ਸਿੱਖੀ ਦੀ ਅੱਛਾ ਜੀ ਸਿੱਖ ਵੱਖਰੀ ਕੌਮ ਹੈ ਫਿਰ ਕਹਿ ਰਿਹਾ ਕਿਵੇਂ ਵੱਖਰੀ ਕੌਮ ਹੈ ਆ ਵਿਚਾਰ ਆ ਗੁਰੂ ਵੱਖਰਾ ਹੈ ਆ ਬਚਨ ਵੱਖਰੇ ਨੇ ਗੁਰੂ ਗ੍ਰੰਥ ਸਾਹਿਬ ਦੇ ਬਸ ਜਿਹਦੇ ਕੋਲ ਗਿਆਨ ਹੈ ਉਹ ਵੱਖਰਾ ਹੈ ਆਖੋ ਸਤਨਾਮ ਅੱਛਾ ਜਿਹੜਾ ਮਰਜ਼ੀ ਲੈ ਲਓ ਗਿਆਨ ਇਹ ਗਿਆਨ ਹਿੰਦੂ ਲੈ ਲਵੇ ਉਹ ਆਪੇ ਹੀ ਵੱਖਰਾ ਹੋ ਜਾਣਾ ਕਿਉਂਕਿ ਸਿਰ ਤੇ ਚੁੱਕ ਲਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗਿਆਨ ਲੈ ਲਿਆ ਜਿਹੜਾ ਮੁਸਲਮਾਨ ਲੈ ਲਵੇਗਾ ਉਹ ਵੀ ਵੱਖਰਾ ਹੋ ਜਾਣਾ ਗੁਰਬਾਣੀ ਮੁਸਲਮਾਨਾਂ ਦੀ ਬਾਣੀ ਵੀ ਦਰਜ ਹੈ ਫਕੀਰਾਂ ਦੀ ਇੱਥੇ ਹਿੰਦੂਆਂ ਦੀ ਵੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ 'ਚ 11 ਭੱਟ ਵੀ 4 ਭਗਤ ਵੀ ਹਿੰਦੂ ਹਿੰਦੂਆਂ ਨੇ ਜਦੋਂ ਗੁਰਬਾਣੀ ਇੱਧਰ ਵਾਲਾ ਗਿਆਨ ਵੇਖਿਆ ਹੈ ਵੱਖਰੇ ਹੋ ਗਏ ਭਾਵ ਕਿ ਸੋਚ ਹੀ ਵੱਖਰੀ ਹੈ ਇਹਨਾਂ ਭਗਤਾਂ ਦੀ ਇਹ ਕਹਿ ਲਓ ਵੀ ਆਹ ਸਾਰੇ ਕਿਸੇ ਨਾਲ ਰਲਦੇ ਨਹੀਂ ਇਹ ਵਿਚਾਰ ਜਦੋਂ ਸਾਡੇ ਵਿਚਾਰ ਬਣ ਗਏ ਪਰ ਆਪਾਂ ਵੀ ਨਹੀਂ ਰਲਾਂਗੇ ਆਖੋ ਸਤਨਾਮ ਅੱਛਾ ਇੱਕ ਗੱਲ ਹੋਰ ਸੁਣੋ ਵੱਖਰੀ ਕੌਮ ਸਿੱਖ ਵੱਖਰੀ ਕੌਮ ਹੈ ਵੱਖਰੀ ਕੌਮ ਤਾਂ ਹੈ ਜੇ ਸਾਡੇ ਕੰਮ ਵੱਖਰੇ ਨੇ ਮੌਲੀਆਂ ਸਾਡੇ ਹੱਥਾਂ ਤੇ ਬੰਨੀਆਂ ਨੇ ਨਗ ਸਾਡੇ ਹੱਥਾਂ ਤੇ ਪਾਏ ਨੇ ਜਨਮ ਪੱਤਰੀਆਂ ਅਸੀਂ ਬਣਾਉਂਦੇ ਹਾਂ ਜਨਮ ਪੱਤਰੀਆਂ ਰਲਾ ਕੇ ਵਿਆਹ ਕਰਦੇ ਹਾਂ ਫਿਰ ਕੋਈ ਵੱਖਰੀ ਕੌਮ ਨਹੀਂ ਵੱਖਰੀ ਕੌਮ ਤਾਂ ਆ ਜੇ ਗੁਰਬਾਣੀ ਮੁਤਾਬਕ ਚੱਲੀਏ ਵੱਖਰੀ ਕੌਮ ਕਿੱਦਾਂ ਫਿਰ ਤੇ ਸੱਚੇ ਨੇ ਅਗਲੇ ਵੀ ਇਹ ਸਾਡੇ ਹੀ ਨੇ ਸਾਡੇ ਚੋਂ ਹੀ ਨਿਕਲੇ ਨੇ ਉਹ ਤਾਂ ਕਹਿੰਦੇ ਨੇ ਵੀ ਨਾਰੀਅਲ ਇਹ ਤੋਂ ਤੇਰੀ ਤੁਰੇ ਜਾਂਦੇ ਨੇ ਜਨਮ ਪੱਤਰੀਆਂ ਇਹ ਬਣਾਉਂਦੇ ਨੇ ਧਾਗੇ ਇਹ ਪਾਈ ਫਿਰਦੇ ਨੇ ਨਗ ਇਹ ਪਾਈ ਫਿਰਦੇ ਨੇ ਇਹ ਸਾਰਾ ਸਾਡੇ ਵਾਲਾ ਕੰਮ ਤੇ ਇਹ ਕਰਦੇ ਨੇ ਆਖੋ ਸਤਨਾਮ ਫਿਰ ਉਹ ਸੱਚੇ ਹੋ ਗਏ ਆਪੇ ਫਿਰ ਉਹ ਸੱਚੇ ਆਪੇ ਹੀ ਬਣ ਜਾਂਦੇ ਨੇ ਭਾਈ ਸੋ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ ਸੰਗਤ ਨੂੰ ਬੇਨਤੀ ਕਿਸੇ ਨੇ ਉੱਠਣਾ ਨਹੀਂ ਬੈਠੇ ਰਹੋ ਜਿਹੜੇ ਅੰਮ੍ਰਿਤ ਛੱਕ ਕੇ ਆਏ ਨੇ ਉਹਨਾਂ ਨੂੰ ਜੀ ਆਇਆਂ ਕਹਾਂਗੇ ਬੀਬੀ ਉਹ ਥੋੜਾ ਜਿਹਾ ਪਰੇ ਨੂੰ ਹੋ ਜਾਓ ਸਿੰਘ ਇੱਧਰ ਨੂੰ ਰਾਹ ਦੇ ਦਿਓ ਵਿਚਾਲੇ ਰਸਤਾ ਕਰਾ ਦਿਓ ਅੱਧ ਚ ਨਾਲ ਨਾਲ ਹੋ ਜਾਓ ਅੱਗੇ ਅੱਗੇ ਨੂੰ ਆਪ ਹੀ ਉੱਠਣ ਦੀ ਲੋੜ ਨਹੀਂ ਬਸ ਥੋੜਾ ਥੋੜਾ ਪਾਸਾ ਮਾਰ ਲਓ ਥਾਂ ਦੇ ਦਿਓ ਵਿਚਾਲੇ ਸਿੰਘ ਥੋੜਾ ਥੋੜਾ ਇੱਧਰ ਨੂੰ ਹੋ ਜਾਓ ਬੀਬੀਆਂ ਪਰੇ ਨੂੰ ਹੋ ਜਾਓ ਰਾਹ ਬਣਾ ਦਿਓ ਥੋੜਾ ਜਿਹਾ ਜਿਹੜੇ ਗੁਰੂ ਵਾਲੇ ਬਣ ਕੇ ਆਏ ਜੀ ਆਇਆਂ ਸਤਿਗੁਰ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਭਾਗਾਂ ਵਾਲੇ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਤਿਗੁਰ ਦੇ ਦਰ ਘਰ ਨਾਲ ਜੁੜ ਕੇ ਆਏ ਜਿਹੜੇ ਰਹਿ ਗਏ ਉਹ ਵੀ ਆਪਾਂ ਮਨ ਬਣਾ ਲਈਏ।
ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾਂ ਖਾਲਸਾ ਸਜਾਉਣ ਵਾਲੇ, ਕਿਹੜਾ ਕਿਹੜਾ ਸ਼ੁਕਰ ਮਨਾਵਾਂ ਪੰਥ ਸਜਾਉਣ ਵਾਲੇ।
ਅੱਗੇ ਆ ਜਾਓ ਅੱਗੇ, ਜਿਹੜੇ ਜਿਹੜੇ ਗੁਰੂ ਵਾਲੇ ਬਣੇ ਬਹੁਤ ਬਹੁਤ ਵਧਾਈਆਂ। ਨਿਸ਼ਾਨਜੀਤ ਸਿੰਘ ਅੱਗੇ ਨੂੰ ਆ ਜਾਓ, ਅੱਗੇ ਲੰਘਾ ਦਿਓ, ਬਾਕੀ ਸੰਗਤ ਬੈਠ ਜਾਓ ਭਾਈ, ਜਿੱਥੇ ਜਿੱਥੇ ਤੁਹਾਡੀ ਵਿਸਲਿੰਗ ਹੋ ਰਹੀ ਸੱਜ ਜਾਓ ਸਾਰੇ। ਭਾਗਾਂ ਵਾਲੇ ਆ ਜਿਹੜੇ ਗੁਰੂ ਵਾਲੇ ਬਣੇ ਸਿੰਘ ਸਜੇ, ਬਹੁਤ 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 ਵਧਾਈਆਂ। ਜਿੱਥੇ ਜਿੱਥੇ ਜਗ੍ਹਾ ਮਿਲੇ ਸੱਜ ਜਾਓ ਭਾਈ, ਨਾਲ ਨਾਲ ਬੋਲੋ
ਜੀ ਆਇਆ।
ਮਾਤਾ ਜੀ ਪੱਲੇ ਨਾਲ ਲਾਈ ਲੜ ਲੱਗੇ ਗੁਰੂ ਜੀ ਲੜ ਲੱਗੇ ਗੁਰੂ ਜੀ ਲੜ ਲੱਗੇ
ਸਤਿਗੁਰ ਦੀ ਮਿਹਰ ਨਾਲ 198 ਦੋ ਘੱਟ 200 ਗੁਰੂ ਕੇ ਜਹਾਜ਼ੇ ਅੱਧੇ ਮਿੰਟ ਲਈ ਐਦਾਂ ਬਾਹਾਂ ਰੱਖਿਓ ਸਿੱਧੀਆਂ ਸੰਗਿਓ ਨਾ ਜਿਨ੍ਹਾਂ ਨੂੰ ਖੁਸ਼ੀ ਹੈ ਸਮਾਗਮ ਦੀ ਤੇ ਅੰਮ੍ਰਿਤ ਸੰਚਾਰ ਦੀ ਸੰਗਿਓ ਨਾ ਬੋਲੇ ਸੋ ਨਿਹਾਲ ਰਾਜ ਕਰੇਗਾ ਦੇਵੇ ਭਗਤ ਕੀ ਫੂਲ ਦੇ ਨਿਸ਼ਾਨ ਸੱਜ ਦੇ ਦੀਵਾਨ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੁਹਾਨੂੰ ਪਤਾ ਹੈ ਬਾਹਾਂ ਖੜੀਆਂ ਕਰਨੀਆਂ ਇੱਕ ਸਪਿਰਿਟ ਭਰਨ ਵਾਸਤੇ ਹੈ ਜੋਸ਼ ਭਰਨ ਵਾਸਤੇ ਹੈ ਅਸੀਂ ਕੋਈ ਵੋਟਾਂ ਨਹੀਂ ਲੈਣੀਆਂ ਸਿਰਫ ਜਦੋਂ ਇਹਦੇ ਨਾਲ ਨੌਜਵਾਨਾਂ ਵਿੱਚ ਨਿੱਕੇ ਨਿੱਕੇ ਬੱਚਿਆਂ ਵਿੱਚ ਜੋਸ਼ ਆਉਂਦਾ ਇਸ ਵਾਸਤੇ ਜਦੋਂ ਇੱਦਾਂ ਜਕਾਰੇ ਲੱਗਦੇ ਨੇ ਪੰਜ ਪਿਆਰਿਆਂ ਨੂੰ ਬੇਨਤੀ ਕਰਕੇ ਸਟੇਜ ਤੇ ਲਿਆਈਦਾ ਵੀ ਮਨ ਕਰੇ ਅਸੀਂ ਵੀ ਸਿੰਘ ਸਜੀਏ ਅਸੀਂ ਵੀ ਬਾਣਾ ਪਾਈਏ ਗੁਰੂ ਦਾ ਬਾਣਾ ਲੱਖਾਂ ਵਿੱਚ ਖਲੋਤਾ ਗੁਰੂ ਕਾ ਸਿੰਘ ਵੱਖਰਾ ਨਜ਼ਰ ਆਉਂਦਾ ਸੋ ਤੁਸੀਂ ਨਿੱਕੇ ਜਿਹੇ ਬੱਚੇ ਨੂੰ ਬਿਲਕੁਲ ਸਸਤੇ ਕੱਪੜੇ ਭਾਵੇਂ ਪਰ ਕੇਸਰੀ ਜਾਂ ਨੀਲਾ ਬਾਣਾ ਲੈ ਕੇ ਤੇ ਪਾ ਕੇ ਵੇਖੋ ਬਰਾਬਰ ਖਿਲਾਰ ਲਓ ਕੋਈ ਵਰਦੀ ਦੁਨੀਆ ਦੀ ਇੰਨੀ ਨਹੀਂ ਫੱਬਦੀ ਜਿੰਨਾ ਗੁਰੂ ਦਾ ਬਾਣਾ ਫੱਬਦਾ ਤੇ ਕਦੀ ਕਦੀ ਸੁਣੋ ਵੀਰੋ ਵੀਰੋ ਭਰਾਵੋ ਨੌਜਵਾਨੋ ਕਦੀ 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 ਵੇਖੋ ਡਿਊਟੀਆਂ ਕਰਨੀਆਂ ਨੇ ਜਿੱਦਾਂ ਦਾ ਮਾਹੌਲ ਹੋਵੇ ਵਰਦੀ ਯੂਨੀਫਾਰਮ ਜਿੱਦਾਂ ਦੀ ਕੰਮ ਤੇ ਜਿੱਦਾਂ ਉਹ ਪਾਣੀ ਕੋਈ ਮਨਾਈ ਨਹੀਂ ਸਿੱਖ ਧਰਮ ਵਿੱਚ ਕੋਈ ਮਨਾਈ ਨਹੀਂ ਜੇ ਕੋਈ ਮਜਬੂਰੀ ਬਸ ਜਿੱਦਾਂ ਦੇ ਪਾਉਣੇ ਪੈਂਦੇ ਨੇ ਪਾਓ ਪਰ ਵੇਖੋ ਕਦੀ 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 ਮਹੀਨੇ ਚ ਭਾਵੇਂ ਇੱਕ ਵਾਰੀ ਬਾਣਾ ਵੀ ਚਾਹੀਦਾ ਪੂਰਾ ਆਪਣਾ ਸਵਾ ਕੇ ਰੱਖ ਦਸਤਾਰ ਬਾਣਾ ਗੁਰਦੁਆਰੇ ਭਾਵੇਂ ਮਹੀਨੇ ਚ ਇੱਕ ਦਿਨ ਪਾ ਪਰ ਪਾਇਆ ਕਰ ਸੋਹਣਾ ਲੱਗਦਾ ਵੇਖਿਆ ਕਰ ਵੀ ਕਿੰਨਾ ਫੱਬਦਾ ਤੇ ਕਈਆਂ ਨੂੰ ਤੇ ਇੰਨਾ ਸੋਹਣਾ ਲੱਗਦਾ ਕਈ ਤੇ ਕਾਲਜਾਂ ਵਿੱਚ ਪੜ੍ਹਨ ਵਾਲੇ ਵੇਖੇ ਆ ਕਿ ਬਾਣਾ ਪਾ ਕੇ ਪੜ੍ਹਨ ਚਲੇ ਜਾਂਦੇ ਆ ਤੇ ਇਹ ਵੀ ਇੱਕ ਪ੍ਰਚਾਰ ਹੁੰਦਾ ਬੜੇ ਨੌਜਵਾਨ ਉਦਣ ਮੈਂ ਰਿਮਟ ਕਾਲਜ ਵਿੱਚ ਗਿਆ ਸੀ ਉੱਥੇ ਵੇਖਿਆ ਨੌਜਵਾਨਾਂ ਨੇ ਟੀ ਸ਼ਰਟ ਪਾਈ ਜੀਨ ਉਹਨੇ ਪਾਈ ਹੋਈ ਨੌਜਵਾਨਾਂ ਨੇ ਦਮਾਲੇ ਬੰਨੇ ਪਰ ਸ੍ਰੀ ਸਾਹਿਬ ਉਹਨਾਂ ਨੇ ਉੱਪਰ ਦੀ ਪਾਈਆਂ ਹੋਈਆਂ ਇਹ ਨਹੀਂ ਵੀ ਸਾਡੀ ਟੌਰ ਗਲਦੀ ਆ ਵੀ ਉੱਪਰ ਦੀ ਭੈੜੀ ਲੱਗਦੀ ਨਾ ਉੱਪਰ ਦੀ ਸ੍ਰੀ ਸਾਹਿਬਾਂ ਪਾਈਆਂ ਉਹ ਇੰਨੇ ਸੋਹਣੇ ਨੌਜਵਾਨ ਲੱਗਦੇ ਸੀ ਸੋ ਇਸ ਕਰਕੇ ਬੇਨਤੀ ਹੈ ਵੀ ਬਾਣੇ ਤੋਂ ਕਾਹਦਾ ਕਾਹਦੀ ਸ਼ਰਮ ਹੈ ਗੁਰੂ ਦਾ ਦਿੱਤਾ ਬਾਣਾ ਹੈ ਇਹਨੂੰ ਚਾਹ ਨਾਲ ਪਾਓ ਦੇਖੋ ਪੁਰਾਣੇ ਸਮਿਆਂ ਵਿੱਚ ਸਿੰਘ ਕਿੱਦਾਂ ਦੇ ਹੁੰਦੇ ਸੀ ਭਾਈ ਤਾਰੂ ਸਿੰਘ ਨੇ ਆਖਿਆ ਮੈਂ ਝੂਠ ਨਹੀਂ ਬੋਲਾਂਗਾ ਜੋ ਜੋ ਪੁੱਛੇਗਾ ਤੈਨੂੰ ਮੈਂ ਸੱਚ ਦੱਸਣਾ ਤੇ ਵੇਖਿਓ ਇਸਲਾਮ ਕਬੂਲ ਲੈ ਭਾਈ ਤਾਰੂ ਸਿੰਘ ਕਹਿਣ ਲੱਗੇ ਤੇਰਾ ਦਿਮਾਗ ਟਿਕਾਣੇ ਆ ਮਰਨੀ ਮਰ ਜਾਂਗਾ ਸਿੱਖੀ ਨਹੀਂ ਛੱਡਣੀ ਗੱਲ ਮੁਕਾਓ ਪਹਿਲੇ ਦਿਨ ਇਹ ਕਿਹਾ ਸੀ ਕਹਿੰਦੇ ਇਹਨੂੰ ਚਰਖੜੀ ਤੇ ਚਾੜੋ ਭਾਈ ਤਾਰੂ ਸਿੰਘ ਨੂੰ ਚਰਖੜੀ ਤੇ ਚਾੜਿਆ ਗਿਆ ਖੋਪਰ ਲਾਉਣ ਤੋਂ ਇੱਕ ਦਿਨ ਪਹਿਲਾਂ ਜਦੋਂ ਉਹਨੂੰ ਚਰਖੜੀ ਤੇ ਲੱਗੇ ਚਾੜਨ ਕਹਿੰਦਾ ਇਹਦੇ ਦੰਦੇ ਤਿੱਖੇ ਕਰ ਲਓ ਮੈਂ ਆਪਣਾ ਮਨ ਤਿੱਖਾ ਕਰਨਾ ਕਹਿੰਦੇ ਤੂੰ ਕਾਹਦੇ ਨਾਲ ਮਨ ਤਿੱਖਾ ਕਰੇਗਾ ਕਹਿੰਦੇ ਸਾਨੂੰ ਮਨ ਤਿੱਖਾ ਕਰਨ ਲਈ ਸਤਿਗੁਰਾਂ ਨੇ ਬਾਣੀ ਦਿੱਤੀ ਹੈ ਬਾਣੀ ਦਾ ਜਾਪ ਕਰਦਾ ਹੈ ਚਰਖੜੀ ਤੇ ਚਾੜਿਆ ਹੁਣ ਇੰਨਾ ਤਕੜਾ ਸਰੀਰ ਸੀ ਜਦੋਂ ਲਾਇਆ ਨਾ ਥੱਲੇ ਕਹਿੰਦੇ ਆਇਆ ਸਵਾਦ ਚਰਖੜੀ ਤੇ ਚੜ੍ਹਨ ਦਾ ਕਹਿੰਦੇ ਤੇਰੇ ਵਰਗੀਆਂ ਮੱਖੀਆਂ ਨੂੰ ਕੀ ਪਤਾ ਹੈ ਛਮਾ ਉੱਤੇ ਸੜਨ ਦਾ ਸਵਾਦ ਕੀ ਹੈ ਪਤੰਗੇ ਨੂੰ ਪੁੱਛ ਪਤੰਗੇ ਨੂੰ ਇਹ ਸਾਨੂੰ ਪਤਾ ਮਰ ਜੀਵੜੇ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਆ ਵੀ ਸ਼ਹੀਦੀ ਵਿੱਚ ਕਿੰਨਾ ਕੁ ਸਵਾਦ ਹੁੰਦਾ ਤੂੰ ਆ ਇੱਥੇ ਚੜ੍ਹ ਕੇ ਵੇਖ ਤੈਨੂੰ ਪਤਾ ਲੱਗ ਜਾਏ ਉਸ ਵੇਲੇ ਭਾਈ ਤਾਰੂ ਸਿੰਘ ਨੂੰ ਕਹਿੰਦੇ ਹੁਣ ਨਹੀਂ ਬਚਦਾ ਚਰਖੜੀ ਤੇ ਚੜ੍ਹਿਆ ਵੱਡੇ ਵੱਡੇ ਸੂਏ ਸਰੀਰ 'ਚ ਧੱਸ ਗਏ ਇਹਨੇ ਨਹੀਂ ਬਚਣਾ ਪਰ ਕਮਾਲ ਹੋ ਗਈ ਜਦੋਂ ਸਵੇਰੇ ਜਾ ਕੇ ਜਿਹੜੇ ਪਿੰਜਰੇ 'ਚ ਬੰਦ ਕੀਤਾ ਜੇਲ੍ਹ ਵਿੱਚ ਵੇਖਿਆ ਚੌਂਕੜਾ ਮਾਰ ਕੇ ਬੈਠਾ ਨਿਤਨੇਮ ਕਰਦਾ ਫਿਰ ਉੱਠ ਕੇ ਬਹਿ ਗਿਆ ਤਕੜਾ ਸਰੀਰ ਸੀ ਝੱਲ ਗਿਆ ਫਿਰ ਅਗਲੇ ਦਿਨ ਬੁਲਾਇਆ ਹਜੇ ਵੀ ਮੰਨ ਜਾ ਕਹਿੰਦਾ ਮੈਂ ਨਹੀਂ ਮੰਨਦਾ ਮੈਂ ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭਾਉਣੀ ਹੈ ਜ਼ਕਰੀਆ ਕਹਿੰਦਾ ਮੈਂ ਤੇਰੇ ਕੇਸ ਜੁੱਤੀਆਂ ਮਾਰ ਮਾਰ ਕੇ ਲਾ ਦੇਣੇ ਨੇ ਕੇਸਾਂ ਦੀ ਕਿਹੜੀ ਗੱਲ ਕਰਦਾ ਹੈ ਭਾਈ ਤਾਰੂ ਸਿੰਘ ਆਖਣ ਲੱਗੇ ਤਬ ਤਾਰੂ ਸਿੰਘ ਇਮ ਕਹਿਓ ਵਹਿ ਜੂਤ ਤੁਮਾਰੇ ਪਾਹੇ ਜੋ ਸਿੰਘ ਪੂਰੇ ਸਤਿਗੁਰੂ ਸੋ ਸਿਰ ਕੇਸ ਨਿਭਾਏ ਨਿਭਾਹੇ ਉਹ ਨਿਭਾਣਗੇ ਸਿੰਘ ਜੁੱਤੀਆਂ ਤੈਨੂੰ ਖਾਣੀਆਂ ਪੈਣਗੀਆਂ ਮੈਂ ਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਜਾਵਾਂਗਾ ਫਿਰ ਭਾਈ ਤਾਰੂ ਸਿੰਘ ਨੇ ਜਦੋਂ ਆਖਿਆ ਮੇਰੇ ਕੇਸ ਨਹੀਂ ਤੁਸੀਂ ਲਾ ਸਕਦੇ ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਭਾਈ ਤਾਰੂ ਸਿੰਘ ਦੇ ਕੇਸ ਕਤਲ ਕਰ ਦਿੱਤੇ ਜਾਣ ਪਰ ਜਿਹੜੇ ਜਲਾਦ ਕੇਸ ਕੱਟਣ ਵਾਸਤੇ ਆਏ ਭਾਈ ਤਾਰੂ ਸਿੰਘ ਨੂੰ ਵੇਖ ਕੇ ਉਹਨਾਂ ਦੀ ਹਿੰਮਤ ਨਹੀਂ ਪਈ ਕਿ ਭਾਈ ਤਾਰੂ ਸਿੰਘ ਦੇ ਕੇਸ ਕੱਟ ਸਕੀਏ ਐਸਾ ਪ੍ਰਤਾਪ ਸੀ ਭਾਈ ਤਾਰੂ ਸਿੰਘ ਦਾ ਨੇੜੇ ਨਹੀਂ ਜਾ ਸਕੇ ਨੇੜੇ ਨਹੀਂ ਜਾ ਸਕੇ ਕੰਬਦੇ ਸੀ ਹੱਥ ਨਹੀਂ ਲਾ ਸਕੇ ਕੇਸ ਨਹੀਂ ਕਤਲ ਹੋਏ ਭਾਈ ਤਾਰੂ ਸਿੰਘ ਦੇ ਚਲੋ ਭਾਵੇਂ ਇੱਦਾਂ ਦੀ ਗੱਲ ਵੀ ਪ੍ਰਚਲਿਤ ਹੈ ਕਿ ਭਾਈ ਤਾਰੂ ਸਿੰਘ ਦੇ ਕੇਸ ਲੋਹੇ ਦੀਆਂ ਤਾਰਾਂ ਬਣ ਗਏ ਪਰ ਉਹ ਗੁਰੂ ਦਾ ਜਿਹੜਾ ਸਿੰਘ ਸੀ ਨਾ ਉਹ ਆਪ ਫੌਲਾਦ ਵਰਗਾ ਸੀ ਉਹ ਆਪ ਉਹ ਦ੍ਰਿੜ ਇਰਾਦੇ ਵਾਲੇ ਜਿਹੜੇ ਹੁੰਦੇ ਨੇ ਦ੍ਰਿੜ ਇਰਾਦੇ ਵਾਲੇ ਪਰ ਲੋਹੇ ਵਰਗੇ ਮਜ਼ਬੂਤ ਨੇ ਕਹਿ ਲਓ ਉਸ ਵੇਲੇ ਫਿਰ ਭਾਈ ਤਾਰੂ ਸਿੰਘ ਨੂੰ ਅਗਲੇ ਦਿਨ ਕਹਿੰਦੇ ਇਹਦੇ ਕੇਸ ਨਹੀਂ ਕਤਲ ਹੋਏ ਹੁਣ ਇਹਦੇ ਸਣੇ ਕੇਸਾਂ ਦੇ ਖੋਪਰੀ ਲਾ ਦਿੱਤੀ ਜਾਵੇ ਤੇ ਭਾਈ ਤਾਰੂ ਸਿੰਘ ਦੀ ਖੋਪਰੀ ਲਾਉਣ ਦੀ ਜਦੋਂ ਗੱਲ ਆਈ ਬੜਾ ਖੁਸ਼ ਹੋਇਆ ਕਹਿੰਦੇ ਕਿਉਂ ਖੁਸ਼ ਹੁੰਦਾ ਹੈ ਕਹਿੰਦੇ ਮੈਂ ਵੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਭਾਈ ਮਨੀ ਸਿੰਘ ਦੇ ਹੱਥੋਂ ਅੰਮ੍ਰਿਤ ਛਕਿਆ ਪੰਜ ਪਿਆਰਿਆਂ 'ਚ ਲੱਗੇ ਸੀ ਭਾਈ ਮਨੀ ਸਿੰਘ ਦਾ ਬੰਦ ਕੱਟਿਆ ਗਿਆ ਮੈਂ ਸੁਣਿਆ ਹੈ ਭਾਈ ਮਨੀ ਸਿੰਘ ਨੇ ਬਾਣੀ ਪੜ੍ਹਦੇ ਨੇ ਬੰਦ ਕਟਾਇਆ ਤੇ ਮੈਂ ਉਦੋਂ ਅਰਦਾਸ ਕੀਤੀ ਸੀ ਵੀ ਜਿਵੇਂ ਭਾਈ ਮਨੀ ਸਿੰਘ ਦੇ ਵੱਖਰੀ ਜੀ ਸ਼ਹੀਦੀ ਹੋਈ ਹੈ ਨਾ ਮੈਂ ਵੀ ਦੁਨੀਆ 'ਚੋਂ ਜਾਵਾਂ ਤੇ ਸ਼ਹੀਦੀ ਦਾ ਗੱਫਾ ਤੇ ਮੇਰੀ ਝੋਲੀ 'ਚ ਪਾਇਓ ਪਰ ਗੱਲ ਕੁਝ ਵੱਖਰੀ ਜੀ ਹੋਵੇ ਵੱਖਰੀ ਹੋਵੇ ਜਦੋਂ ਕਿਹਾ ਖੋਪਰੀ ਲਾਉਣੀ ਹੈ ਬਸ ਕਹਿੰਦੇ ਸਵਾਦ ਆ ਗਿਆ ਜਾਣਾ ਤੇ ਸਭ ਨਹੀਂ ਹੈ ਪਰ ਵੱਖਰੀ फिर भाई तारू सिंह ने वेखो इन्ना सिखी नाल प्यार करदा है, खोपर लहाउण वास्ते तैयार हो गया, बह गया धरती ते लगे बन्नण वाल, कहिंदे केस बन्न दिओ काहदे लई, कहिंदे खोपरी लाउणी है दर्द होना है, कहिंदा तू चुप करके बिठा दे, मैं सी कह गया तां कहती, दस किवें तैनू ठीक लगदा उवें बह जांदा। ਇਦਾਂ ਸਾਹਮਣੇ ਕਚਹਿਰੀ ਚ ਬਹਿ ਗਿਆ, ਜਿਹੜੀ ਤਸਵੀਰ ਬਣਾਈ ਹੈ ਇਤਿਹਾਸ ਚ ਇਦਾਂ ਹੀ ਲਿਖਿਆ ਕਿ ਸੱਜਾ ਗੋਡਾ ਇਦਾਂ ਕਰ ਲਿਆ ਜਿਵੇਂ ਆਪਾਂ ਚੌਂਕੜਾ ਮਾਰਿਆ ਹੁੰਦਾ, ਸੱਜਾ ਗੋਡਾ ਇਦਾਂ ਜਿਵੇਂ ਚੌਂਕੜਾ ਮਾਰਿਆ, ਸੱਜਾ ਹੱਥ ਇਦਾਂ ਜਿਵੇਂ ਪਿੱਛੇ ਢੋ ਲਾ ਲਈ, ਆਪਾਂ ਢਾਸਣਾ ਲਾ ਲਈਏ, ਹੱਥ ਪਿੱਛੇ ਨੂੰ ਰੱਖ ਲਿਆ, ਖੱਬੀ ਲੱਤ ਸਿੱਧੀ ਕਰ ਲਈ, ਖੱਬੀ ਲੱਤ ਸਿੱਧੀ, ਸੱਜੀ ਜਿੱਦਾਂ ਚੌਂਕੜਾ ਮਾਰਿਆ ਹੁੰਦਾ ਇਦਾਂ ਖੱਬੀ ਲੱਤ ਸਿੱਧੀ ਕਰਕੇ ਖੱਬਾ ਹੱਥ ਖੱਬੇ ਗੋਡੇ ਤੇ ਰੱਖ ਲਿਆ, ਏਦਾਂ ਬਹਿ ਗਿਆ। ਕਹਿੰਦਾ ਹੁਣ ਕਰ ਲਓ ਜੋ ਕਰਨਾ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ, ਕਿਉਂਕਿ ਸੁਣਿਆ ਸੀ ਨਾ ਭਾਈ ਮਨੀ ਸਿੰਘ ਬਾਰੇ,
ਸਿੰਘ ਪਾਠ ਨਾ ਛੱਡਿਆ ਜਪਜੀ ਦਾ, ਪਾਠ ਨਾ ਛੱਡਿਆ ਜਪਜੀ ਦਾ,
ਗੱਜ ਕੇ ਗੱਜ ਕੇ,
ਪਾਠ ਨਾ ਛੱਡਿਆ ਜਪਜੀ ਛੱਡਿਆ ਜਪਜੀ ਦਾ, ਸਿੰਘਾ ਪਾਠ ਨਾ ਛੱਡਿਆ ਜਪਜੀ ਦਾ, ਭਾਵੇਂ ਚੱਲ ਬੰਦ ਬੰਦ ਕੱਟਦੇ ਰਹੇ, ਭਾਵੇਂ ਚੱਲ ਬੰਦ ਬੰਦ ਕੱਟਦੇ ਰਹੇ, ਸਿੰਘਾ ਪਾਠ ਨਾ ਛੱਡਿਆ, ਪਾਠ ਨਾ ਛੱਡਿਆ ਜਪਜੀ ਦਾ, ਚੱਲ ਬੰਦ ਬੰਦ ਕੱਟਦੇ,
ਆ ਸੁਣਿਆ ਕਰੋ, ਸ਼ਰਾਬ ਦੀ ਪਿਆਲੀ ਫੜ ਕੇ ਸਾਹਮਣੇ ਨਾਚ ਕਰਦੇ ਨੇ, ਅਖੇ ਜੀ ਇਹ ਮਸਤ ਨੇ, ਆ ਮਸਤੀਆਂ ਨਹੀਂ ਚੜੀਆਂ ਕਿਸੇ ਨੂੰ, ਆ ਸਾਡਾ ਇਤਿਹਾਸ ਹੈ, ਨੌਜਵਾਨਾਂ ਵੀਰਾਂ ਨੇ ਇਹਨਾਂ ਦੀਆਂ ਗੱਲਾਂ ਨਹੀਂ ਵੀ ਮਸਤ ਬਣਾ ਦੇਣਗੇ, ਇੱਥੇ ਸ਼ਰਾਬ ਪੀਣ ਲਾ ਦੇਣਗੇ ਤੈਨੂੰ, ਕੱਪੜੇ ਆਪ ਲਾਈ ਫਿਰਦੇ ਨੇ ਤੇਰੇ ਵੀ ਲਵਾ ਦੇਣਗੇ, ਆ ਨੇ ਮਸਤ, ਬਾਬਾ ਦੀਪ ਸਿੰਘ ਵਰਗੇ, ਭਾਈ ਤਾਰੂ ਸਿੰਘ ਵਰਗੇ ਸੂਰਮੇ, ਇਹ ਸੁਣਾਂਗੇ, ਜੁਝਾਰੂ ਬਣਾਂਗੇ, ਨਸ਼ੈੜੀਆਂ ਦੇ ਗੁਣ ਗਾਵਾਂਗੇ, ਨਸ਼ੈੜੀ ਬਣ ਜਾਂਗੇ। ਕਈ ਵਿਗੜੇ ਨਿਆਣੇ ਇਦਾਂ ਦੇ ਹੋ ਗਏ, ਨਸ਼ੈੜੀਆਂ ਬਾਬਿਆਂ ਕੋਲ ਤੁਰੇ ਫਿਰਦੇ ਨੇ, ਪਰਾ ਇਤਿਹਾਸ ਪੜੋ ਵੇਖੋ, ਇਦਾਂ ਦਾ ਨਸ਼ਾ
ਬੰਦ ਬੰਦ ਕੱਟਦੇ, ਛੱਡਿਆ ਜਪਜੀ ਦਾ,
ਸਤਿਗੁਰਾਂ ਦੇ ਇਦਾਂ ਦੇ ਸੂਰਮੇ ਜਝਾਰੂ ਇਹ ਸਾਨੂੰ ਸਿੱਖ ਧਰਮ ਵਿੱਚ ਹੀ ਮਿਲਣੇ। ਮੈਂ ਬਹੁਤ ਵਾਰ ਬੇਨਤੀ ਕੀਤੀ ਹੈ ਪੰਥ ਲਈ ਮਰ ਮਿੱਟੀ ਦਾ ਕਿਵੇਂ ਹੱਸ ਕੇ ਗੁਰੂ ਗੋਬਿੰਦ ਸਿੰਘ ਦੇ ਬਰਖੁਰਦਾਰਾਂ ਤੋਂ ਪੁੱਛ ਇਹਨਾਂ ਕੋਲ ਨਾ ਚੱਲ ਜੀ ਕਿਤੇ ਕੱਲਾ ਕਿਵੇਂ ਲੜਿਆ ਨਾਲ ਸਵਾ ਲੱਖ ਦੇ ਚਮਕੌਰ ਵਿੱਚ ਚੱਲੀਆਂ ਤਲਵਾਰਾਂ ਤੋਂ ਪੁੱਛ ਇਹ ਸੰਮਰਤ ਵਿੱਚ ਖੂਬੀਆਂ ਕਿੰਨੀਆਂ ਨੇ ਕਿਸੇ ਲਿਸ਼ਕ ਦੇ ਖੰਡੇ ਦੀਆਂ ਧਾਰਾਂ ਤੋਂ ਪੁੱਛ ਸੱਤਰ ਯਾਰ ਦਾ ਲੱਗਦਾ ਕਿਵੇਂ ਚੰਗਾ ਬਾਜਾਂ ਵਾਲੀਆਂ ਸੱਚੀਆਂ ਸਰਕਾਰਾਂ ਤੋਂ ਪੁੱਛ ਕਿਵੇਂ ਅਣਖ ਦੀ ਜ਼ਿੰਦਗੀ ਜੀਵੀ ਦੀ ਹੈ ਮਾਛੀ ਵੜ ਦੇ ਤਿੱਖੇ ਕੰਡਿਆਰਾਂ ਤੋਂ ਪੁੱਛ ਸ਼ਾਹੇ ਹਿੰਦ ਨੇ ਸਜਦੇ ਕਿਵੇਂ ਕੀਤੇ ਨੂਰੀ ਕਲਗੀ ਦਿਆਂ ਚਮਤਕਾਰਾਂ ਤੋਂ ਪੁੱਛ ਆਪਣੇ ਤੋਂ ਪੁੱਛ ਬਗਾਨੇ ਤੋਂ ਪੁੱਛ ਇੱਕ ਨਹੀਂ ਸਾਰੇ ਇਤਿਹਾਸਕਾਰਾਂ ਤੋਂ ਪੁੱਛ ਪੁੱਛ ਮਹਾਂ ਸਿੰਘ ਤੋਂ ਚਾਲੀ ਮੁਕਤਿਆਂ ਤੋਂ ਨਹੀਂ ਤੇ ਬੰਦਾ ਸਿੰਘ ਦੀਆਂ ਨਮਸਕਾਰਾਂ ਤੋਂ ਪੁੱਛ ਅੰਤ ਜਾਲਵਾਂ ਦਾ ਕੈਸਾ ਹਾਲ ਹੁੰਦਾ ਇਹ ਸਰਹੰਦ ਦਿਆਂ ਸੂਬੇਦਾਰਾਂ ਤੋਂ ਪੁੱਛ ਕੌਮਾਂ ਆਗੂ ਹੀ ਡੋਬਦੇ ਤਾਰਦੇ ਨੇ ਅਕਾਲੀ ਫੂਲਾ ਸਿੰਘ ਜਿਹੇ ਹੁਸ਼ਿਆਰਾਂ ਤੋਂ ਪੁੱਛ ਫੁੱਟ ਕੌਮ ਨੂੰ ਕਿੱਦਾਂ ਤਬਾਹ ਕਰਦੀ ਮਹਾਰਾਣੀ ਜਿੰਦਾਂ ਜਿਹੀਆਂ ਸਮਝਦਾਰਾਂ ਤੋਂ ਪੁੱਛ ਇਹਨਾਂ ਪਿੱਛੇ ਨਾ ਤੁਰਿਆ ਫਿਰੀ ਇਹਨਾਂ ਕੋਲ ਨਾ ਪੁੱਛਣ ਤੁਰ ਜੀ ਕਿਤੇ ਇਹ ਤੇਰਾ ਬ੍ਰੇਨ ਵਾਸ਼ ਕਰ ਦੇਣਗੇ ਪੁੱਠਾ ਪੜਾ ਦੇਣਗੇ ਪੱਟੀ ਪੁੱਠੀ ਪੜਾ ਦੇਣਗੇ ਨੱਚਣ ਲਾ ਦੇਣਗੇ ਨਚਾਰ ਨਹੀਂ ਨੱਚਿਆਂ ਟੱਪਿਆਂ ਭਗਤ ਨਾ ਹੋਏ ਨੱਚ ਟੱਪ ਕੇ ਭਗਤੀ ਨਹੀਂ ਹੁੰਦੀ ਬਾਣੀ ਚ ਕਲੀਅਰ ਲਿਖਿਆ ਇਹ ਨੱਚ ਟੱਪ ਕੇ ਭਗਤੀ ਨਹੀਂ ਹੁੰਦੀ ਨੱਚਣਾ ਟੱਪਣਾ ਭਗਤੀ ਨਹੀਂ ਇਹ ਕਹਿੰਦੇ ਭਗਤੀ ਹੈ ਬਾਣੀ ਕਹਿੰਦੀ ਹੈ ਨਹੀਂ ਸਤਿਗੁਰੂ ਕਹਿੰਦੇ ਨੇ ਇਹ ਨਹੀਂ ਸੋ ਇਸ ਕਰਕੇ ਭਾਈ ਵੇਖੋ ਭਾਈ ਤਾਰੂ ਸਿੰਘ ਖੋਪਰ ਲਾ ਦਿੱਤਾ ਜਿਵੇਂ ਆਪਾਂ ਪੀਪੇ ਦਾ ਢੱਕਣ ਲਾਉਂਦੇ ਹਾਂ ਤਾਂ ਉਹ ਪੀਪਾ ਲਿਆਈਏ ਘਿਓ ਵਾਲਾ ਤੁਹਾਨੂੰ ਪਤਾ ਫਿਰ ਉਹ ਕਿਵੇਂ ਲਾਉਣਾ ਪੈਂਦਾ ਥੋੜਾ ਥੋੜਾ ਕਰਕੇ ਇੱਥੇ ਰੰਬੀ ਰੱਖ ਲਈ ਮੱਥੇ ਚ ਪਿੱਛੋਂ ਥੋੜਾ ਮਾਰਿਆ ਅੰਦਰ ਚਲੀ ਗਈ ਚਾਰ ਚਾਰ ਉਂਗਲਾਂ ਰੰਬੀ ਫਿਰ ਖਿੱਚੀ ਜ਼ੋਰ ਨਾਲ ਖੂਨ ਦਾ ਫੁਹਾਰਾ ਚੱਲ ਪਿਆ ਫਿਰ ਦੂਜੇ ਥਾਂ ਤੇ ਰੰਬੀ ਰੱਖੀ ਫਿਰ ਤੀਜੇ ਥਾਂ ਤੇ ਕੰਨ ਕੋਲ ਏਦਾਂ ਪੂਰਾ ਘੁੰਮ ਕੇ ਆ ਕੇ ਫਿਰ ਇੱਥੇ ਫਿਰ ਦੋ ਚਾਰ ਵਾਰ ਕੀਤੇ ਸਣੇ ਇਸ ਖੋਪਰੀ ਲਾ ਲਈ ਸਾਹਮਣੇ ਬੈਠਾ ਵਜੀਦਾ ਭਾਈ ਤਾਰੂ ਸਿੰਘ ਨੇ ਅੱਖਾਂ ਖੋਲ ਲਈਆਂ ਵਜੀਦੇ ਨੂੰ ਉਹਨੂੰ ਕਹਿੰਦਾ ਜਕਰੀਏ ਨੂੰ ਜਕਰੀਆ ਏਦੂ ਵੱਧ ਵੀ ਜੇ ਕੋਈ ਸੱਪ ਹੈ ਤੇਰੀ ਪਟਾਰੀ ਚ ਕੱਢ ਕੇ ਵੇਖ ਲੈ ਹੱਸ ਪਿਆ ਵੇਖ ਕੇ ਭਾਈ ਤਾਰੂ ਸਿੰਘ ਆ ਵੇਖ ਲੈ ਮੈਂ ਨੀ ਡੋਲਿਆ ਹਰਾਤਾ ਤੈਨੂੰ ਈਨ ਨੀ ਮੰਨੀ ਜਿਹੜਾ ਸ਼ਹੀਦ ਹੁੰਦਾ ਹੈ ਸ਼ਹੀਦ ਕਰਨ ਵਾਲੇ ਨੂੰ ਹਰਾ ਦਿੰਦਾ ਵੀ ਤੇਰੀ ਤੇ ਨੀ ਨਾ ਮੰਨੀ ਤੇਰੀ ਤੇ ਨੀ ਮੰਨੀ ਹੱਸ ਪਿਆ ਜਕਰੀਆ ਭੱਜਿਆ ਜਾਂਦਾ ਹੈ ਪਰ ਪਤਾ ਲੱਗਦਾ ਵੀ ਹਾਰ ਗਿਆ ਸਿੱਖ ਦੇ ਹੱਥੋਂ ਫਿਰ ਭਾਈ ਤਾਰੂ ਸਿੰਘ ਜੀ ਬੇਹੋਸ਼ ਹੋ ਗਏ ਚੁੱਕਿਆ ਉੱਥੇ ਖੂਹ ਚ ਖੱਡੇ ਚ ਸਿੱਟਤਾ ਰਾਮਗੜੀਏ ਸਿੱਖਾਂ ਨੇ ਬੇਨਤੀ ਕੀਤੀ ਕਹਿੰਦੇ ਜਕਰੀਆ ਜਕਰੀਆ ਖਾਨ ਨੂੰ ਕਹਿੰਦੇ ਲੈ ਜਾਈਏ ਅਸੀਂ ਕਹਿੰਦੇ ਲੈ ਚੱਲੋ ਲੈ ਜਾਓ ਜਾ ਕੇ ਭਾਈ ਤਾਰੂ ਸਿੰਘ ਦਾ ਇਸ਼ਨਾਨ ਕਰਾਇਆ ਨਿੰਮ ਦੇ ਨਾਲ ਸਰੀਰ ਧੋਤਾ ਪਾਣੀ ਉਬਾਲ ਕੇ ਕੜਾਹ ਬਣਾ ਕੇ ਕੜਾਹ ਪ੍ਰਸ਼ਾਦ ਸਿਰ ਤੇ ਬੰਨਤਾ ਲੋਗੜ ਕਮਾਲ ਹੋ ਗਈ ਤਾਰੂ ਸਿੰਘ ਦੀਆਂ ਅੱਖਾਂ ਖੁੱਲ ਗਈ ਹੋਸ਼ ਆ ਗਈ ਸਿੰਘ ਇਕੱਠੇ ਹੋ ਕੇ ਕਹਿੰਦੇ ਭਾਈ ਤਾਰੂ ਸਿੰਘ ਜੀ ਸਰੀਰ ਛੱਡ ਦਿਓ ਚਲੇ ਜਾਓ ਤੁਹਾਡਾ ਹਾਲ ਵੇਖਿਆ ਨਹੀਂ ਜਾਂਦਾ ਭਾਈ ਤਾਰੂ ਸਿੰਘ ਕਹਿਣ ਲੱਗੇ ਜਾਣਾ ਹੈ ਪਰ ਜਕਰੀਏ ਨੂੰ ਅੱਗੇ ਲਾ ਕੇ ਲੈ ਕੇ ਜਾਣਾ ਜਾਣਾ ਹੈ ਜਕਰੀਏ ਨੂੰ ਅੱਗੇ ਲਾ ਕੇ ਲੈ ਕੇ ਜਾਣਾ ਫਿਰ ਤੁਹਾਨੂੰ ਪਤਾ ਹੀ ਹੈ ਐਸਾ ਰੋਗ ਲੱਗਿਆ ਕਹਿਣਾ ਪੈਣਾ ਸਟੇਜ ਤੇ ਮਾਫੀ ਮੰਗ ਕੇ ਕਹਿੰਦਾ ਕਹਿਣਾ ਪੈਣਾ ਹੈ ਪਿਸ਼ਾਬ ਦਾ ਬੰਨ ਪੈ ਗਿਆ ਜ਼ੋਰ ਲਾ ਲਿਆ ਵੈਦਾਂ ਹਕੀਮਾਂ ਨੇ ਠੀਕ ਨਾ ਹੋਵੇ ਕੁਰਾਨ ਲਿਆ ਕੇ ਪੱਖੀ ਝੱਲਦੇ ਨੇ ਵੀ ਠੀਕ ਹੋ ਜੇ ਵੈਦ ਆਏ ਕਹਿੰਦੇ ਇਹ ਨਹੀਂ ਠੀਕ ਹੁੰਦਾ ਫਿਰ ਸਿਆਣਿਆਂ ਨੇ ਦੱਸਿਆ ਕਹਿੰਦੇ ਤਾਰੂ ਸਿੰਘ ਦੀ ਖੋਪੜੀ ਲਾਈ ਹੈ ਤਾਂ ਇਹ ਬਣਿਆ ਇਹਦੇ ਨਾਲ ਕੀ ਕਰੀਏ ਕਹਿੰਦੇ ਤਾਰੂ ਸਿੰਘ ਬਖਸ਼ੇ ਤੇ ਤਾਂ ਬਖਸ਼ਿਆ ਜਾਏਗਾ ਸ਼ਬੇਗ ਸਿੰਘ ਉਹਨੇ ਦਿਨੀ ਜੇਲ੍ਹ ਚ ਸੀ ਜੇਲ੍ਹ ਚੋਂ ਕੱਢਿਆ ਜਿਹਨੂੰ ਬਾਅਦ ਚ ਰਖੜੀ ਚਾੜਿਆ ਉਹਨੂੰ ਲਿਆਂਦਾ ਸ਼ਬੇਗ ਸਿੰਘ ਮੇਰੇ ਵੱਲੋਂ ਜਾ ਕੇ ਬੇਨਤੀ ਕਰ ਸ਼ਬੇਗ ਸਿੰਘ ਨੇ ਤਾਰੂ ਸਿੰਘ ਦਾ ਹਾਲ ਵੇਖਿਆ ਵੀ ਆਹ ਹਾਲ ਜਕਰੀਆ ਤਰਲੇ ਕਰਦਾ ਹੈ ਕੀ ਕਰੀਏ ਕਹਿੰਦੇ ਖਾਲਸੇ ਨੂੰ ਪੁੱਛ ਲਓ ਸਿੰਘ ਕਿੱਥੇ ਇਕੱਠੇ ਕੀਤੇ ਜੰਗਲ ਚ ਕਹਿੰਦੇ ਜਕਰੀਆ ਮਾਫੀ ਮੰਗਦਾ ਕੀ ਹੁਕਮ ਹੈ ਪੰਥ ਦਾ ਕਹਿੰਦੇ ਪੰਥ ਦਾ ਹੁਕਮ ਇਹ ਹੈ ਵੀ ਜਿੰਨੇ ਸਿੰਘ ਜੇਲ੍ਹਾਂ ਚ ਬੰਦ ਕੀਤੇ ਨੇ ਰਿਹਾ ਕਰ ਦਿਓ ਰਿਹਾ ਕਰ ਪਹਿਲੀ ਗੱਲ ਦੂਜੀ ਸਾਡੀਆਂ ਜਾਗੀਰਾਂ ਵਾਪਸ ਕਰਦੇ ਜੋ ਲੁੱਟਿਆ ਮੋੜ ਦੇ ਸ਼ਰਤ ਜਾ ਕੇ ਜਕਰੀਏ ਨੂੰ ਦੱਸੀ, ਜਕਰੀਆ ਮੰਨ ਗਿਆ, ਕਹਿੰਦਾ ਜੋ ਕਹਿਣਗੇ ਮੈਂ ਉਵੇਂ ਹੀ ਕਰਾਂਗਾ, ਮੈਂ ਠੀਕ ਹੋ ਜਾਂ, ਕਿਉਂਕਿ ਜਾਨ ਬੜੀ ਔਖੀ ਹੈ ਜਕਰੀਏ ਦੀ, ਜਿੰਦ ਬੜੀ ਔਖੀ ਹੈ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਣੀ ਹੈ ਤਿਉਂ ਮਥਾ ਹੈ ਧਰਮ ਰਾਏ। ਉਹਦਾ ਫਲ ਮਿਲਦਾ ਹੁਣ, ਚੱਕਰੀ ਘੁੰਮੀ ਪਈ ਹੈ, ਬੁਰਾ ਹਾਲ ਹੈ। ਜਿਵੇਂ ਮੈਂ ਕੱਲ ਬੇਨਤੀ ਕੀਤੀ, ਪਟਕਾ ਪਟਕਾ ਕੇ ਧੋਬੀ ਮੈਲ ਕੱਢਦਾ, ਫਿਰ ਰੱਬ ਇਹਦਾ ਮੈਲ ਕੱਢਦਾ, ਪਟਕਾ ਪਟਕਾ ਕੇ ਮਾਰਦਾ ਜਿਹੜੇ ਨਹੀਂ ਮੰਨਦੇ। ਉਸ ਵੇਲੇ ਫਿਰ ਭਾਈ ਤਾਰੂ ਸਿੰਘ ਨੂੰ, ਸਿੰਘਾਂ ਨੂੰ ਜਾ ਕੇ ਦੱਸਿਆ, ਕਹਿੰਦੇ ਮੰਨਦੇ ਨੇ, ਪੰਥ ਨੇ ਫਿਰ ਹੁਕਮ ਕੀਤਾ, ਕਹਿੰਦੇ ਉਹਨੇ ਕਿਹਾ ਸੀ ਮੈਂ ਜੁੱਤੀਆਂ ਨਾਲ ਕੇਸ ਲਾ ਦੇਣੇ ਆ, ਭਾਈ ਤਾਰੂ ਸਿੰਘ ਦੀ ਜੁੱਤੀ ਲੈ ਜਾਓ, ਇਹਦੇ ਸਿਰ 'ਚ ਮਾਰੋਗੇ ਤਾਂ ਠੀਕ ਹੋਏਗਾ। ਅਰਦਾਸ ਕਰ ਦਿੱਤੀ, ਫਿਰ ਇੱਦਾਂ ਹੀ ਹੋਇਆ, ਭਾਈ ਤਾਰੂ ਸਿੰਘ ਦਾ ਜੋੜਾ ਇੱਦਾਂ ਲੈ ਕੇ ਗਏ ਜਿਵੇਂ ਸ਼ਨੀਲ ਦੇ ਕੱਪੜੇ 'ਚ ਲਪੇਟ ਕੇ ਲੈ ਕੇ ਗਏ। ਗਰੀਬ ਸਿੱਖ ਜਦੋਂ ਮਹਾਰਾਜ ਵੇਖੋ ਵਡਿਆਈ ਦਿੰਦੇ, ਮਹਿਲਾਂ 'ਚ ਜਦੋਂ ਜੋੜਾ ਗਿਆ ਕਿ ਬੜੇ ਖੁਸ਼ ਨੇ ਵੀ ਹੁਣ ਠੀਕ ਹੋਏਗਾ, ਕੱਪੜੇ 'ਚ ਲਪੇਟ ਕੇ ਉਹਦਾ ਦੁਆਣੇ ਵਰਗਾ ਸਿਰ ਹੈ ਉਹਦੇ ਟੁੱਟਣ ਵਿੱਚ ਨਾ ਇੱਦਾਂ ਲਾਉਂਦੇ ਨੇ ਪੋਲਾ ਜਿਹਾ, ਉਹ ਕਿਤੇ ਠੀਕ ਹੋਵੇ, ਮਾੜਾ ਜਿਹਾ ਪੋਲਾ ਜਿਹਾ ਘਸਾ ਦੇਣ ਵੀ ਹੋ ਜਾ, ਉਹ ਹੋਵੇ ਹੀ ਨਾ ਠੀਕ। ਫਿਰ ਉਹ ਕਹਿੰਦਾ ਹੈ ਜਕਰੀਆ ਔਖਾ ਵਾਲਾ ਸੀ, ਉਹ ਪਰੇ ਕਰੋ, ਕਹਿੰਦਾ ਲਾ ਦਿਓ ਕੱਪੜਾ ਜ਼ੋਰ ਨਾਲ ਮੇਰੇ ਸਿਰ 'ਚ ਮਾਰੋ, ਅੱਜ ਦੁਨੀਆਂ ਨੂੰ ਵੀ ਪਤਾ ਲੱਗੇ ਵੀ ਜਕਰੀਆ ਇੱਕ ਸਿੱਖ ਦੀਆਂ ਜੁੱਤੀਆਂ ਖਾ ਰਿਹਾ, ਦੁਨੀਆਂ ਨੂੰ ਪਤਾ ਲੱਗੇ। ਫਿਰ ਕੱਪੜੇ 'ਚੋਂ ਕੱਢੀ, ਦੁਖੀ ਸੀ, ਜ਼ੋਰ ਨਾਲ ਮਾਰੀ ਸਿਰ 'ਚ, ਫਿਰ ਉਹਦਾ ਇਲਾਜ ਹੋਇਆ। ਪਰ ਕਮਾਲ ਦੀ ਗੱਲ ਇਹ ਸੀ, ਜੁੱਤੀਆਂ ਪੈਂਦੀਆਂ ਸੀ ਤੇ ਠੀਕ ਹੋ ਜਾਂਦਾ ਸੀ, ਨਹੀਂ ਤੇ ਫਿਰ ਉਹੀ ਹਾਲ ਸੀ, ਜਦੋਂ ਜਾਣਾ ਜੁੱਤੀਆਂ ਹੀ ਖਾਣੀਆਂ ਪੈਂਦੀਆਂ, ਜਦੋਂ ਉਹਨੇ ਜਾਣਾ ਉਹਨੂੰ ਜੁੱਤੀਆਂ ਖਾਣੀਆਂ ਪੈਂਦੀਆਂ। ਫਿਰ ਹੁਣ ਤੁਹਾਨੂੰ ਪਤਾ ਹੀ ਹੈ ਵੀ ਸਿਰ ਪੋਲਾ ਹੀ ਹੁੰਦਾ, ਹੁਣ ਕਿੰਨੀਆਂ ਕੁ ਜੁੱਤੀਆਂ ਖਾਂਦਾ, ਜ਼ਖਮ ਹੋ ਗਿਆ, ਜ਼ਖਮ ਦੇ ਵਿੱਚ ਕੀੜੇ ਪੈ ਗਏ, ਕਿਰਮ ਚੱਲ ਗਏ, ਜ਼ਖਮ ਸਿਰ ਦੇ ਵਿੱਚ ਜ਼ਖਮ ਹੋਇਆ ਸੀ, ਤਾਰੂ ਸਿੰਘ ਨਾਲੋਂ ਵੀ ਭੈੜਾ ਜ਼ਖਮ ਹੋ ਗਿਆ ਸਿਰ 'ਚ, ਜੁੱਤੀਆਂ ਖਾਂਦਾ ਬਾਈਆਂ ਦਿਨਾਂ ਬਾਅਦ ਮਰਿਆ ਤਾਰੂ, ਬਾਈਆਂ ਦਿਨਾਂ ਬਾਅਦ ਜਕਰੀਆ ਜਦੋਂ ਮਰਿਆ ਭੁੱਬਾਂ ਮਾਰਦਾ, ਫਿਰ ਆ ਕੇ ਭਾਈ ਤਾਰੂ ਸਿੰਘ ਨੂੰ ਦੱਸਿਆ, ਕਹਿੰਦੇ ਮਰ ਗਿਆ। ਕਹਿੰਦੇ ਅੱਛਾ, ਚੰਗਾ ਖਾਲਸਾ ਜੀ, ਕਰੋ ਆਖਰੀ ਫਤਿਹ ਪ੍ਰਵਾਨ, ਗੱਜ ਕੇ ਬੋਲਿਓ ਸਿੰਘੋ, ਅਸੀਂ ਚੱਲੇ ਸੱਚ ਖੰਡ, ਕਰੋ ਆਖਰੀ ਫਤਿਹ ਪ੍ਰਵਾਨ, ਅਸੀਂ ਚੱਲੇ ਸੱਚ ਖੰਡ ਪਾਤਸ਼ਾਹ ਮਿਹਰ ਕਰਨ। ਇਦਾਂ ਦੀ ਸਿੱਖੀ ਜੋ ਮਹਾਨ ਸਿੱਖੀ, ਸਤਿਗੁਰੂ ਕਿਰਪਾ ਕਰਨ ਅਸੀਂ ਕਮਾਈਏ, ਮਹਾਨ ਬਣ ਜਾਈਏ। ਭਟਕਣਾ ਮੁੱਕ ਜਾਏ ਸਾਡੇ ਮਨ ਦੀ, ਉਲਝੀ ਉਲਝੇ ਪਏ ਆਪਣੀਆਂ ਤਾਣੀਆਂ ਬਣਾਈਆਂ ਨੇ ਆਪ ਹੀ ਉਲਝੇ ਹੋਏ, ਬਾਣੀ ਦਾ ਗਿਆਨ ਪ੍ਰਾਪਤ ਕਰੀਏ। ਬੇਨਤੀ ਕਰਾਂਗਾ ਜਿੰਨੇ ਪੜ੍ਹੇ ਲਿਖੇ ਉਹ ਸਹਿਜ ਪਾਠ ਜ਼ਰੂਰ ਰੱਖੋ, ਜਿਹੜੇ ਨਹੀਂ ਪੜ੍ਹੇ ਸੁਣਿਆ ਕਰੋ, ਥੋੜ੍ਹਾ ਥੋੜ੍ਹਾ ਹੀ ਸੁਣੋ, ਥੋੜ੍ਹਾ ਥੋੜ੍ਹਾ, ਹੌਲੀ 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 ਫਿਰ ਨਾ ਚਾਅ ਪੈਦਾ ਹੋ ਜਾਂਦਾ। ਜਿੰਨਾ ਵੱਧ ਤੋਂ ਵੱਧ ਬਾਣੀ ਪੜ੍ਹਾਂਗੇ ਉਨੀ ਸੋਝੀ ਹੋਏਗੀ, ਜਿੰਨੀ ਸੋਝੀ ਹੋਏਗੀ ਉਨੀ ਬੰਧਨ ਕੱਟੇ ਜਾਣਗੇ। ਸੋ ਸੱਚੇ ਪਾਤਸ਼ਾਹ ਮਿਹਰ ਕਰਨ, ਬੇਨਤੀ ਹੈ। ਉਧਮ ਨਗਰ ਨਿਵਾਸੀਆਂ ਨੇ ਬੜੇ ਚਾਅ ਨਾਲ ਕੀਤਾ ਹੈ। ਮੈਂ ਅਮਰੀਕਾ ਵਿੱਚ ਸਾਂ ਜਦੋਂ ਇੱਥੋਂ ਦੇ ਦੀਵਾਨ ਪੱਕੇ ਹੋਏ, ਉੱਥੇ ਇੱਕ ਸੱਜਣ ਨੇ ਗੁਰਮੁਖ, ਉਹ ਕੈਸਟਾਂ ਦੀ ਸੇਵਾ ਕਰਦੇ ਨੇ, ਮਹਾਂਪੁਰਸ਼ਾਂ ਦੀਆਂ ਕੈਸਟਾਂ ਰਾੜਾ ਸਾਹਿਬ ਵਾਲਿਆਂ ਦੀਆਂ ਜਾਂ ਹੋਰ ਬਣਾ ਬਣਾ ਕੇ ਉਹ ਵੰਡਦੇ ਨੇ। ਮੈਨੂੰ ਮਿਲੇ ਸੀ, ਮੈਨੂੰ ਕਹਿੰਦੇ ਸਾਡਾ ਪਿੰਡ ਬਟਾਰੀ ਹੈ, ਰਾੜਾ ਸਾਹਿਬ ਦੇ ਨੇੜੇ ਹੈ, ਉੱਥੇ ਪ੍ਰੋਗਰਾਮ ਤੁਸੀਂ ਰੱਖਿਓ। ਮੈਂ ਕਿਹਾ ਜੀ ਤੁਹਾਡੇ ਪਿੰਡ ਨੂੰ ਕੋਸ਼ਿਸ਼ ਕਰਾਂਗੇ, ਚਲੋ ਜੇ ਮਿਲਣਗੇ। ਸੋ ਇੱਥੋਂ ਦੇ ਪ੍ਰਬੰਧਕਾਂ ਨੇ ਉੱਦਮ ਕੀਤਾ ਰਲ ਮਿਲ ਕੇ ਆਪਾਂ ਸਾਰਿਆਂ ਨੇ। ਮੈਂ ਭਾਵੇਂ ਇਹਨਾਂ ਪਿੰਡਾਂ ਦੇ ਵਿੱਚ ਜਦੋਂ ਇੱਥੇ ਰਾੜਾ ਸਾਹਿਬ ਰਹਿੰਦੇ ਸੀ ਨਾ, ਤੇ ਪੜ੍ਹਨ ਵਾਸਤੇ ਕਿਲਾ ਹੰਸ ਸੀ, ਇੱਥੇ ਪੜ੍ਹਦੇ ਸੀ, ਤੇ ਮੈਨੂੰ ਮਹਾਂਪੁਰਸ਼ਾਂ ਨੇ ਪੜ੍ਹਨੇ ਪਾਇਆ ਇੱਥੇ, ਤੇ ਉੱਥੇ ਬੱਚੇ ਲੈਣ ਵਾਸਤੇ ਗੱਡੀ ਜਾਂਦੀ ਹੁੰਦੀ ਸੀ ਰੋਜ਼ ਸਵੇਰੇ, ਤੇ ਉਹ ਫਿਰ ਮੈਂ ਤੇ ਉੱਥੇ ਹੀ ਰਹਿੰਦਾ ਸੀ ਸਥਾਨ ਤੇ, ਮੈਨੂੰ ਉਹ ਸਾਰਿਆਂ ਤੋਂ ਪਹਿਲਾਂ ਬਿਠਾ ਲੈਂਦਾ ਸੀ ਗੱਡੀ ਚ, ਫਿਰ ਸਾਰੇ ਪਿੰਡਾਂ ਚ ਜਾਂਦੇ ਸੀ ਨਾ ਉਹ, ਤੇ ਉਹ ਫਿਰ ਮੈਂ ਕੱਲੇ ਕੱਲੇ ਪਿੰਡਾਂ ਦੇ ਵਿੱਚ ਇੱਥੋਂ ਰੋਜ਼ ਸਵੇਰੇ ਵੀ ਇੱਧਰ ਦੀ ਵੀ ਆਉਂਦੇ ਸੀ, ਤੇ ਸ਼ਾਮ ਨੂੰ ਫਿਰ ਉਹ ਬੱਚੇ ਲੈਣ ਜਾਣਾ, ਤੇ ਨਾਲ ਉਹ ਵਿੱਚ ਮੈਂ ਬੈਠਾ ਹੀ ਹੁੰਦਾ ਸੀ ਕਿਉਂਕਿ ਮੈਂ ਤੇ ਲਾਸਟ ਬੱਚਾ ਸੀ ਜਿਹਨੂੰ ਸਿਰੇ ਲਾਉਣਾ ਹੁੰਦਾ ਸੀ ਜਾ ਕੇ। ਸੋ ਇਹਨਾਂ ਪਿੰਡਾਂ ਸ਼ਹਿਰਾਂ 'ਚ ਮੈਂ ਬਹੁਤ ਫਿਰਦਾ ਹੀ ਰਿਹਾ, ਤੇ ਸਤਿਗੁਰ ਦੀ ਮਿਹਰ ਨਾਲ ਇਹ ਜੋ ਕਿ ਰਾੜਾ ਸਾਹਿਬ ਜਾਂ ਇਹ ਤੇ ਸਾਡਾ ਘਰ ਬਣਿਆ ਹੋਇਆ ਸੀ। ਕਿਉਂਕਿ ਵੇਖੋ ਨਾ, ਸਮੇਂ ਦੇ ਹਿਸਾਬ ਨਾਲ ਕਈ ਲੋਕ ਬੜੇ ਹੋਰ ਤਰ੍ਹਾਂ ਦੇ ਖਿਆਲਾਂ ਦੇ, ਹੁਣ ਮਾਹੌਲ ਥੋੜ੍ਹਾ ਬਦਲਦਾ ਜਾਂਦਾ, ਕਈ ਨਿੱਕੀਆਂ ਨਿੱਕੀਆਂ ਗੱਲਾਂ ਤੇ ਕਿੰਤੂ ਪਰੰਤੂ ਕਰਦੇ, ਬਹੁਤ ਛੋਟੀਆਂ ਛੋਟੀਆਂ ਗੱਲਾਂ ਦੇ ਮਤਭੇਦ ਹੁੰਦੇ ਨੇ ਸਾਡੇ, ਪਰ ਚਾਹੀਦਾ ਸਾਨੂੰ ਕਿ ਅਸੀਂ ਆਪਣੀ ਮਾਈਂਡ ਨੂੰ ਥੋੜ੍ਹਾ ਡਿਵੈਲਪ ਕਰੀਏ। ਹੁਣ ਵੇਖੋ, ਰਾੜਾ ਸਾਹਿਬ ਸੰਪਰਦਾ ਵਿੱਚ ਮੈਂ ਭਾਵੇਂ ਰਿਹਾ, ਪਰ ਮੈਂ ਸਾਰੀਆਂ ਸੰਪਰਦਾਵਾਂ ਨਾਲ ਪ੍ਰੇਮ ਕਰਦਾ। ਅਸੀਂ ਸਾਰੇ ਵਰਲਡ ਵਿੱਚ ਘੁੰਮਿਆ ਮੈਂ, ਪਰ ਮੈਂ ਇਹ ਮੱਥੇ ਤੇ ਲੇਬਲ ਨਹੀਂ ਮੇਰੇ ਲੱਗਿਆ। ਜੇ ਮੈਂ ਹੁਣ ਕਹਾਂ ਵੀ ਅਸੀਂ ਜੀ ਰਾੜੇ ਵਾਲੇ ਹੁੰਦੇ ਹਾਂ, ਮੈਂ ਮਾਫ ਕਰਨਾ, ਕਿਤੇ ਤੁਸੀਂ ਮੇਰੀ ਕੈਸਟ ਵਿੱਚ ਵੀ ਨਹੀਂ ਸੁਣਿਆ ਹੋਣਾ ਵੀ ਮੈਂ ਸਟੇਜ ਤੇ ਇਹ ਕਹਾਂ ਵੀ ਅਸੀਂ ਰਾੜੇ ਸਾਹਿਬ ਵਾਲਿਆਂ ਚੋਂ ਆ, ਭਾਈ ਸਾਡੀ ਸੰਪਰਦਾ ਵਿੱਚ ਇੱਦਾਂ ਹੈ, ਸਾਡੀ ਸੰਪਰਦਾ ਚ ਕਦੇ ਤੁਸੀਂ ਕੈਸਟ ਚ ਨਹੀਂ ਸੁਣਿਆ, ਮੈਂ ਸੁਣਾਇਆ ਹੀ ਨਹੀਂ ਕਦੇ। ਤਾਂ ਮੈਨੂੰ ਇਹ ਮੈਂ ਮੰਨਦਾ ਵੀ ਰਾੜਾ ਸਾਹਿਬ ਰਹੇ ਹਾਂ, ਪਰ ਸਾਰੀਆਂ ਸੰਪਰਦਾਵਾਂ ਨਾਲ ਸਾਡਾ ਪਿਆਰ ਹੈ, ਸਭ ਨਾਲ ਪ੍ਰੇਮ ਕਰੀਏ। ਪੰਥਕ ਤਾਂ ਬਣਿਆ ਜਾਂਦਾ, ਪਤਾ ਕੀ ਹੁੰਦਾ ਹੈ, ਫਿਰ ਆਪਣਿਆਂ ਦੇ ਗੁਣ ਦਿਸਦੇ ਨੇ, ਬਾਕੀ ਸਾਰੇ ਭੇੜੇ ਲੱਗਦੇ ਨੇ, ਬਾਕੀ ਦੇ ਕਮਲੇ ਤੁਰੇ ਫਿਰਦੇ ਨੇ। ਆਪਣਿਆਂ ਦੇ ਗੁਣ ਦਿਸੀ ਜਾਂਦੇ ਨੇ ਵੀ ਸਾਡੀ ਮਰਿਆਦਾ ਆ, ਬਾਕੀ ਦੇ ਸਾਰੇ ਐਵੇਂ ਹੀ ਨੇ। ਤਾਂ ਕਰਕੇ ਬੇਨਤੀ ਇਹ ਹੈ ਵੀ ਆਪਾਂ ਗੁਣ ਲੈਣੇ ਨੇ, ਸਾਂਝ ਕਰੀਜੈ ਗੁਣ ਹੈ ਕੇਰੀ। ਪੰਥਕ ਤਾਂ ਆ ਜੇ ਸੰਪਰਦਾਵਾਂ ਤੋਂ ਉੱਚੇ ਉੱਠੀਏ, ਮਾਫ ਕਰਨਾ, ਪੰਥਕ ਤਾਂ ਆ, ਸੰਪਰਦਾਵਾਂ ਚੰਗੀਆਂ ਨੇ, ਅਸੀਂ ਪੜ੍ਹ ਕੇ ਆਏ ਹਾਂ, ਉਹਨਾਂ ਦਾ ਸਨਮਾਨ ਹੈ, ਸਤਿਕਾਰ ਹੈ, ਆਉਂਦੇ ਜਾਂਦੇ ਮੱਥਾ ਟੇਕਦੇ ਹਾਂ, ਮਨ ਵਿੱਚ ਰਿਸਪੈਕਟ ਭਾਵਨਾ ਸਦਾ ਰਹੇਗੀ। ਪਰ ਅਸੀਂ ਕਦੇ ਇਹ ਇੱਕ ਗੱਲ ਤੇ ਅੜੇ ਨਹੀਂ ਰਹਿਣਾ ਹੁੰਦਾ ਵੀ ਬਸ ਜੋ ਅਸੀਂ ਹੈ ਹਾਂ ਅਸੀਂ ਉਹੀ ਹਾਂ। ਮੈਂ ਕਈਆਂ ਨੂੰ, ਸਾਡਿਆਂ ਨੂੰ ਵੇਖਦਾ, ਮੈਂ ਸਾਡੇ ਨਾਲ ਦੇ ਕਈ ਬੰਦਿਆਂ ਨੂੰ ਮਿਲਦੇ ਰਹੀਦਾ, ਬੈਠੇ ਰਹੀਦਾ, ਬਸ ਉਹਨਾਂ 'ਚ ਇੰਨੀ ਆਕੜ ਹੈ, ਜਦੋਂ ਤੁਸੀਂ ਮਿਲੋਗੇ ਬਸ ਉਹਨਾਂ ਨੇ ਇੱਦਾਂ ਹੀ ਬੈਠੇ ਰਹਿਣਾ, ਕੀ ਗੱਲ ਬਈ, ਅਸੀਂ ਤੇ ਮਹਾਂਪੁਰਸ਼ਾਂ ਦੇ ਨਾਲ ਰਹੇ ਹਾਂ, ਅਸੀਂ ਤਾਂ ਰਾੜਾ ਸਾਹਿਬ ਉਹ ਹਾਥੀ ਇੱਥੋਂ ਨਹੀਂ ਚੁੱਕਦੇ। ਮੈਂ ਕਹਿੰਦਾ ਵੀ ਚਲੋ ਉਹ ਤੇ ਸੋਹਣੇ ਲੱਗਦੇ ਸੀ, ਤੂੰ ਨਾ ਨਕਲਾਂ ਜੀਆਂ ਕਰਿਆ ਕਰ, ਤੇਰੇ ਨਹੀਂ ਆ ਕੰਮ ਉਹ, ਤੇ ਇੱਦਾਂ ਨਹੀਂ ਗੱਲ ਬਣਦੀ। ਹਾਂ ਹੈ ਨੇ ਬੜੇ ਵੀ ਉੱਥੇ ਹੀ ਖੜੇ ਨੇ, ਬਸ ਆਹੀ ਆਹੀ ਆਕੜ ਮਾਰ ਗਈ, ਆਹੀ ਆਕੜ ਹੈ ਬਸ, ਉਹ ਸਾਨੂੰ ਸਾਡਾ ਤੇ ਬਸ ਜੀ ਆ ਇੱਥੇ ਖੜੇ ਨਾ। ਬੇਨਤੀ ਇਹ ਹੈ ਵੀ ਸਤਿਕਾਰ ਮਹਾਂਪੁਰਸ਼ਾਂ ਦਾ, ਪਰ ਜੇ ਟਕਸਾਲ ਵਾਲੇ ਸਿੰਘ ਮਿਲਦੇ ਨੇ ਉਹਨਾਂ ਤੋਂ ਗੁਣ ਲਓ। ਤੁਹਾਨੂੰ ਅਖੰਡ ਕੀਰਤਨੀ ਮਿਲਦੇ ਨੇ, ਕੋਲ ਬਹਿ ਕੇ ਪੁੱਛ ਵੀ ਸਿਮਰਨ ਕਿੱਦਾਂ ਜੀ ਦੱਸੋ, ਜੇ ਤੈਨੂੰ ਕੋਈ ਕੋਈ ਮਿਲੇ ਬਸ ਗੁਣ ਲੈ। ਗੁਣਾਂ ਦੀ ਸਾਂਝ ਪਾਉਣ ਦਾ ਗੁਰੂ ਦਾ ਹੁਕਮ ਹੈ, ਗੁਣਾਂ ਦੀ ਸਾਂਝ ਕਰ, ਘਾਟਾਂ ਵੀ ਸਾਰਿਆਂ ਚ ਨੇ ਤੇ ਗੁਣ ਵੀ ਸਾਰਿਆਂ ਚ ਨੇ, ਗੁਣ ਲਓ, ਗੁਣ ਲੈਣੇ ਚਾਹੀਦੇ ਨੇ। ਤੇ ਅਸੀਂ ਹਮੇਸ਼ਾ ਇਹ ਬੇਨਤੀ ਕੀਤੀ ਹੈ ਵੀ ਗੁਣ ਲਈਏ, ਗੁਣ ਇਕੱਠੇ ਕਰੀਏ, ਕਦੇ ਇੱਕ ਪਾਸੇ ਨੇ ਵੀ ਸਾਰੀ ਸੰਗਤ ਨੂੰ ਵੀ ਇਹ ਕਹਾਂ ਵੀ ਤੁਸੀਂ ਇੱਕ ਪਾਸੇ ਨਾ। ਇਸੇ ਕਰਕੇ ਜੇ ਟਕਸਾਲ ਵਿੱਚ ਜਾਈਏ ਉਹ ਵੀ ਪਿਆਰ ਨਾਲ ਬੁਲਾਉਂਦੇ ਨੇ, ਭਾਵੇਂ ਜਿੱਥੇ ਮਰਜ਼ੀ ਜਾਓ ਭਾਵੇਂ ਕੋਈ ਹੋਵੇ ਸਾਰੇ ਪਿਆਰ ਕਰਦੇ ਨੇ। ਬੇਨਤੀ ਵੀ ਅਸੀਂ ਗੁਣ ਲੈਣ ਦੀ ਆਦਤ ਪਾਓ, ਇੱਕੋ ਹੀ ਨਾ ਬਸ ਮੱਥੇ ਤੇ ਚਪਕਾਈ ਫਰੀਏ ਵੀ ਅਸੀਂ ਤੇ ਜੀ ਆਹੀ ਹੁੰਦੇ ਹਾਂ, ਆਕੜਾਂ ਕਾਹਦੀਆਂ ਨੇ, ਸਭ ਚਲੇ ਗਏ ਅਸੀਂ ਵੀ ਤੁਰ ਜਾਣਾ ਹੈ, ਚਲੋ ਚੱਲੀ ਦਾ ਮੇਲਾ ਹੈ, ਵੱਡੇ ਵੱਡੇ ਆਏ ਚਲੇ ਗਏ। ਸੋ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਅੱਜ ਤੋਂ ਮੇਰਾ ਖਿਆਲ ਹੈ 10 ਸਾਲ ਪਹਿਲਾਂ ਘਲੋਟੀ ਦੀਵਾਨ ਲੱਗੇ ਸੀ ਰਾੜਾ ਸਾਹਿਬ ਦੇ ਨੇੜੇ, ਉਦੋਂ ਵੀ ਤੁਸੀਂ ਬਹੁਤ ਇਲਾਕਾ ਸਾਰਾ ਘਲੋਟੀ ਵੀ ਆਪਾਂ ਜਾਂਦੇ ਰਹੇ, ਮਲੌਦ ਤੇ ਬਹੁਤ ਵਾਰ ਲੱਗੇ ਨੇ ਦੀਵਾਨ ਨੇੜੇ, ਲੁਧਿਆਣੇ ਲੱਗਦੇ ਆ ਜਾਂ ਅਹਿਮਦਗੜ੍ਹ ਮੰਡੀ ਆ ਪਿੱਛੇ ਜੇ ਪ੍ਰੋਗਰਾਮ ਹੋਇਆ, ਜਿੱਥੇ ਜਿੱਥੇ ਵੀ ਨੇੜੇ ਪ੍ਰੋਗਰਾਮ ਹੁੰਦਾ। ਤੁਸੀਂ ਅੱਜ ਤੋਂ 16 ਸਾਲ ਪਹਿਲਾਂ ਵੀ ਇੰਨਾ ਪ੍ਰੇਮ ਦਿੰਦੇ ਸੀ ਤੇ 10 ਸਾਲ ਪਹਿਲਾਂ ਵੀ ਜਦੋਂ ਆਇਆ ਹੁਣ ਵੀ ਆਇਆ ਬਹੁਤ ਪ੍ਰੇਮ, ਕਿਉਂਕਿ ਬੜੇ ਲੋਕੀ ਹੁੰਦੇ ਨਾ ਕਈ ਆਏ ਏਦਾਂ ਬੜੇ ਆਏ ਐਂ ਉੱਡ ਗਏ ਸਭ ਉੱਡ ਜਾਣਗੇ ਤੋਂ ਏਦਾਂ ਗੱਲਾਂ ਕਰਦੇ ਹੁੰਦੇ ਨੇ, ਪਰ ਤੁਹਾਡਾ ਪ੍ਰੇਮ ਹੈ ਵੀ ਇੰਨੇ ਸਾਲ 17 ਲੰਘ ਗਏ ਆ, ਜਿੰਨੀ ਕੁ ਜ਼ਿੰਦਗੀ ਰਹਿੰਦੀ ਹੈ ਇੱਦਾਂ ਹੀ ਲੰਘ ਜਾਏ। ਬਸ ਅਸਲ ਸਾਡੇ ਅੰਦਰਲੇ ਪਰਦੇ ਢਕੇ ਜਾਣ, ਸਾਨੂੰ ਸੋਝੀ ਮਿਲ ਜਾਏ, ਅੰਦਰ ਸ਼ਾਂਤੀ ਮਿਲੇ, ਅੰਦਰ ਅੰਦਰ ਦਾ ਟਕਾ ਸਾਨੂੰ ਮਿਲੇ, ਇਹ ਸਾਡੇ ਲਈ ਵੀ ਤੁਸੀਂ ਅਰਦਾਸ ਕਰਨੀ ਹੈ। ਸਾਡੀ ਕੋਈ ਚੰਗੀ ਗੱਲ ਲੱਗੇ ਤੁਸੀਂ ਸਿੱਖਿਓ ਤੇ ਜਿਹੜੇ ਤੁਹਾਡੇ ਗੁਣ ਨੇ ਉਹ ਅਸੀਂ ਸਿੱਖਣੇ ਨੇ। ਆਪਾਂ ਸਭ ਭੈਣ ਭਰਾ ਆ, ਗੁਰੂ ਗੋਬਿੰਦ ਸਿੰਘ ਦੇ ਅਸੀਂ ਧੀਆਂ ਪੁੱਤਰ ਬਣੇ ਰਹੀਏ, ਗੁਰੂ ਗ੍ਰੰਥ ਸਾਹਿਬ ਦੇ ਸੱਚੇ ਸਿੱਖ ਬਣੀਏ, ਸਤਿਗੁਰ ਦੇ ਦਰ ਘਰ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਲਈਏ। ਵੇਖੋ ਭਾਈ ਜਿਹੜੇ ਗੁਰਮੁਖ ਨੇ, ਮਨਮੁਖ ਜਿੰਨਾ ਮਰਜ਼ੀ ਜ਼ੋਰ ਲਾਈ ਜਾਣ ਉਹ ਰਲਦੇ ਨਹੀਂ। ਅਗਲੀਆਂ ਪੰਕਤੀਆਂ ਨੇ ਪੌੜੀ ਦੀਆਂ, 2-3 ਪੰਕਤੀਆਂ ਨੇ, 1 ਮਿੰਟ ਵਾਸਤੇ ਕਿਰਪਾ ਕਰਕੇ ਸੁਣ ਲਈਏ। ਹਾਂਜੀ,
ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ।
ਜੇ ਝਾਤੀ ਮਾਰ ਕੇ ਵੇਖੀਏ ਨਾ, ਵਿਚਾਰ ਕੇ ਵੇਖੀਏ, ਸੋਚੀਏ ਤੇ ਸੱਚ ਦੇ ਵਿੱਚ ਝੂਠ ਰਲਦਾ ਨਹੀਂ ਕਦੀ, ਸੱਚ ਵਿੱਚ ਝੂਠ ਰਲਦਾ ਨਹੀਂ, ਉਹਨੇ ਵੱਖਰਾ ਹੀ ਰਹਿਣਾ ਹੈ। ਇਸ ਕਰਕੇ ਸੱਚੇ ਕਦੇ ਝੂਠਿਆਂ ਵਿੱਚ ਨਹੀਂ ਰਲਦੇ, ਕੂੜਿਆਰ ਜਿਹੜੇ ਝੂਠੇ ਨੇ ਉਹਨਾਂ ਨੇ ਝੂਠਿਆਂ 'ਚ ਹੀ ਬਹਿਣਾ ਹੈ, ਪਰ ਸੱਚ ਜਿਨ੍ਹਾਂ ਦੇ ਅੰਦਰ ਸੱਚ ਵਸ ਗਿਆ ਉਹ ਝੂਠਿਆਂ ਨੂੰ ਕਦੇ ਪਸੰਦ ਨਹੀਂ ਕਰਦੇ। ਇਸ ਕਰਕੇ ਆਓ। ਹਾਂਜੀ,
ਕੂੜਿਆਰ ਕੂੜਿਆਰੀ ਜਾਏ ਰਲੇ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ।
ਝੂਠੇ ਝੂਠਿਆਂ 'ਚ ਜਾ ਰਲੇ, ਸੱਚਿਆਂ ਨੇ ਆਪਣੇ ਸਤਿਗੁਰ ਦੇ ਕੋਲ ਬਹਿਣਾ ਹੈ। ਬੇਨਤੀ ਮੈਂ ਫਿਰ ਕਰ ਰਿਹਾ, ਤਨ ਕਰਕੇ ਨਹੀਂ ਮਨ ਕਰਕੇ ਸੱਚੇ ਗਿਆਨ ਦੇ ਨੇੜੇ ਹੋਣਾ, ਮਨ ਕਰਕੇ ਨੇੜੇ ਹੋਣਾ ਸਤਿਗੁਰਾਂ ਦੇ ਸੱਚੇ ਗਿਆਨ ਦੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਆਨੰਦ ਸਾਹਿਬ 'ਚ ਗੱਜ ਕੇ ਬੋਲਣਾ ਜੀ, ਅਰਦਾਸ 'ਚ ਜੁੜਨਾ ਹੈ, ਹੁਕਮਨਾਮੇ ਸੁਣਨੇ ਨੇ, ਫੇਰ ਚੱਲਾਂਗੇ। 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ, ਸਿਰਫ 5 ਮਿੰਟ ਦੇ ਦਿਓ, ਫਟਾਫਟ ਮੱਥਾ ਟੇਕ ਕੇ ਫਿਰ ਸਾਰਿਆਂ ਨੇ ਚਾਲਾ ਪਾਉਣਾ। ਗੁਰੂ ਸਾਹਿਬ ਜਾਣਗੇ ਫਿਰ ਜਾਣਾ। ਸਵੇਰ ਦਾ ਵੀ ਪ੍ਰੋਗਰਾਮ ਸੀ, ਹੁਣ ਮੈਂ ਇੱਥੇ ਸਮਾਪਤੀ ਕਰਕੇ ਨਵਾਂ ਸ਼ਹਿਰ ਜਾਣਾ ਹੈ, ਉੱਥੇ ਵੀ ਇੱਕ। ਇਸ ਕਰਕੇ ਜਿੰਨਾ ਹਾਜ਼ਰੀ ਜਿਵੇਂ ਵੀ ਭਰੀ ਗਈ, ਬੋਲਦਿਆਂ ਜੋ ਵੀ ਭੁੱਲਾਂ ਗਲਤੀਆਂ ਹੋ ਗਈਆਂ ਨੇ ਉਹ ਵੀ ਬਖਸ਼ ਲੈਣਾ ਭਾਈ, ਬੜੀਆਂ ਹੀ ਭੁੱਲਾਂ ਗਲਤੀਆਂ ਹੁੰਦੀਆਂ ਨੇ, ਅਸੀਂ ਅਣਜਾਣ ਹਾਂ, ਮੈਂ ਕੋਈ ਕਥਾ ਵਾਚਕ ਕੋਈ ਗਿਆਨੀ ਨਹੀਂ, ਕੋਸ਼ਿਸ਼ ਕਰੀਦੀ ਹੈ ਕਿ ਮਹਾਰਾਜ ਦੇ ਬਚਨਾਂ ਨੂੰ ਆਪਾਂ ਸਮਝ ਸਕੀਏ। ਮੈਂ ਕਹਿੰਦਾ ਦਾਵਾ ਦੁਨੀਆਂ 'ਚ ਕੋਈ ਨਹੀਂ ਕਰ ਸਕਦਾ ਕਿ ਮੈਂ ਕਥਾ ਵਾਚਕ ਬਣ ਗਿਆ, ਮੈਂ ਗੁਰਬਾਣੀ ਦਾ ਮੈਨੂੰ ਗਿਆਨ ਹੋ ਗਿਆ, ਇਹ ਅਗਾਧ ਬੋਧ ਹੈ, ਸਾਹਿਬ ਮੇਰਾ ਨੀਤ ਨਾਮ। ਸਦਾ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਜਦੋਂ ਪੜ੍ਹਦੇ ਹਾਂ ਤੇ ਹੈਰਾਨ ਹੋਈਦਾ, ਕੱਖ ਨਹੀਂ ਪਤਾ, ਹੋਰ ਸਮਝ ਪੈਂਦੀ ਹੈ, ਹੋਰ ਪੜ੍ਹੀਏ ਹੋਰ ਪੜ੍ਹੀਏ। ਸੋ ਇਸ ਕਰਕੇ ਜਿੰਨੀਆਂ ਭੁੱਲਾਂ ਹੋਈਆਂ ਨੇ ਮਾਫ਼ ਕਰ ਦੇਣੀਆਂ। ਗੁਰੂ ਸਾਹਿਬ ਜਾਣਗੇ ਫਿਰ ਚੱਲਦੇ ਹਾਂ, ਆਨੰਦ ਸਾਹਿਬ 'ਚ ਗੱਜ ਕੇ ਬੋਲੋ, ਜਿਹੜੇ ਰਹਿ ਗਏ ਮੱਥਾ ਨਹੀਂ ਟੇਕਿਆ ਉਹ ਅੱਗੇ ਵਾਰੀ ਵਾਰੀ ਨਮਸਕਾਰ ਕਰ ਲਓ, ਗੁਰੂ ਸਾਹਿਬ ਜਾਣ ਫਿਰ ਚੱਲਦਾ।
ਰਾਮਕਲੀ ਮੁਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰੀ ਮਾਏ ਆਨੰਦ ਕਹਿਓ, ਮੇਰੀ ਮਾਏ ਆਨੰਦ ਕਹਿਓ, ਮੇਰੀ ਮਾਏ
ਵਾਹਿਗੁਰੂ ਜੀ ਨੂੰ ਰੱਖ ਕੇ ਜੀਵ ਜੱਪੇ ਤਾਂ ਹੀ ਲਾਵੇ
ਕਹਾਂ ਡਲਾਵੇ ਜੀਓ ਸਹਿਜ ਸੁਭਾਏ
दर्शन परसे गुरु कै जन्म मरण दुख जाए। वाहिगुरु जी तनासरी महला पहला जियो तपत है बारो बार तप तप खपे बहुत बेकार जै तन बाणी विसर जाए ज्यों पक्का रोगी विल लाए। जियो तपत है बारो बार तप तप खपे बहुत बेकार जै तन बाणी विसर जाए ज्यों पक्का रोगी विल लाए। बहुता बोलन चखण होए बिन बोले जाने सब सोए रहाओ जिन कन कीते अखी नात जिन जिहवा दिती बोले तात जिन मन राखिया अग्नि पाए वाजे पवन आखे सब जाए। जेता मोह प्रीत स्वाद सबा कालख दागा दाग दाग दोष मोह चलिया लाए दरगह बैसण नाहीं जाए। कर्म मिले आखण तेरा नाओ जित लग तरना होर नहीं थाओ जे को डूबे फिर होवे सार नानक साचा सर्ब दातार। कर्म मिले आखण तेरा नाओ जित लग तरना होर नहीं थाओ जे को डूबे फिर होवे सार नानक साचा सर्ब दातार। वाहिगुरु जी का खालसा वाहिगुरु जी की फतह।